ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਪਹਿਲਾਂ ਸੁੱਚਾ ਆਪ ਹੋਏ, ਸੁੱਚੇ ਬੈਠਾ ਆਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ ਸਤਿਸੰਗ ਜੀਓ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ, ਜੋ ਸ੍ਰੀ ਆਸਾ ਜੀ ਦੀ ਵਾਰ ਦੇ 18 ਸਲੋਕ ਪਿੱਛੇ ਹੋ ਚੁੱਕੇ ਨੇ। 19ਵੇਂ ਸਲੋਕ ਦੀ ਜੋ ਵਿਚਾਰ ਹੋਣੀ ਹੈ, ਉਹਦਾ ਪਾਠ ਆਪ ਜੀ ਨੇ ਸੁਣ ਲਿਆ। ਸੋ ਆਓ ਮਨ ਵਿੱਚ ਇਕਾਗਰ ਕਰੋ, ਜਿਸ ਪ੍ਰਕਾਰ ਸਤਿਗੁਰੂ ਜੀ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਿਚਰਦੇ ਹੋਏ ਸੰਸਾਰ ਦੇ ਵਿੱਚ, ਆਪ ਜੀ ਕਾਨਪੁਰ ਦੇ ਇਲਾਕੇ ਦੇ ਵਿੱਚ ਵਿਚਰ ਰਹੇ ਸਨ, ਬਾਹਰ ਬੈਠੇ ਸੀ। ਉੱਥੇ ਇੱਕ ਜਗ੍ਹਾ ਬੜੀ ਸੀ, ਭੈੜੀ ਜਗ੍ਹਾ ਸੀ, ਜਿਹੜਾ ਵੀ ਉੱਥੇ ਨੂੰ ਲੰਘਦਾ ਥੁੱਕ ਥੁੱਕ ਕੇ ਲੰਘਦਾ ਸੀ। ਭਾਈ ਮਰਦਾਨੇ ਨੇ ਪੁੱਛਿਆ, ਸਤਿਗੁਰੂ ਜੀ ਇਹ ਲੋਕ ਥੁੱਕ ਕੇ ਕਿਉਂ ਜਾਂਦੇ ਆ? ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਭਾਈ ਜੋ ਮੰਦ ਪੁਰਸ਼ ਨਾਮ ਨਹੀਂ ਜਪਦੇ, ਇਹ ਉਹਨਾਂ ਦੇ ਮੂੰਹ ਦੇ ਉੱਤੇ ਥੁੱਕਾਂ ਪੈਂਦੀਆਂ। ਭਾਈ ਮਰਦਾਨਾ ਕਹਿਣ ਲੱਗਾ, ਸਤਿਗੁਰੂ ਜੀ ਇੱਥੇ ਕੋਈ ਦਿਸਦਾ ਤਾਂ ਹੈ ਨਹੀਂ, ਕੋਈ ਮੰਦਾ ਪੁਰਸ਼ ਨਜ਼ਰ ਨਹੀਂ ਆਉਂਦਾ। ਸਤਿਗੁਰਾਂ ਨੇ ਉਸ ਵੇਲੇ ਇਹ ਸਲੋਕ ਉਚਾਰਨ ਕੀਤਾ ਹੈ। ਇਹਦੇ ਚ ਮਹਾਰਾਜ ਸਾਹਿਬ ਜੀ ਇਹ ਸਾਰੀ ਵਾਰਤਾ ਬੜੇ ਤਰੀਕੇ ਦੇ ਨਾਲ ਕਹਿੰਦੇ ਹਨ ਜੀ। ਸੁਣੋ
ਸਲੋਕ ਮਹੱਲਾ ਪਹਿਲਾ।
ਇਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਸਲੋਕ ਉਚਾਰਨ ਕਰਦੇ ਹਨ।
ਪਹਿਲਾ ਸੁੱਚਾ ਆਪ ਹੋਏ,
ਤੇ ਮਹਾਰਾਜ ਸਾਹਿਬ ਕਹਿੰਦੇ ਨੇ, ਹੇ ਭਾਈ ਇਹ ਵਿਚਾਰ ਕੇ ਦੇਖੋ ਕਿ ਪਹਿਲਾਂ ਪ੍ਰਥਮ ਸਭ ਤੋਂ ਪਹਿਲਾਂ ਵੀ ਭੋਜਨ ਪਾਉਣ ਵਾਲਾ ਜਿਹੜਾ ਬ੍ਰਾਹਮਣ ਨੇ, ਭੋਜਨ ਛਕਣ ਵਾਲਾ, ਉਹ ਆਪ ਪਹਿਲਾਂ ਇਸ਼ਨਾਨ ਕਰਕੇ ਸੁੱਚਾ ਪਵਿੱਤਰ ਹੋਵੇ। ਕੋਈ ਹੁੰਦਾ ਹੈ ਪਹਿਲਾਂ ਇਸ਼ਨਾਨ ਕਰਦਾ, ਇਸ਼ਨਾਨ ਕਰਕੇ ਪਵਿੱਤਰ ਹੁੰਦਾ, ਉਸ ਤੋਂ ਬਾਅਦ ਫਿਰ
ਸੁੱਚਾ ਬੈਠਾ ਆਏ,
ਤੇ ਫਿਰ ਉਹ ਪੋਚਾ ਦੇ ਕੇ ਬਣਾਏ ਹੋਏ ਸੁੱਚੇ ਪਵਿੱਤਰ ਚੌਂਕੇ ਦੇ ਉੱਤੇ ਆ ਕੇ ਬੈਠ ਜਾਂਦਾ। ਅੱਗੇ ਦੱਸਦੇ ਹਨ,
ਸੁੱਚੇ ਅੱਗੇ ਰੱਖਿਓਨ,
ਰਸੋਈ ਦੇ ਜਿਹੜੇ ਭੋਜਨ ਛਕਣ ਵਾਲੇ ਬ੍ਰਾਹਮਣ, ਰਸੋਈ ਦੇ ਭੋਜਨ ਛਕਣ ਵਾਲੇ ਬ੍ਰਹਮ ਦੇ ਅੱਗੇ ਸਾਹਮਣੇ ਸੁੱਚੇ ਪਵਿੱਤਰ ਬਰਤਨ ਲਿਆ ਕੇ ਰੱਖਿਓਨ ਰੱਖ ਦਿੱਤੇ ਹਨ,
ਕੋਈ ਨਾ ਪਿੱਟਿਓ ਜਾਏ।
ਫਿਰ ਸੁੱਚੇ ਬਣਾ ਕੇ ਆਲੇ ਦੁਆਲੇ ਕਾਰ ਕੱਢ ਦਿੰਦਾ ਕਿ ਉਸ ਨੂੰ ਕੋਈ ਵੀ ਆ ਕੇ ਭੇਟਿਓ ਛੋਹ ਨਾ ਜਾਵੇ, ਇਹ ਮੇਰਾ ਅੰਨ ਇੰਨਾ ਪਵਿੱਤਰ ਹੈ।
ਸੁੱਚਾ ਹੋਏ ਕੈ ਜੀਵਿਆ।
ਫਿਰ ਛਕਣ ਵਾਲੇ ਬ੍ਰਾਹਮਣ ਨੇ ਇਸ਼ਨਾਨ ਪਾਨ ਭਾਵ ਸੁੱਚਾ ਪਵਿੱਤਰ ਹੋ ਕਰਕੇ ਜੀਵਿਆ, ਉਹ ਫਿਰ ਉਹਨੂੰ ਛਕਣ ਲੱਗਾ ਹੈ।
ਲੱਗਾ ਪੜ੍ਹਨ ਸਲੋਕ,
ਫਿਰ ਉਹ ਸਲੋਕ ਪੜ੍ਹਨ ਲੱਗਿਆ। ਉਹਦੇ ਸੰਸਕ੍ਰਿਤ ਦੇ ਸਲੋਕ ਹਨ, ਸਟੀਕ ਦੇ ਵਿੱਚ ਉਹ ਸਲੋਕ ਲਿਖੇ ਆ ਸਾਰੇ ਭਾਈ। ਉਹ ਸੰਸਕ੍ਰਿਤ ਦੇ ਨੂੰ ਉਹਦਾ ਕੋਈ ਬਹੁਤਾ ਲਾਭ ਨਹੀਂ ਹੋਏਗਾ, ਇੱਥੇ ਵੀ ਆਪਾਂ ਸਾਰੇ ਸਲੋਕਾਂ ਆਦਿ ਗੀਤਾ ਦੇ ਵਿੱਚ ਆਉਂਦੇ ਨੇ। ਉਹਦੇ ਚ ਲਿਖਿਆ ਹੈ, ਅਨਾਦ ਭਗਤੀ ਬੁਧਾਨੀ ਪੁਰਜਾਨ ਯਾਦਨੰ ਸਵਹੰ, ਯਗ ਯਾਦ ਭਗਤੀ ਪਰਜਨੋ ਜਗਿਆ ਕਰਮ ਸਮਦ ਭਵਨ। ਇਸ ਤਰ੍ਹਾਂ ਦੇ ਇਹ ਜਿਹੜੇ ਨੇ, ਇਹਦੇ ਵਿੱਚ ਆਪਾਂ ਨੂੰ ਕੋਈ ਬਹੁਤਾ ਲਾਭ ਨਹੀਂ ਇੱਥੇ ਹੋਣਾ, ਜੇ ਉਹਨਾਂ ਦੀ ਸਾਰੀ ਵਿਚਾਰ ਕਰੀਏ। ਇਹੋ ਜਿਹੇ ਸਲੋਕ ਜਿਹੜੇ ਸੀ, ਜਿਹਦੇ ਚ ਅੰਨ ਦੀ ਵਡਾਈ ਹੈ, ਜਗ ਦੀ ਮਰਿਆਦਾ ਹੈ, ਉਹ ਫਿਰ ਸਲੋਕ ਇਸ ਤਰ੍ਹਾਂ ਦੇ ਪੜ੍ਹ ਕੇ ਨਾ, ਤੇ ਉਹ ਫਿਰ ਲੱਗਾ ਪੜ੍ਹਨ ਸਲੋਕ। ਕੁਛ ਛਕਣ ਤੋਂ ਪਹਿਲਾਂ ਸਲੋਕ ਪੜ੍ਹਦੇ ਆ, ਕੁਛ ਛਕਣ ਤੋਂ ਬਾਅਦ। ਗੁਰਮਤਿ ਦੇ ਵਿੱਚ ਤਾਂ ਸਿੱਧਾ ਪਰਮੇਸ਼ੁਰ ਦਾ ਨਾਮ ਲੈ ਕੇ ਉਸ ਤਰ੍ਹਾਂ ਦੇ ਸਲੋਕ ਪੜ੍ਹੇ ਜਾਂਦੇ ਆ, ਤੇ ਜਿਹਦੇ ਪਰਮੇਸ਼ੁਰ ਦੀ ਵਡਿਆਈ ਹੈ ਵੀ ਦੱਦਾ ਦਾਤਾ ਏ ਖੈ ਸਭ ਕੋ ਦੇਵਨਹਾਰ, ਦੇਂਦੇ ਤੋੜਨਾ ਬਾਈ ਅਣਤ ਪਰੇ ਭੰਡਾਰ। ਤੇ ਇਸ ਪ੍ਰਕਾਰ ਫਿਰ ਆਪਣੇ ਆਪਣੇ, ਚਲੋ ਧਰਮਾਂ ਦੀ ਬਾਤ ਹੈ, ਇਹ ਸਲੋਕ ਫਿਰ ਸੁੱਚਾ ਹੋਏ ਕੇ ਜਿਵੇਂ ਲੱਗਾ ਪੜ੍ਹਨ ਸਲੋਕ, ਇਸ ਤਰ੍ਹਾਂ ਦੇ ਸਲੋਕ ਸੰਸਕ੍ਰਿਤ ਦੇ ਪੜ੍ਹੇ ਪੰਡਿਤ ਨੇ।
ਕੋਹਤੀ ਜਾਈ ਸਟਿਆ,
ਪਰ ਨਤੀਜਾ ਕੀ ਨਿਕਲਿਆ? ਫਿਰ ਉਹ ਜਿਹੜਾ ਅੰਨ ਖਾਧਾ ਸੀ, ਇੰਨੀ ਸੁੱਚ ਪਵਿੱਤਰਤਾ ਦੇ ਨਾਲ ਤਿਆਰ ਕੀਤਾ ਸੀ, ਉਹ ਅੱਠ ਪਹਿਰਾਂ ਤੋਂ ਬਾਅਦ ਲਿਆ ਕੇ ਸਿੱਟਿਆ ਕਿੱਥੇ? ਕੋਹਥੀ, ਇਹਨੂੰ ਕੁਹੱਥੀ ਨਹੀਂ ਕਹਿਣਾ ਭਾਈ, ਕੋਹਥੀ ਇਹਨੂੰ ਜਿਹੜੀ ਕੁਹੱਥੀ ਬਿਨਾਂ ਬਣ ਜਾਵੇ, ਅਧਕ ਤੋਂ ਬਿਨਾਂ ਬੋਲਣਾ, ਕੋਹਥੀ ਉਹ ਇੰਨੀ ਸੁੱਚਤਾ ਨਾਲ ਬ੍ਰਾਹਮਣ ਨੇ ਭੋਜਨ ਛੱਕ ਕੇ ਅਖੀਰ ਨੂੰ ਗੰਦੀ ਜਗ੍ਹਾ ਜਾ ਕੇ ਉਹ ਸੁੱਟਿਆ, ਰੂੜੀਆਂ 'ਤੇ ਸੁੱਟਿਆ, ਖੇਤਾਂ 'ਚ ਸੁੱਟਿਆ, ਜਾਣੀ ਗੰਦਗੀ ਹੋ ਕਰਕੇ ਪੇਟ ਤੋਂ ਬਾਹਰ ਗਈ। ਜਦੋਂ ਪੇਟ ਸਾਫ਼ ਹੋਇਆ ਤਾਂ ਫਿਰ ਮਹਾਰਾਜ ਸਾਹਿਬ ਜੀ ਕਹਿੰਦੇ, ਹੁਣ ਇਹ ਦੱਸੋ
ਕਿਸ ਇਹੋ ਲੱਗਾ ਦੋਖ,
ਇਹ ਜਿਹੜਾ ਇੰਨੇ ਸੁੱਚੇ ਅੰਨ ਦਾ ਹਾਲ ਕਰ ਦਿੱਤਾ ਮਨੁੱਖ ਨੇ, ਫਿਰ ਇਹ ਦੋਸ਼ ਕਿਸ ਨੂੰ ਲੱਗਾ ਭਾਈ, ਜਿਸ ਨੇ ਇੰਨੀ ਪਵਿੱਤਰ ਚੀਜ਼ ਨੂੰ ਅਪਵਿੱਤਰ ਬਣਾਇਆ, ਅਤੇ ਇਹ ਦੋਸ਼ ਕਿਸ ਨੂੰ ਲੱਗਿਆ? ਅਤੇ ਮਹਾਰਾਜ ਸਾਹਿਬ ਜੀ ਫਿਰ ਆਪ ਹੀ ਉੱਤਰ ਦਿੰਦੇ ਨੇ, ਕਹਿੰਦੇ ਜਿਸ ਨੇ ਪਰਮੇਸ਼ੁਰ ਦਾ ਨਾਮ ਨਹੀਂ ਜਪਿਆ, ਇਹ ਦੋਸ਼ ਅੰਨ ਦੇ ਵਿਗਾੜਨ ਦਾ ਉਹਨੂੰ ਲੱਗਦਾ, ਉਹਦੇ ਮੂੰਹ 'ਚ ਲਾਹਣਤਾਂ ਰੂਪੀ ਥੁੱਕਾਂ ਫਿਰ ਉਹਦੇ ਪੈਂਦੀਆਂ ਨਾ। ਉੱਥੇ ਗੰਦਗੀ ਪਈ ਸੀ, ਲੋਕ ਤਾਂ ਥੁੱਕ ਕੇ ਲੰਘਦੇ ਸੀ, ਬਦਬੂ ਆਉਂਦੀ ਸੀ, ਇਹ ਕਾਨਪੁਰ ਦਾ ਜ਼ਿਕਰ ਹੈ। ਤੇ ਮਹਾਰਾਜ ਸਾਹਿਬ ਕਹਿੰਦੇ ਵੀ ਦੇਖੋ ਕਿੰਨੀਆਂ ਪਵਿੱਤਰ ਚੀਜ਼ਾਂ ਸੀ ਸਾਰੀਆਂ,
ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ।
ਪਹਿਲਾਂ ਤਾਂ ਜਿਹੜਾ ਅੰਨ ਹੈ, ਅਨਾਜ, ਇਹ ਦੇਵਤਾ, ਇਸ ਦੇਵਤੇ ਦੀਆਂ ਕਈ ਇਸ ਤਰ੍ਹਾਂ ਦੀਆਂ ਸਾਖੀਆਂ ਵੀ ਮਿਲਦੀਆਂ ਹਨ। ਇਹ ਭਗਵਾਨ ਜੀ ਦੀ ਸਭਾ ਦੇ ਅੰਦਰ ਅੰਨ ਦੇਵਤਾ ਜਦੋਂ ਆਉਂਦਾ ਮਨੁੱਖ ਦਾ ਰੂਪ ਧਾਰਨ ਕਰਕੇ, ਤਾਂ ਫਿਰ ਭਗਵਾਨ ਜੀ ਉਹਦਾ ਆਦਰ ਬੜਾ ਕਰਦੇ, ਇਹਦੇ ਕੋਲ ਬਿਠਾਉਂਦੇ। ਅਤੇ ਦੂਸਰੇ ਦੇਵਤੇ ਲੱਗੇ ਈਰਖਾ ਕਰਨ, ਕਹਿੰਦੇ ਜੀ ਇਹਨੂੰ ਉਠਾਓ, ਇੱਥੇ ਕਿਉਂ ਬਿਠਾਉਂਦੇ ਆਪਣੇ ਆਸਣ ਦੇ ਕੋਲ, ਕੀ ਕਾਰਨ ਹੈ? ਭਗਵਾਨ ਜੀ ਨੇ ਕਹਿ ਦਿੱਤਾ ਕਿ ਭਈ ਕੱਲ੍ਹ ਤੋਂ ਤੂੰ ਸਾਡੀ ਸਭਾ ਵਿੱਚ ਨਾ ਆਈ। ਕਹਿੰਦੇ ਜੀ ਸਤ ਵਚਨ, ਮੈਂ ਤੁਹਾਡੀ ਆਗਿਆ ਦੇ ਵਿੱਚ ਹੀ ਹਾਂ। ਅਤੇ ਅਗਲਾ ਦਿਨ ਹੋਇਆ ਤਾਂ ਬੈਠੇ ਚਿਹਰੇ ਮੁਰਝਾਏ ਹੋਏ ਬਾਸੀਆਂ ਲੈਣ ਲੱਗ ਗਏ। ਭਗਵਾਨ ਜੀ ਕਹਿੰਦੇ ਕੀ ਗੱਲ ਹੋ ਗਈ? ਕਹਿੰਦੇ ਮਹਾਰਾਜ ਬਹੁਤ ਸਰੀਰ ਇਸ ਤਰ੍ਹਾਂ ਢਾਲ ਹੁੰਦਾ ਜਾਂਦਾ ਹੈ, ਵੀ ਅੱਜ ਸਾਨੂੰ ਆਇਆ ਵੀ ਜਿਹੜੀ ਖੁਰਾਕ ਨਹੀਂ ਮਿਲੀ, ਅਤੇ ਉਹ ਪੁਰਸ਼ ਕਿੱਥੇ ਹੈ, ਉਹਨੂੰ ਦੇਖ ਕੇ ਸਾਨੂੰ ਕੁਛ ਆਧਾਰ ਮਿਲਦਾ ਸੀ। ਕਹਿੰਦੇ ਇਹੋ ਤਾਂ ਤੁਹਾਡੀ ਮੂਰਖਤਾ ਹੀ ਸੀ, ਉਹ ਅੰਨ ਦੇਵਤਾ ਹੈ। ਤੁਸੀਂ ਜਿਹੜੇ ਸਵਰਗ ਦੇ ਦੇਵਤੇ ਹੋ, ਅੰਨ ਦੇ ਦਰਸ਼ਨ ਕਰਨ ਦੇ ਨਾਲ ਤ੍ਰਿਪਤੀ ਹੁੰਦੀ ਹੈ, ਜਿਹੜੇ ਮਾਤ ਲੋਕ ਦੇ ਜੀਵਨ ਉਹਨਾਂ ਨੂੰ ਅੰਨ ਖਾ ਕੇ ਤ੍ਰਿਪਤੀ ਹੁੰਦੀ ਹੈ, ਇਹ ਫਰਕ ਹੈ ਤੁਹਾਡਾ। ਇਸ ਕਰਕੇ ਤੁਸੀਂ ਅੰਨ ਦਾ ਆਦਰ ਜਿਹੜਾ ਨਾ ਉਹ ਕਰਦੇ ਨਹੀਂ ਹੋ। ਅਤੇ ਮਹਾਰਾਜ ਸਾਹਿਬ ਜੀ ਭਗਵਾਨ ਜੀ ਨੇ ਕਿਹਾ ਵੀ ਅਸੀਂ ਇਸ ਕਰਕੇ ਇਹਦਾ ਆਦਰ ਕਰਦੇ ਹਾਂ ਵੀ ਸਭ ਦਾ ਆਧਾਰ ਹੈ। ਇਹ ਸੁਣ ਕੇ ਸਾਰੇ ਦੇਵਤਿਆਂ ਨੇ ਫਿਰ ਜਦੋਂ ਭਗਵਾਨ ਜੀ ਨੇ ਬੁਲਾਇਆ, ਅੰਨ ਦੇਵਤੇ ਨੂੰ ਨਮਸਕਾਰ ਕੀਤੀ। ਤੋ ਇਸ ਕਰਕੇ ਫਿਰ ਅੰਨ ਦੇਵਤਾ ਅੱਗੇ ਆ, ਪਾਣੀ ਜਿਹੜਾ ਜਲ ਉਹ ਵੀ ਵਰਨ ਦੇਵਤਾ ਕਹਿੰਦੇ ਨੇ ਉਹਨੂੰ। ਇਹ ਅਸਲ ਦੇ ਵਿੱਚ ਜਾਨਦਾਰ ਦੇਵਤੇ ਇਹਨਾਂ ਜੜ ਵਸਤੂਆਂ ਦੇ ਉੱਤੇ ਅਤੇ ਉਹਨਾਂ ਦੇ ਅਧਿਅਕਸ਼ ਦੇਵ ਨੇ, ਉਹਨਾਂ ਦੀ ਗੱਲ ਸਮਝਣੀ। ਜਿੰਨੇ ਵੀ ਹੈ, ਭਾਵੇਂ ਸੂਰਜ ਹੈ, ਚੰਦਰਮੈ, ਅਗਨੀ ਹੈ, ਪਾਣੀ ਹੈ, ਧਰਤੀ ਹੈ, ਸਾਰੇ ਦੇ ਉੱਤੇ ਕਹਿੰਦੇ ਪਾਣੀ ਵੀ ਜਲ ਵੀ ਦੇਵਤਾ ਹੈ, ਕਿਉਂਕਿ ਸਾਰਿਆਂ ਦੀਆਂ ਜਿਹੜੀਆਂ ਦੇਹ ਹਨ ਉਹਨਾਂ 'ਚ ਜਿਹੜੀ ਪਿਆਸ ਮੇਟਦਾ ਹੈ। ਬੈਸੰਤਰ ਨਾਮ ਹੈ ਅਗਨੀ ਦਾ, ਅਗਨੀ ਵੀ ਦੇਵਤਾ ਹੈ। ਅਤੇ ਲੂਣ ਆਦਿਕ ਇਹ ਵੀ ਬੜਾ ਉੱਤਮ ਹੈ, ਬਲਕਿ ਕੁਝ ਗ੍ਰੰਥਾਂ 'ਚ ਲੂਣ ਨੂੰ ਵੀ ਦੇਵਤਾ ਮੰਨਿਆ। ਹਿੰਦੂ ਮਤ 'ਚ ਅੰਨ, ਪਾਣੀ, ਬੈਸੰਤਰ, ਲੂਣ ਇਹ ਦੇਵਤੇ ਮੰਨੇ ਜਾਂਦੇ ਹਨ। ਜਿਹੜਾ ਘਿਓ ਹੈ ਇਹਦੀ ਇਹਦੇ ਨਾਲ ਪਵਿੱਤਰਤਾ ਮਨ ਹੁੰਦੀ ਹੈ। ਇਸ ਕਰਕੇ ਕਿਉਂਕਿ ਪੰਜਵਾਂ ਹੁਣ ਕਹਿਣਗੇ ਵੀ ਉਹ ਜਿਹੜਾ ਕਿਰਤ ਹੈ ਉਹਦੇ ਨਾਲ ਪਵਿੱਤਰ ਹੁੰਦਾ ਹੈ। ਇਹ ਸਾਰੇ ਦੇਵਤੇ ਹਨ।
ਪੰਜਵਾਂ ਪਾਇਆ ਕਿਰਤ,
ਇਹ ਪੰਜਵਾਂ ਥੋੜਾ ਜਿਹਾ ਭਾਈ ਕਸਕੇ ਬੋਲਣਾ ਹੈ, ਪੰਜਵਾਂ ਪਾਇਆ ਕਿਰਤ। ਇਹ ਪੰਜਵਾਂ ਕੀ ਹੈ, ਕੀ ਹੈ ਇਹ? ਇਸ ਕਰਕੇ ਨਿਹੰਗ ਸਿੰਘ ਇਹਨੂੰ ਪੰਜਵਾਂ ਕਹਿੰਦੇ ਹੈ, ਤੇਲ ਨੂੰ ਛੇਵਾਂ ਕਹਿ ਦਿੰਦੇ। ਤੋ ਇਸ ਕਰਕੇ ਇਹ ਜਿਹੜਾ ਨਾ ਵੀ ਘਿਓ ਉਹਦੇ ਵਿੱਚ ਜਦੋਂ ਪਾਇਆ ਗਿਆ ਉਹਦੀ ਪਵਿੱਤਰਤਾ ਮਨ ਹੁੰਦੀ ਹੈ। ਘਿਓ ਤੋਂ ਬਿਨਾਂ ਚਾਹੇ ਅੱਧਾ ਚਮਚਾ ਹੋਵੇ, ਉਹ ਤੋਂ ਬਿਨਾਂ ਭੂਤ ਰਸੋਈ ਕਹਿੰਦੇ ਹੈ। ਅਤੇ ਵੈਦਿਕ ਦੇ ਨੁਕਤੇ ਤੋਂ ਦੇਖੀਏ, ਲੂਣ ਰਸੋਈ ਨੂੰ ਸੁੱਤਾ ਦਿੰਦਾ, ਸਾਰਿਆਂ ਰਸਾਂ ਦਾ ਰਾਜਾ ਮੰਨਿਆ ਲੂਣ ਨੂੰ। ਕਹਿਣ ਤੋਂ ਭਾਵ ਵੀ ਇਹ ਸਾਰੇ ਜਿਹੜੇ ਨੇ ਪੰਜਵਾਂ ਪਾਇਆ ਕਿਰਤ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਜਿਹੜੀਆਂ ਬੜੀਆਂ ਪਵਿੱਤਰ ਨੇ ਤੇ ਦੇਵਤਾ ਰੂਪ ਹਨ, ਜਦੋਂ ਇਹ ਪੰਜਵਾਂ ਕਿਰਤ ਵਿੱਚ ਪਾ ਦਿੱਤਾ ਗਿਆ ਸੀ
ਤਾਂ ਹੋਆ ਪਾਕ ਪਵਿੱਤਰ,
ਤਾਂ ਫਿਰ ਪਾਕ ਭੋਜਨ ਜਿਹੜਾ ਪਵਿੱਤਰ ਪਵਿੱਤਰ ਹੋਆ, ਕੀ ਇਹ ਹੋ ਗਿਆ ਪਵਿੱਤਰ ਹੋ ਗਿਆ ਹੈ।
ਪਾਪੀ ਸਿਓ ਤਨ ਗੱਡਿਆ,
ਤੇ ਕਹਿੰਦੇ ਮਰਦਾਨਿਆਂ ਪਾਪੀ ਔਗਣਾਂ ਦੇ ਕਰਨ ਵਾਲੇ ਜਿਹੜੇ ਜੀਵ ਨੇ ਉਹਨਾਂ ਦੇ ਜਦੋਂ ਤਨ ਸਰੀਰ ਦੇ ਸਿਓ ਨਾਲ ਇਹ ਪਵਿੱਤਰ ਚੀਜ਼ਾਂ ਗੱਡਿਆ ਮਿਲ ਕਰਕੇ ਫਿਰ ਬਣਿਆ ਕੀ, ਕਹਿੰਦੇ ਬਿਸਤਾ ਬਣ ਗਿਆ। ਤੇ ਉਹ ਜਿਹੜਾ ਬਿਸਤਾ ਬਣਿਆ, ਕਿਉਂਕਿ ਇਹ ਚੀਜ਼ਾਂ ਗੱਡਿਆ ਮਿਲਣ, ਕਹਿੰਦੇ ਰਲਗੜ ਕਰ ਦਿਓ ਰਲਾਉਣ, ਤੇ ਇਹ ਗੱਡੇ ਦਾ ਮਿਲਣ ਦੀ ਉਹ ਬਾਤ ਹੈ, ਉਹਦੇ ਗੜ ਦਿੱਤੀਆਂ ਮਿਲਾ ਦਿੱਤੀਆਂ, ਫਿਰ ਕੀ ਬਣਿਆ, ਕਹਿੰਦੇ ਬਿਸਤਾ ਗੰਦਗੀ ਬਣ ਗਈ।
ਥੁੱਕਾ ਪਈਆ ਤਿੱਤ,
ਤੇ ਫਿਰ ਉਹ ਤਿੱਤ ਉਸ ਬੇਮੁਖ ਉੱਤੇ ਲੋਕਾਂ ਦੀਆਂ ਥੁੱਕਾਂ ਪਈਆਂ ਪੈਂਦੀਆਂ ਨੇ ਜਿਹਨੇ ਬਿਸਤਾ ਛੱਡਿਆ। ਇਸ ਕਰਕੇ ਕਹਿੰਦੇ ਭਾਈ ਇਹ ਥੁੱਕਾਂ ਉਸ ਬਿਸਤਾ ਤੇ ਨਹੀਂ ਉਹਦੇ ਤੇ ਪੈ ਰਹੀਆਂ ਨੇ ਜਿਹਨੇ ਉਹ ਬਿਸਤਾ ਉੱਥੇ ਛੱਡਿਆ, ਜਿਹਨੇ ਨਾਮ ਨਹੀਂ ਜਪਿਆ ਹੈ। ਇਹਨਾਂ ਪੰਜਾਂ ਦੀ ਸੱਤਾ ਰੂਪ ਸਿੱਧ ਭੋਜਨ ਜਦੋਂ ਪਾਪੀ ਗੁਨਾਹ ਵਾਲੇ ਜਿਹੜੇ ਤਨ ਸਰੀਰ ਦੇ ਨਾਲ ਗੱਡਿਆ ਮਿਲਿਆ, ਤਾਂ ਫਿਰ ਇਹ ਉੱਪਰ ਲੋਕਾਂ ਦੀਆਂ ਜਿਹੜੀਆਂ ਥੁੱਕਾਂ ਪਈਆਂ, ਭਾਵ ਭੋਜਨ ਮੈਲ ਰੂਪ ਨੂੰ ਦੇਖ ਕੇ ਲੋਕ ਨਫ਼ਰਤ ਕਰਕੇ ਥੁੱਕ ਦਿੰਦੇ ਆ। ਅਤੇ ਮਹਾਰਾਜ ਸਾਹਿਬ ਨੇ, ਗੁਰੂ ਅਰਜਨ ਦੇਵ ਜੀ ਨੇ ਇੱਕ ਜਗ੍ਹਾ ਹੋਰ ਫਰਮਾਨ ਕੀਤਾ, ਰੂਪ ਧੂਪ ਸੁਗੰਧਤਾ ਕਾਪਰ ਪੋਗਾਦ ਮਿਲਤ ਸੰਗ ਪਾਪਿਸ਼ਟ ਤਨ ਹੋਏ ਦੁਰਗਾਦ। ਦੁਰਗੰਧੀ ਐਂ ਬਣੀ ਹੈ, ਪਾਪੀ ਸੂਤਨ ਖੜੇ, ਤੇ ਪਾਪੀ ਜਿਹੜੇ ਲੋਕ ਨੇ ਪਾਪੀ ਸੂਤਨ ਗੱਡਿਆ ਥੁੱਕਾਂ ਪਈਆਂ ਤਿੱਤ, ਇਹ ਥੁੱਕਾਂ ਅਸਲ ਦੇ ਵਿੱਚ ਨਾਮ ਜਿਹੜੇ ਨਹੀਂ ਜਪਦੇ ਉਹਨਾਂ ਨੂੰ ਲਾਣਤਾਂ ਦੀਆਂ ਥੁੱਕਾਂ ਪੈਣੀਆਂ ਹਨ।
ਜਿਤ ਮੁਖ ਨਾਮ ਨਾ ਊਚ ਰਹਿ,
ਹੇ ਭਾਈ ਮਰਦਾਨਾ ਜੀ, ਜਿਤ ਜਿਸ ਬੇਮੁਖ ਦਾ ਮੁਖ ਮੂੰਹ ਪਰਮੇਸ਼ਰ ਦਾ ਨਾਮ ਨਹੀਂ ਜਪਦਾ ਹੈ, ਉਚਾਰਦਾ ਨਹੀਂ ਹੈ,
ਬਿਨ ਨਾਵੇ ਰਸ ਖਾਹੇ,
ਨਾਮ ਤੋਂ ਬਗੈਰ ਹੀ ਰਸਾਂ ਕਸਾਂ ਨੂੰ ਖਾਂਦਾ ਹੈ, ਜਣੀ ਵਾਹਿਗੁਰੂ ਦਾ ਨਾਮ ਲਏ ਤੋਂ ਬਿਨਾਂ ਬੁਰਕੀ ਮੂੰਹ ਚ ਪਾਉਂਦਾ ਹੈ, ਕੋਈ ਸ਼ਬਦ ਨਹੀਂ ਪੜਿਆ, ਸਲੋਕ ਨਹੀਂ ਪੜਿਆ, ਤੇ ਪਰਮੇਸ਼ਰ ਦਾ ਧੰਨਵਾਦ ਨਹੀਂ ਕੀਤਾ ਅੰਨ ਦੇਣ ਵਾਲੇ ਦਾ। ਕਹਿੰਦੇ ਇਸ ਤਰ੍ਹਾਂ ਫਿਰ ਬਿਨ ਨਾਵੇ ਰਸ ਖਾਹੇ, ਤੇ ਇਸੇ ਕਰਕੇ ਮਹਾਰਾਜ ਨੇ ਕਿਹਾ ਚੇਤ ਖਾਏ ਤਿੰਨਾ ਸਫਲ ਹੈ, ਅਚੇਤਾ ਹੱਥ ਤਡਾਏ, ਜਿਹੜਾ ਵਾਹਿਗੁਰੂ ਦਾ ਚਿੰਤਨ ਕਰਕੇ ਖਾਊਗਾ ਉਹਦਾ ਅੰਨ ਖਾਧਾ ਵੀ ਜਿਹੜਾ ਵਿਕਾਰ ਨਹੀਂ ਪੈਦਾ ਕਰਦਾ, ਸਫਲ ਹੁੰਦਾ। ਤੇ ਇਸ ਕਰਕੇ ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਆ ਔਰ ਉਹਨਾਂ ਦੇ ਜਿਹੜੇ ਮੁੱਖ ਨ ਜਿਤ ਮੁੱਖ ਨਾਮ ਊਚਰ ਹੈ, ਬਿਨਾਂ ਨਾਮ ਤੋਂ ਰਸ ਕਸ ਆਰ ਖਾਂਦੇ ਪੀਂਦੇ ਹਨ,
ਨਾਨਕ ਇਹ ਵੈ ਜਾਣੀਐ।
ਸਤਿਗੁਰੂ ਜੀ ਕਹਿੰਦੇ ਨੇ ਭਾਈ ਮਰਦਾਨਾ ਇਸ ਕਰਕੇ ਇਸ ਪ੍ਰਕਾਰ ਜਾਣੀਏ, ਜਾਣਨਾ ਕਰੀਏ ਕਿ ਇਹ ਬਿਸਤਾ ਤੇ ਥੁੱਕਾਂ ਨਹੀਂ ਪੈਂਦੀਆਂ, ਇਹ ਤਾਂ ਪਰਮੇਸ਼ੁਰ ਦੇ ਜਿਹੜਾ ਪਰਮੇਸ਼ੁਰ ਦਾ ਨਾਮ ਨਹੀਂ ਜਪਦਾ ਅੰਨ ਨੂੰ ਖਾ ਕੇ ਐਵੇਂ ਗਵਾਉਂਦਾ ਹੈ, ਇਹ ਤਾਂ ਤਿੱਤ ਉਸ ਮੁਖ ਦੇ ਮੂੰਹ ਤੇ ਲਾਣਤਾਂ ਦੀਆਂ ਥੁੱਕਾਂ ਪਾਹੇ ਪੈਂਦੀਆਂ ਹਨ, ਇਹ ਉਹਨਾਂ ਵਾਸਤੇ ਹੈ।
ਤਿੱਤ ਮੁਖ ਥੁੱਕਾ ਪਾਹੇ,
ਤਿੱਤ ਤਿਸ ਬੇਮੁਖ ਦੇ ਮੂੰਹ ਦੇ ਉੱਤੇ ਥੁੱਕਾਂ ਲਾਣਤਾਂ ਦੀਆਂ ਪੈਂਦੀਆਂ ਹਨ, ਪਾਹੇ ਪੈਣ ਤੋਂ ਭਾਵ ਹੈ।
ਮਹੱਲਾ ਪਹਿਲਾ,
ਪਹਿਲੇ ਪਾਤਸ਼ਾਹ ਅੱਗੇ ਮਹੱਲਾ ਹੈ ਜੀ। ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਸ ਇੱਕ ਵਾਰੀ ਗ੍ਰਿਸਤੀ ਸਿੱਖ, ਉਹ ਆਪਣਾ ਪਰਿਵਾਰ ਲੈ ਕੇ ਆ ਗਿਆ, ਉਹ ਬੱਚਿਆਂ 'ਚ ਉਹਦਾ ਪੁੱਤਰ ਵੀ ਸੀ, ਉਹਦੀ ਪੁੱਤਰੀ ਸੀ, ਲੜਕੀ ਸੀ, ਘਰਵਾਲੀ ਸੀ, ਕੁਝ ਹੋਰ ਬੀਬੀਆਂ ਕੋਲ ਬੈਠ ਗਈਆਂ ਬੀਬੀਆਂ ਦੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਵਾਸਤੇ, ਅਤੇ ਮਹਾਰਾਜ ਦੇ ਚਰਨਾਂ 'ਚ ਬੈਠਿਆ। ਇੰਨੇ ਨੂੰ ਇੱਕ ਵੈਸ਼ਨੂੰ ਮਤ ਵਾਲਾ ਆ ਗਿਆ, ਬੜਾ ਪਖੰਡ ਅਡੰਬਰ ਰਚਿਆ ਹੋਇਆ, ਵਿਰਖਤ ਕਹਾਉਂਦਾ ਸੀ ਆਪਣੇ ਆਪ ਨੂੰ, ਅਤੇ ਕਈਆਂ ਵਿਰਖਤਾਂ ਦੇ ਇਸ ਤਰ੍ਹਾਂ ਦੇ ਨਿਯਮਨ ਵੀ ਆਪਣੇ ਡੇਰੇ 'ਚ ਔਰਤ ਨੂੰ ਰਹਿਣ ਨਹੀਂ ਦਿੰਦੇ। ਉਹ ਸਤਿਗੁਰਾਂ ਨੂੰ ਕਹਿਣ ਲੱਗਾ, ਮਹਾਰਾਜ ਆਪ ਹੀ ਨੇ, ਜਗਤ ਗੁਰੂ ਹੈ ਤੁਸੀਂ, ਤਾਂ ਇਹਨਾਂ ਇਸਤਰੀਆਂ ਨੂੰ ਆਪਣੇ ਕੋਲ ਕਿਉਂ ਬਿਠਾਇਆ? ਉਹਨੇ ਸ਼ਬਦ ਵੀ ਇਹ ਵਰਤਿਆ, ਕਹਿੰਦੇ ਇਹਨਾਂ ਪੰਡਾਂ ਨੂੰ ਕਿਉਂ ਬਿਠਾਇਆ, ਮਤਲਬ ਔਰਤਾਂ ਨੂੰ, ਉਹ ਆਪਣੀ ਬੋਲੀ ਦੇ ਵਿੱਚ ਸੀ, ਇਹ ਪੰਡਾਂ ਨੂੰ ਔਰਤਾਂ ਨੂੰ ਕਿਉਂ ਬਿਠਾਇਆ ਆਪਣੇ ਕੋਲ? ਇਸ ਤਰ੍ਹਾਂ ਦੇ ਜਦੋਂ ਵਚਨ ਬੋਲਣ ਲੱਗਾ, ਇਸਤਰੀ ਜਾਤੀ ਦਾ ਨਿਰਾਦਰ ਕਰਨ ਵਾਲੇ ਵਚਨ ਕਿਹਾ ਉਹਨੇ, ਕਹਿਣ ਲੱਗਾ ਤੇ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਫਿਰ ਸੰਸਾਰ ਦੇ ਵਿੱਚ ਦੋ ਚੀਜ਼ਾਂ ਦਾ ਜ਼ਿਆਦਾ ਨਿਰਾਦਰ ਸੀ। ਇੱਕ ਤਾਂ ਸੰਸਾਰ ਦੇ ਵਿੱਚ ਮਨੁੱਖ ਦੇ ਚੌਥੇ ਹਿੱਸੇ ਨੂੰ ਸ਼ੂਦਰ ਕਹਿ ਕੇ ਲਤਾੜਿਆ ਗਿਆ ਸੀ, ਉਹਨਾਂ ਨੂੰ ਅਨੇਕਾਂ ਜਾਤਾਂ ਦੇ ਨਾਂ ਕਹਿਤਾ ਸ਼ੂਦਰ। ਮਹਾਰਾਜ ਸਾਹਿਬ ਨੇ ਉਹਨਾਂ ਨੂੰ ਗੱਲ ਲਾਇਆ, ਆਪਣੇ ਵਿਹੜੇ 'ਚ ਥਾਂ ਦਿੱਤੀ ਉਹਨਾਂ ਨੂੰ, ਵੀ ਜੇ ਤੁਹਾਨੂੰ ਬ੍ਰਾਹਮਣ ਮੰਦਰ 'ਚ ਨਹੀਂ ਜਾਣ ਦਿੰਦੇ ਤੁਸੀਂ ਮੇਰੇ ਕੋਲ ਆ ਜਾਓ। ਦੂਸਰੀ ਬਾਤ ਸੀ, ਔਰਤ ਦਾ ਅਪਮਾਨ ਇਹਨਾਂ ਲੋਕਾਂ ਨੇ ਰੱਜ ਕੇ ਕੀਤਾ, ਭੰਡਿਆ, ਅਤੇ ਉਹਨੂੰ ਇਹ ਕਿਹਾ ਵੀ ਮੰਦਰ 'ਚ ਨਹੀਂ ਜਾ ਸਕਦੀ। ਬ੍ਰਾਹਮਣ ਕਹਿੰਦਾ ਸੀ ਔਰਤ ਅਪਵਿੱਤਰ ਹੈ, ਮੰਦਰ 'ਚ ਨਹੀਂ ਜਾ ਸਕਦੀ। ਮਹਾਰਾਜ ਨੇ ਕਿਹਾ ਵੀ ਜਿੰਨਾ ਚਿਰ ਕਿਰਿਆ ਹੈ ਉਹ ਕਿਰਿਆ ਅਪਵਿੱਤਰ ਹੈ, ਔਰਤ ਕਿਵੇਂ ਅਪਵਿੱਤਰ ਹੋ ਗਈ? ਬੰਦਾ ਵੀ ਅਪਵਿੱਤਰ ਹੈ ਜਦੋਂ ਉਹ ਬਿਸਤਰਾ ਪੇਟ ਦੇ ਵਿੱਚੋਂ ਸਾਫ਼ ਕਰ ਰਿਹਾ, ਉਦੋਂ ਉਹ ਕਿਹੜਾ ਪਵਿੱਤਰ ਹੈ? ਫਿਰ ਜਦੋਂ ਪਿਸ਼ਾਬ ਕਰ ਰਿਹਾ ਉਦੋਂ ਕਿਤੇ ਉਹ ਪਵਿੱਤਰ ਹੈ? ਇਸ ਕਰਕੇ ਵੀ ਕਿਰਿਆ ਨੂੰ ਅਪਵਿੱਤਰ ਕਹੋ, ਤੁਸੀਂ ਔਰਤ ਨੂੰ ਅਪਵਿੱਤਰ ਕਿਉਂ ਕਹਿ ਰਹੇ ਹੋ? ਔਰਤ ਅਪਵਿੱਤਰ ਨਹੀਂ ਹੈ। ਅਤੇ ਕੋਲ ਬਿਠਾਉਣ ਦੇ ਨਾਲੇ ਤੈਨੂੰ ਭਿੜ ਚੜ ਗਈ, ਕਿਹਾ ਜਾ ਤੂੰ ਬ੍ਰਖਤ ਹੈ ਮਹਾਰਾਜ ਕਹਿੰਦੇ। ਉਸ ਵੇਲੇ ਮਹਾਰਾਜ ਸਾਹਿਬ ਨੇ ਫਿਰ ਜਿਸ ਨੂੰ ਨਾ ਮਸੀਤ ਵਿੱਚ ਜਾਣ ਦਿੱਤਾ ਜਾਂਦਾ ਸੀ, ਨਾ ਮੰਦਰ ਵੀ ਜਾਣ ਦਿੱਤਾ ਜਾਂਦਾ ਸੀ, ਇੱਥੋਂ ਤੱਕ ਵੀ ਹੈ ਵੀ ਔਰਤ ਜਾਤੀ ਦੀਆਂ ਕੁਝ ਬੀਬੀਆਂ ਨੇ ਹਿੰਮਤ ਕਰਕੇ ਇੱਕ ਦੇਵੀ ਦੇ ਨਾਂ 'ਤੇ ਮੰਦਰ ਬਣਾਇਆ, ਉੱਥੇ ਲਿਖ ਕੇ ਲਾਤਾ ਵੀ ਇੱਥੇ ਬੰਦਾ ਨਹੀਂ ਕੋਈ ਵੜ ਸਕਦਾ। ਇਹ ਮੁਕਾਬਲੇ ਦੀ ਗੱਲ ਕੀਤੀ, ਇਹ ਇਸ ਤਰ੍ਹਾਂ ਦਾ ਵੀ ਹੈ ਵੀ ਇਹ ਕਿਉਂ ਹੈ? ਪਰਮਾਤਮਾ ਦਾ ਨਾਮ ਹਰ ਕੋਈ ਲੈ ਸਕਦਾ ਹੈ, ਅਤੇ ਕਿਰਿਆ ਹਰ ਇੱਕ ਦੀ ਅਪਵਿੱਤਰ ਵੀ ਹੋ ਸਕਦੀ ਹੈ, ਨਹਾ ਧੋ ਕੇ ਪਵਿੱਤਰ ਵੀ ਹੋ ਸਕਦਾ ਹੈ। ਇਸ ਕਰਕੇ ਤੁਸੀਂ ਇਹ ਇਸਤਰੀ ਜਾਤੀ ਨੂੰ ਇਹ ਭੰਡ ਰਹੇ ਹੋ ਤੁਸੀਂ, ਅਤੇ ਮਹਾਰਾਜ ਸਾਹਿਬ ਨੇ ਤਾਂ ਫਿਰ ਆਪਣਾ ਬਰਾਬਰ ਦਾ ਹੱਕ ਉਹਨਾਂ ਨੂੰ ਦੇ ਕਰਕੇ ਮਹਾਰਾਜ ਸਾਹਿਬ ਨੇ ਉਹਨੂੰ ਫਿਰ ਉਪਦੇਸ਼ ਦੇਣ ਵਾਸਤੇ, ਜਿਹੜਾ ਨਫ਼ਰਤ ਕਰਨ ਵਾਲਾ ਪੁਰਸ਼ ਸੀ ਉਹਨੂੰ ਮਹਾਰਾਜ ਸਾਹਿਬ ਨੇ ਸ਼ਬਦ ਦੁਆਰਾ ਅੱਖਾਂ ਖੋਲੀਆਂ ਸੀ ਉਹਦੀਆਂ, ਜਿਹੜੇ ਬ੍ਰਾਹਮਣ ਔਰਤਾਂ ਦਾ ਅਪਮਾਨ ਕਰਦੇ ਸੀ ਅਤੇ ਉਹਨਾਂ ਦੀਆਂ ਵੀ ਅੱਖਾਂ ਖੋਲੀਆਂ ਵੀ ਇੱਕ ਪਾਸੇ ਔਰਤ ਨੂੰ ਤੁਸੀਂ ਭੰਡਦੇ ਹੋ, ਅਪਮਾਨ ਕਰਦੇ ਹੋ, ਦੂਸਰੇ ਪਾਸੇ ਰਾਜੇ ਮਹਾਰਾਜੇ ਇਹਨਾਂ ਦੀ ਕੁੱਖ ਤੋਂ ਪੈਦਾ ਹੁੰਦੇ ਨੇ। ਇਹ ਪੱਖ ਲੈ ਕੇ ਮਹਾਰਾਜ ਸਾਹਿਬ ਜੀ ਨੇ ਸਿੱਖਿਆ ਦਿੱਤੀ, ਇਹ ਸਲੋਕ ਉਚਾਰਨ ਕੀਤਾ ਹੈ।
ਮਹੱਲਾ ਪਹਿਲਾ,
ਕਿਉਂ ਮਹਾਰਾਜ ਸਾਹਿਬ ਨੇ ਮਹੱਲੇ ਪਹਿਲੇ ਦੇ ਚ ਸ਼ਬਦ ਉਚਾਰਿਆ ਜੇ?
ਭੰਡ ਜੰਮੀ ਹੈ ਭੰਡ ਨਿੰਮੀ ਹੈ।
ਇਹ ਭਾਈ ਭੰਡ ਨਾਮ ਇਸਤਰੀ ਦਾ, ਇਸਤਰੀ ਤੋਂ ਹੀ ਜੰਮੀ ਹੈ ਜੰਮੀ ਦਾ। ਦੁਨੀਆਂ ਦੇ ਚ ਕੋਈ ਐਸਾ ਹੈ ਜਿਹੜਾ ਇਸਤਰੀ ਤੋਂ ਨਹੀਂ ਜੰਮਿਆ? ਜਿੰਨੇ ਤੁਸੀਂ ਬ੍ਰਾਹਮਣ ਹੋ, ਤੁਸੀਂ ਵੈਸ਼ਨੂ ਹੋ, ਉਹ ਵੀ ਤਾਂ ਕੋਈ ਔਰਤ ਸੀ ਜੀ ਤੋਂ ਪੈਦਾ ਹੋਇਓ, ਇਹ ਤੋਂ ਹੀ ਪੈਦਾ ਹੋਈਦਾ ਹੈ। ਭੰਡ ਇਸਤਰੀ ਦੇ ਨਿੰਮਿਆਂ ਗਰਭ ਦੇ ਵਿੱਚ ਹੀ, ਗਰਭ ਦੇ ਜਦੋਂ ਪੈਦਾਇਸ਼ ਸ਼ੁਰੂਆਤ ਹੈ ਜਿਹੜਾ ਉਹਨੂੰ ਵੀ ਗਰਭ ਠਹਿਰਨਾ ਜਿਹੜਾ ਹੈ ਉਹਨੂੰ ਨਿੰਮਣਾ ਕਹਿੰਦੇ। ਇਸ ਕਰਕੇ ਉਹਨੂੰ ਗਰਭ ਦੇ ਪ੍ਰਕਾਸ਼ ਹੋਇਆ ਕਹਿੰਦੇ ਨੇ। ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਇਓ, ਮਹਾਰਾਜ ਸਾਹਿਬ ਦੇ ਵੀ ਬਚਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ। ਗਰਭ ਦੇ ਵਿੱਚ ਇਸਤਤ ਹੋਈਦਾ, ਉਹ ਵੀ ਔਰਤ ਦੇ ਪੇਟ ਦੇ ਵਿੱਚ ਹੀ ਗਰਭ ਠਹਿਰਿਆ, ਕੋਈ ਪੁਰਸ਼ ਦੇ ਤਾਂ ਨਹੀਂ ਠਹਿਰਿਆ। ਇਸ ਕਰਕੇ ਤੁਸੀਂ ਉਹਨੂੰ ਮਾੜਾ ਕਹੀ ਜਾਂਦੇ। ਅੱਗੇ ਦੱਸਦੇ ਹਨ,
ਭੰਡ ਮੰਗਣ ਵੀ
ਜਿਹੜੇ ਮੰਗਣੇ ਹੁੰਦੇ ਨੇ ਇਸਤਰੀ ਦੇ ਨਾਲ ਹੀ ਮੰਗਣਾ ਹੋਊਗਾ ਕਿਸੇ ਪੁਰਸ਼ ਦਾ, ਜੇ ਇਸਤਰੀ ਹੈਗੀ ਮੰਗਣਾ ਵੀ ਤਾਂ ਹੀ ਹੋਇਆ। ਵਿਆਹ ਹੋ, ਜੇ ਇਸਤਰੀ ਹੈ ਤਾਂ ਵਿਆਹ ਵੀ ਤਾਂ ਹੀ ਹੋਇਆ। ਇਸ ਕਰਕੇ ਨਾ ਇਸਤਰੀ ਰਾਹੀਂ ਮੰਗਣ ਕੁੜਮਾਈ ਵਿਆਹ ਹੁੰਦਾ ਹੈ, ਇਹ ਵਿਆਹ ਵੀ ਤਾਂ ਹੀ ਹੁੰਦੇ ਨੇ। ਜੇ ਇਸਤਰੀ ਹੈ, ਇਸਤਰੀ ਨਾ ਹੋਵੇ ਤਾਂ ਫਿਰ ਕਿਸ ਤਰ੍ਹਾਂ ਵਿਆਹ ਹੋਏਗਾ? ਭਾਈ ਨਰ ਤੇ ਮਾਦੇ ਦਾ ਮੇਲ ਹੈ।
ਭੰਡੋ ਹੋਵੇ ਦੋਸਤੀ,
ਤੇ ਭੰਡੋ ਇਸਤਰੀ ਦੇ ਸੰਬੰਧ ਕਰਕੇ ਹੀ ਸਾਕ ਸੰਬੰਧੀਆਂ ਦੇ ਨਾਲ ਦੋਸਤੀ ਮਿੱਤਰਤਾ ਪ੍ਰੀਤੀ ਹੁੰਦੀ ਹੈ, ਜਾਂ ਭੰਡੋ ਹੋਵੇ ਦੋਸਤੀ ਇਸਤਰੀ ਦੀ ਪੁਰਸ਼ ਨਾਲ, ਪੁਰਸ਼ ਦੀ ਇਸਤਰੀ ਨਾਲ। ਤੇ ਜਿਵੇਂ ਇਹ ਸੱਸੀ ਪਿੰਨ ਪੁੰਨੂ ਇਹਨਾਂ ਉਹਨਾਂ ਦੇ ਵੀ ਸਾਸ ਜੀ ਰਾਂਝੇ ਹੀਰ ਆਦਿ ਦੇ ਪ੍ਰਮਾਣ ਦਿੱਤੇ ਨਾ ਹੋ, ਤੇ ਇਸਤਰੀ ਉਹ ਕਿਸੇ ਹੋਰ ਪੱਖ ਦੇ ਵਿੱਚ ਨੇ। ਇਹਦੇ ਵਿੱਚ ਇਹ ਹੈ ਕਿ ਜਿਵੇਂ ਰਾਮ ਚੰਦਰ ਜੀ ਸੀਤਾ ਨਾਲ, ਸੀਤਾ ਦਾ ਰਾਮ ਚੰਦਰ ਦੇ ਨਾਲ ਪ੍ਰੀਤੀ ਸੀ ਨਾ, ਇਉਂ ਪਤੀ ਪਤਨੀ ਦੀ ਹੋਣੀ ਚਾਹੀਦੀ ਹੈ। ਭੰਡੋ ਹੋਵੇ ਦੋਸਤੀ, ਤੇ ਜਿੰਨੀ ਫਿਰ ਦੋਨਾਂ ਪਰਿਵਾਰਾਂ ਦੀ ਮਿੱਤਰਤਾ ਹੁੰਦੀ ਹੈ, ਮੇਲ ਹੁੰਦਾ, ਉਹ ਵੀ ਔਰਤ ਕਰਕੇ ਹੋਇਆ। ਜੇ ਔਰਤ ਸੀ, ਉਹਦਾ ਵਿਆਹ ਹੋਇਆ ਕਿਸੇ ਪੁਰਸ਼ ਨਾਲ, ਦੋ ਪਰਿਵਾਰਾਂ ਦਾ ਮੇਲ ਹੋਇਆ, ਕਿੰਨੇ ਰਿਸ਼ਤੇਦਾਰ ਬਣ ਗਏ ਇੱਕ ਔਰਤ ਦੇ ਵਿਆਹ ਦੇ ਨਾਲ। ਇਸ ਕਰਕੇ ਫਿਰ ਮਹਾਰਾਜ ਸਾਹਿਬ ਜੀ ਅੱਗੇ ਕਹਿੰਦੇ ਨੇ ਪੰਡੋ
ਚੱਲੇ ਰਾਹ,
ਪੰਡੋ ਇਸਤਰੀ ਕਰਕੇ ਦੁਨੀਆਂ ਦੇ ਪੈਦਾ ਹੋਣ ਦਾ ਜਿਹੜਾ ਰਸਤਾ ਹੈ ਇਹ ਚੱਲਦਾ ਹੈ। ਇਸਤਰੀ ਤੋਂ ਹੀ ਅਨੁਰਾਗ ਪੈਦਾ ਹੁੰਦਾ ਹੈ, ਸਨੇਹ ਪੈਦਾ ਹੁੰਦਾ ਹੈ, ਇਸਤਰੀ ਤੋਂ ਸੰਸਾਰ ਦੀ ਸਭਿਅਤਾ ਦਾ ਰਾਹੋ ਰਸਤਾ ਚੱਲਦਾ ਹੈ।
ਭੰਡ ਮੋਆ ਭੰਡ ਭਾਲੀ ਹੈ,
ਇਹ ਭਾਈ ਜਿਸ ਵੇਲੇ ਪਹਿਲੀ ਵਿਆਹੀ ਹੋਈ ਭੰਡ ਇਸਤਰੀ ਅਚਾਨਕ ਕਿਤੇ ਮੋਆ ਮਰ ਜਾਵੇ ਤਾਂ ਫਿਰ ਕੀ ਹੁੰਦਾ ਹੈ, ਭੰਡ ਭਾਲੀ ਹੈ। ਫਿਰ ਵਿਆਹ ਕਰਾਉਣ ਵਾਸਤੇ ਹੋਰ ਭੰਡ ਇਸਤਰੀ ਭਾਲੀ ਹੈ ਖੋਜਦੇ ਫਿਰਦੇ ਹੋ। ਤੇ ਮਹਾਰਾਜ ਸਾਹਿਬ ਨੇ ਕਿਹਾ ਕਿਉਂਕਿ ਤੁਹਾਡੇ ਮਤ ਵਿੱਚ ਇਹ ਬੰਧਾਨ ਹੈ, ਮਹਾਰਾਜ ਕਹਿਣਗੇ ਭੰਡ ਹੋਵੇ
ਭੰਡ ਹੋਵੇ ਬੰਧਾਨ,
ਤੁਹਾਡੇ ਮਤ ਦੇ ਵਿੱਚ ਇਹ ਬੰਧਾਨ ਮਰਿਆਦਾ ਹੈ ਕਿ ਜਿਹੜਾ ਬ੍ਰਾਹਮਣ ਰੰਡਾ ਹੈ ਜਾਣੀ ਉਹਦੀ ਔਰਤ ਮਰ ਗਈ ਉਹ ਨਾ ਤਾਂ ਜੱਗ ਕਰਾ ਸਕਦਾ ਨਾ ਸਰਾਧ ਕਰਾਉਣ ਦਾ ਅਧਿਕਾਰੀ ਹੈ, ਉਹ ਕਿਉਂ ਆ ਤੁਹਾਡੇ ਮਹਾਰਾਜ ਸਾਹਿਬ ਕਹਿੰਦੇ। ਫਿਰ ਜੱਗ ਆਦਿਕਾਂ ਦੇ ਵਿੱਚ ਬੰਧਾਨ ਨੇਮ ਹੈ ਕਿ ਭੰਡ ਇਸਤਰੀ ਕਰਕੇ ਹੀ ਉਹ ਪੰਡਾ ਜਿਹੜਾ ਜੱਗ ਆਦਿ ਕਰਾ ਸਕਦਾ। ਜੱਗ ਹੁੰਦੇ ਨੇ ਤਾਂ ਉਹਦੇ ਚ ਔਰਤ ਨਾਲ ਬੈਠਦੀ ਹੈ, ਜਿਤਨੇ ਜੱਗ ਨੂੰ ਉਹਨਾਂ ਦੇ ਨੇਮ ਚੱਲਦੇ ਹੈ। ਤੇ ਜਿਸ ਵੇਲੇ ਰਾਮ ਚੰਦਰ ਭਗਵਾਨ ਨੇ ਜੱਗ ਅਨੁਭਿਆ ਸੀ ਸੀਤਾ ਬਨਵਾਸ ਦੇ ਵਿੱਚ ਭੇਜਤੀ ਸੀ ਉਦੋਂ, ਤੇ ਉਸ ਵੇਲੇ ਰਿਖੀਆਂ ਨੇ ਕਿਹਾ ਵੀ ਇਹ ਜੱਗ ਸੰਪੂਰਨ ਨਹੀਂ ਹੋ ਸਕਦਾ। ਫਿਰ ਸੋਨੇ ਦੀ ਸੀਤਾ ਬਣਾ ਕੇ ਸਿੰਘਾਸਨ ਤੇ ਨਾਲ ਬਿਠਾਈ ਸੀ ਤਾਂ ਜੱਗ ਜਿਹੜਾ ਹੈ ਉਹ ਸੰਪੂਰਨ ਹੋਇਆ। ਇਸ ਕਰਕੇ ਜੱਗ ਅਰੰਭਿਆ, ਜੱਗ ਦੀ ਸਫਲਤਾ ਨਾਲ ਸੰਪੂਰਨ ਹੋਇਆ। ਤੇ ਮਹਾਰਾਜ ਕਹਿੰਦੇ ਭੰਡ ਹੋਵੇ ਬੰਧਾਨ, ਇਹ ਤੁਹਾਡਾ ਬੰਧਾਨ ਹੈ ਬਣਿਆ ਹੋਇਆ, ਤੇ ਤੁਸੀਂ ਉਹ ਮਾੜਾ ਕਹਿਣ ਵਾਲੇ, ਤੁਸੀਂ ਉਹ ਬੰਧਾਨ ਬੰਨਣ ਵਾਲੇ, ਤੁਸੀਂ ਹੈ ਠੀਕ ਕਿੱਥੇ? ਜੱਗ ਦੇ ਵਿੱਚ ਬਰਾਬਰ ਬਿਠਾਉਣ ਦੇ ਵੇਲੇ ਠੀਕ ਹੋ ਜਾਂ ਆ ਕੋਲ ਬੈਠੇ ਤੇ ਤੁਹਾਨੂੰ ਭਿੱਟ ਚੜ ਗਈ, ਹੁਣ ਮੇਰੇ ਕੋਲ ਜੇ ਮੇਰੇ ਗੁਰਸਿੱਖਾਂ ਦੀਆਂ ਲੜਕੀਆਂ ਉਹਨਾਂ ਦੀਆਂ ਬਹੂ ਬੇਟੀਆਂ ਮੇਰੀਆਂ ਧੀਆਂ ਦੇ ਸਮਾਨ ਆ ਕੇ ਬਹਿ ਗਈਆਂ ਸੰਗਤ 'ਚ, ਤੇ ਤੁਸੀਂ ਮੰਦਰ ਦੇ ਵਿੱਚ ਵੜ ਨਹੀਂ ਦਿੰਦੇ, ਅਸੀਂ ਇਹ ਖੁੱਲ੍ਹ ਦਿੱਤੀ ਹੋਈ ਹੈ। ਇਉਂ ਮਹਾਰਾਜ ਸਾਹਿਬ ਜੀ ਨੇ ਫਿਰ ਉਹਨਾਂ ਨੂੰ ਤਾੜ ਕੇ ਕਿਹਾ ਹੈ,
ਸੋ ਕਿਉਂ ਮੰਦਾ ਆਖੀਏ,
ਇਹ ਭਾਈ ਤੁਸੀਂ ਉਸ ਇਸਤਰੀ ਨੂੰ ਮੰਦਾ ਬੁਰਾ ਕਿਉਂ ਆਖਦੇ ਹੋ, ਨਹੀਂ ਕਹਿਣਾ ਬਣਦਾ ਹੈ।
ਜਿਤ ਜੰਮਹਿ ਰਾਜਾਨ,
ਜਿੱਥੇ ਰਾਜਾਨ ਰਾਜੇ ਮਹਾਰਾਜੇ ਪ੍ਰਤਾਪ ਵਾਲੇ ਸੂਰਬੀ ਰਿਸ਼ੀ ਮੁਨੀ ਸੰਤ ਭਗਤ ਅਵਤਾਰ ਆਦਿ ਜੰਮੇ ਜੰਮਦੇ ਨੇ ਪੈਦਾ ਹੁੰਦੇ ਨੇ। ਹੁਣ ਸ਼ੇਰੇ ਪੰਜਾਬ ਮਹਾਰਾਜ ਦਾ ਰਣਜੀਤ ਸਿੰਘ ਦਾ ਇਹ ਵਾਰਤਾ ਪ੍ਰਸਿੱਧ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਮਾਤਾ ਸੀ ਜਦੋਂ ਉਹਨੇ ਜਨਮ ਲਿਆ ਸੀ, ਮਹਾਰਾਜਾ ਰਣਜੀਤ ਸਿੰਘ ਦੀ ਨਾਨੀ ਨੇ ਉਹਨੂੰ ਮਾਰਨ ਦਾ ਹੌਂਸਲਾ ਤਾਂ ਨਾ ਪਿਆ ਕੁੜੀ ਨੂੰ, ਉਹਨੂੰ ਵੱਡੇ ਬਰਤਨ 'ਚ ਮਿੱਟੀ ਦੇ ਪਾ ਕੇ ਨਾ ਉਹ ਮਿੱਟੀ ਦੇ ਵਿੱਚ ਹੇਠਾਂ ਮਕਾਨ ਦੇ ਵਿੱਚ ਦਬਤੀ ਖੁੰਜੇ ਦੇ ਵਿੱਚ, ਉੱਥੇ ਬਾਹਰ ਬਾਹਰ ਸੰਤ ਗੁੱਦੜ ਸਿੰਘ ਰਹਿੰਦੇ ਸੀ। ਆ ਬਡਰੁੱਖਿਆਂ ਦੀ ਗੱਲ ਹੈ, ਇਹ ਇੱਥੇ ਨਾਨਕੇ ਸੀ ਮਹਾਰਾਜਾ ਰਣਜੀਤ ਸਿੰਘ ਦੇ। ਉਹ ਬਾਹਰ ਜਦੋਂ ਇਹਨਾਂ ਦਾ ਨਾਨਾ ਜਾਂਦਾ ਹੁੰਦਾ ਸੀ ਗੜਬੀ ਦੁੱਧ ਹੀ ਲੈ ਕੇ ਸੰਤਾਂ ਕੋਲ, ਉਹ ਮਹਾਂਪੁਰਸ਼ ਹੀ ਅੰਤਰਜਾਮੀ, ਜਦੋਂ ਦੁੱਧ ਲੈ ਕੇ ਆਇਆ ਤੇ ਮਹਾਰਾਜ ਉਸੇ ਵੇਲੇ ਮਹਾਤਮਾ ਬਾਬਾ ਗੁੱਦੜ ਸਿੰਘ ਜੀ ਕਹਿੰਦੇ ਲੈ ਜਾ ਤੇਰਾ ਦੁੱਧ ਨਹੀਂ ਪੀਣਾ। ਮਹਾਰਾਜ ਕੀ ਹੋ ਗਿਆ? ਕਹਿੰਦੇ ਗਊ ਕਤਲ ਕਰਕੇ ਆਇਆ, ਦੁੱਧ ਮੇਰੇ ਦੁੱਧ ਦੀ ਗੜਬੀ ਲਈ ਫਿਰਦਾ। ਉਹ ਕਹਿੰਦੇ ਮਹਾਰਾਜ ਇਹ ਕੀ ਕਹਿਤਾ ਤੁਸੀਂ, ਮੈਂ ਕਿਹੜੀ ਗਊ ਕਤਲ ਕਰਤੀ? ਕਹਿੰਦੇ ਤੇਰੇ ਘਰ ਗਊ ਕਤਲ ਹੋਈ ਹੈ। ਕਹਿੰਦਾ ਮਹਾਰਾਜ ਕਿਸੇ ਗੁਆਂਢੀ ਨੇ ਉਈ ਕਹਿਤਾ। ਕਹਿੰਦੇ ਦਿਖਾਵਾਂ? ਕਹਿੰਦੇ ਹਾਂ ਮਹਾਰਾਜ ਦਿਖਾਓ। ਉਹਦੇ ਖੜਾਮਾਂ ਪਾਈਆਂ, ਉੱਥੇ ਆ ਗਏ। ਤੇ ਜਿਸ ਵੇਲੇ ਘਰੇ ਆਏ ਸਾਰੇ ਜੀ ਸੰਤ ਆਏ ਨੂੰ ਹੋ ਰਿਹਾ, ਚਲੋ ਆ ਕੇ ਮਹਾਂਪੁਰਸ਼ ਕਹਿੰਦੇ ਉਹ ਬੀਬੀ ਜਿਹਨੂੰ ਬੇਟੀ ਇਹ ਜੰਮੀ ਸੀ ਮਹਾਰਾਜਾ ਰਣਜੀਤ ਸਿੰਘ ਦੀ, ਤੇ ਜਿਹੜੀ ਸਾਧ ਸਿੰਘ ਜੀ ਉਸ ਵੇਲੇ ਆ ਕੇ ਫਿਰ ਉਹਨੇ ਕਹਿੰਦੇ ਬੀਬੀ ਵੀ ਤੂੰ ਕਿਸ ਤਰ੍ਹਾਂ ਬੈਠੀ ਹੈ? ਕਹਿੰਦੇ ਜੀ ਬੱਚਾ ਹੋਇਆ ਸੀ ਛਿਲੇ 'ਚ ਆਖੇ ਬੀਬੀ। ਕਹਿੰਦੇ ਅੱਛਾ। ਕਹਿੰਦੇ ਜੇ ਛਿਲੇ ਦੇ ਵਿੱਚ ਹੈ ਇਹ ਬੱਚਾ ਦਿਖਾਓ ਤਾਂ ਕਿੱਥੇ ਹੈ? ਬੱਚਾ ਕਿੱਥੇ ਦਿਖਾਉਣ? ਬੱਚਾ ਤਾਂ ਪਾ ਕੇ ਘੜੇ 'ਚ ਧਰਤੀ 'ਚ ਦੱਬਿਆ। ਸਾਰੇ ਚੁੱਪ। ਕਹਿੰਦੇ ਚੁੱਪੋ। ਮਹਾਂਪੁਰਸ਼ਾਂ ਨੇ ਫਿਰ ਕੇ ਦੇਖਿਆ ਜਿਹੜੀ ਪੋਲੀ ਜਗ੍ਹਾ ਸੀ, ਕਹਿੰਦੇ ਪੱਟੋ ਇਹਨੂੰ। ਜਦ ਪੁੱਟਿਆ ਉਹਦੇ ਵਿੱਚ ਤੇ ਘੜਾ ਨਿਕਲਿਆ, ਉਹ ਬੀਬੀ ਮੂੰਹ 'ਚ ਗੂਠਾ ਪਾ ਕੇ ਚੁੰਘੇ ਵਿਚਾਰੀ ਉਹਦੇ ਵਿੱਚ ਪਈ ਵਰਤਣ ਦੇ। ਮਹਾਂਪੁਰਖਾਂ ਨੇ ਕੱਢਿਆ, ਕਹਿੰਦੇ ਆਪਣੇ ਹੱਥਾਂ 'ਚ ਲਿਆ। ਕਹਿੰਦੇ ਰਾਜ ਕਰੂ, ਐਂ ਸ਼ਬਦ ਕਿਹਾ ਰਾਜ ਕਰੂ। ਉਹਦਾ ਨਾਂ ਰਾਜ ਕੌਰ ਹੋਇਆ, ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਦਾ। ਤੇ ਇਉਂ ਸਾਧ ਸਿੰਘ ਜੀ ਫਿਰ ਇਸ ਪ੍ਰਕਾਰ ਦਾ ਭਾਣਾ ਵਰਤਿਆ। ਫਿਰ ਉਹਨੇ ਮਹਾਰਾਜਾ ਰਣਜੀਤ ਸਿੰਘ ਦੇ ਨਾਨੇ ਹੱਥ ਜੋੜ ਕੇ ਕਿਹਾ, ਮਹਾਰਾਜ ਬਈ ਮੈਨੂੰ ਤਾਂ ਪਤਾ ਨਹੀਂ ਲੱਗਿਆ ਇਹਨੇ ਬੀਬੀਆਂ ਨੇ ਐਸਾ ਕਰਿਆ, ਮੈਨੂੰ ਸਾਨੂੰ ਮਾਫ਼ ਕਰ ਦੇ। ਕਹਿੰਦੇ ਤੁਸੀਂ ਸਿੱਖ ਹੋ ਕੇ ਧੀਆਂ ਮਾਰਦੇ ਹੋ? ਮਹਾਰਾਜ ਨੇ ਕਿਹਾ ਨੜੀ ਮਾਰ ਕੁੜੀ ਮਾਰ ਦੇਣਾ ਵਰਤਣਾ ਨਹੀਂ, ਤੁਸੀਂ ਸਿੱਖ ਹੋ ਕੇ ਤਾੜਨਾ ਕੀਤੀ ਸੀ। ਹੁਣ ਦੱਸੋ ਵੀ ਜੇ ਮਹਾਰਾਜਾ ਰਣਜੀਤ ਸਿੰਘ ਦੀ ਮਾਂ ਨੂੰ ਜਿਹੜੀ ਉਸ ਵੇਲੇ ਬੱਚੀ ਰੂਪ ਦੇ ਵਿੱਚ ਜੰਮੀ ਸੀ ਅਤੇ ਜੇ ਉਹ ਸਾਧ ਸਿੰਘ ਜੀ ਮਾਰ ਦਿੱਤੀ ਜਾਂਦੀ ਤਾਂ ਰਣਜੀਤ ਸਿੰਘ ਨੇ ਕਿੱਥੋਂ ਜੰਮਣਾ ਸੀ ਫਿਰ? ਤੋ ਇਸ ਕਰਕੇ ਸਾਧ ਸਿੰਘ ਜੀ ਇਹ ਬੀਬੀਆਂ ਵੀ ਨਾਲ ਸਹਿਮਤ ਹੋ ਗਈਆਂ। ਹੁਣ ਬੀਬੀ ਜਿਹੜੀ ਨਾਨੀ ਸਹਿਮਤ ਹੋਈ ਸੀ ਤਾਂ ਹੀ ਮਾਰਨ ਲੱਗੇ ਉਹਨੂੰ। ਤੋ ਇਸ ਪ੍ਰਕਾਰ ਸਾਧ ਸਿੰਘ ਜੀ ਕਹਿੰਦੇ ਸੋ ਕਿਉਂ ਮੰਦਾ ਆਖੀ ਜਿਤ ਜੰਮੇ ਰਾਜਾਨ। ਇਹ ਵੱਡੀ ਸਾਖੀ ਆਪਾਂ ਛੋਟੀ ਕਰਕੇ ਲਾਇਆ, ਕਿਉਂ ਅੰਮ੍ਰਿਤ ਵੇਲੇ ਲੰਮੀਆਂ ਸਾਖੀਆਂ ਸਵਾਏ ਮਨ ਨਹੀਂ ਹੁੰਦੀਆਂ। ਆਓ ਅੱਗੇ ਦੱਸਦੇ ਹਨ,
ਭੰਡੋ ਹੀ ਭੰਡ ਉਪਜੈ।
ਇਹ ਕਹਿੰਦੇ ਭੰਡੋ ਹੀ ਭੰਡ ਉਪਜੈ, ਇਸਤਰੀ ਤੋਂ ਹੀ ਅੱਗੇ ਸਾਧ ਸਿੰਘ ਜੀ ਇੰਨੇ ਗੁਣਾਂ ਵਾਲੀ ਗਾਹਾਂ ਜਿਹੜੀ ਇਸਤਰੀ ਭਾਵ ਉਹਦੀ ਜਿਹੜੀ ਲੜਕੀ ਹੋਈ ਉਹ ਵੀ ਤਾਂ ਇਸਤਰੀ ਹੋਏ, ਉਹਦੇ ਜਿਸਮ ਤੋਂ ਹੀ ਪੈਦਾ ਧੀਆਂ ਹੁੰਦੀਆਂ, ਪੁੱਤ ਵੀ ਪੈਦਾ ਹੁੰਦੇ ਨੇ, ਉਸ ਤੋਂ ਇਸਤਰੀ ਪੈਦਾ ਹੁੰਦੀ ਹੈ।
ਭੰਡੇ ਬਾਜ ਨਾ ਕੋਈ,
ਇਸ ਕਰਕੇ ਭੰਡੇ ਇਸਤਰੀ ਤੋਂ ਬਾਅਦ ਬਗੈਰ ਸੰਸਾਰ ਵਿੱਚ ਕੋਈ ਜੀਵ ਪੈਦਾ ਹੀ ਨਹੀਂ ਹੋ ਸਕਦਾ, ਕੋਈ ਵੀ ਨਹੀਂ ਪੈਦਾ ਹੋਇਆ ਭੰਡੇ ਬਾਜ ਨਾ ਕੋਈ। ਦੱਸੋ ਕਿਹੜਾ ਹਰ ਇੱਕ ਦੀ ਕੋਈ ਮਾਂ ਹੈ ਜਿਸ ਤੋਂ ਪੈਦਾ ਹੋਇਆ? ਇਸ ਕਰਕੇ ਸਰਗੁਣ ਸਰੂਪ ਵੀ ਜਿਹੜਾ ਪਰਮਾਤਮਾ ਦਾ ਹੈ ਉਹਦੇ ਚ ਮਾਇਆ ਸ਼ਕਤੀ ਨੂੰ ਨਾਲ ਰੱਖਦਾ। ਜੇ ਭਗਵਾਨ ਜੀ ਹੈ, ਭਗਵਾਨ ਵਿਸ਼ਨੂੰ ਹੈ ਤਾਂ ਉਹਦੀ ਲਕਸ਼ਮੀ ਵੀ ਤਾਂ ਹੈਗੀ ਨਾਲ। ਮਹਾ ਮਾਇਆ ਤਾਂ ਕੀ ਹੈ ਛਾਇਆ, ਉਹ ਵੀ ਤਾਂ ਛਾਇਆ ਰੂਪ ਹੋ ਕੇ ਸਰਗੁਣ ਸਰੂਪ ਦੀ ਹੈ ਨਾਲ। ਭਗਵਾਨ ਵਿਸ਼ਨੂੰ ਲਕਸ਼ਮੀ ਨੂੰ ਨਾਲ ਰੱਖਦੇ ਨੇ ਹਰ ਵੇਲੇ, ਸ਼ਿਵ ਜੀ ਪਾਰਵਤੀ ਨੂੰ ਨਾਲ ਰੱਖਦਾ, ਬ੍ਰਹਮਾ ਸ੍ਰਿਸ਼ਟੀ ਨੂੰ ਨਾਲ ਰੱਖਦਾ। ਇਹ ਸਾਰੀਆਂ ਜਿਹੜੀਆਂ ਇਸਤਰੀਆਂ ਨੇ ਇਹਨਾਂ 'ਤੇ ਤਾਂ ਤੁਹਾਨੂੰ ਇਤਰਾਜ਼ ਨਹੀਂ ਹੋਇਆ। ਮੇਰੇ ਸਿੱਖਾਂ ਦੀਆਂ ਬੀਬੀਆਂ ਨੇ ਮੇਰੇ ਕੋਲ ਆ ਕੇ ਬਹਿ ਗਈਆਂ, ਹੇ ਵਾਸ਼ਨਮ ਤੈਨੂੰ ਬੜਾ ਇਤਰਾਜ਼ ਹੋ ਗਿਆ ਇਹ। ਇਸ ਪ੍ਰਕਾਰ ਇਸਤਰੀ ਤੋਂ ਬਗੈਰ ਤਾਂ ਕੋਈ ਵੀ ਨਹੀਂ ਹੈ। ਅਤੇ ਜਿਵੇਂ ਰਾਮ ਜੀ ਸੀਤਾ ਤੋਂ ਬਗੈਰ ਨਹੀਂ ਰਹਿ ਸਕੇ, ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਿਖਿਆ ਕਿ ਪ੍ਰੇਮ ਹੋਵੇ ਪਤੀ ਪਤਨੀ ਦਾ ਐਸਾ ਹੋਵੇ, ਉਹਦਾ ਪ੍ਰਮਾਣ ਦਿੱਤਾ। ਕਹਿੰਦੇ ਇਹ ਜਗ ਧੂੰ ਰੋ ਤੌਲ ਹਰ ਕਿਹ ਕੇ ਆਇਓ ਕਾਮ, ਰਘਵਰ ਬਿਨ ਸੀਆ ਨਾ ਜੀਐ, ਸੀਆ ਬਿਨ ਜੀਐ ਨਾ ਰਾਮ। ਇਸ ਕਰਕੇ ਸਾਧ ਸਿੰਘ ਜੀ ਮਹਾਰਾਜ ਸਾਹਿਬ ਕਹਿੰਦੇ ਵੀ ਤੁਸੀਂ ਇਹ ਅਪਜਸ ਕਰਨਾ ਬੰਦ ਕਰੋ ਔਰਤ ਜਾਤੀ ਦਾ, ਅਤੇ ਸੂਦਰ ਜਾਤੀ ਦੇ ਨਾਲ ਬੇਇਨਸਾਫੀ ਕਰਨੀ। ਉਹ ਥਾਂ ਥਾਂ 'ਤੇ ਸ਼ਬਦ ਉਚਾਰਨ ਕੀਤੇ। ਇਉਂ ਫਿਰ ਮਹਾਰਾਜ ਸਾਹਿਬ ਨੇ ਕਿਹਾ, ਫਿਰ ਉਹ ਹੱਥ ਜੋੜ ਕੇ ਕਹਿੰਦਾ ਜੀ ਕੋਈ ਐਸਾ ਵੀ ਹੈ ਜਿਹੜਾ ਇਸਤਰੀ ਤੋਂ ਬਿਨਾਂ? ਇਹ ਤਾਂ ਤੁਸੀਂ ਸਾਰੇ ਕਹੇ ਤਾਂ ਵੀ ਪੰਡੇ ਬਾਜ ਨਾ ਕੋਏ। ਮਹਾਰਾਜ ਸਾਹਿਬ ਕਹਿੰਦੇ ਹਾਂ, ਇੱਕ ਸ਼ਕਤੀ ਹੈ ਜਿਹੜੀ ਇਸਤਰੀ ਤੋਂ ਬਿਨਾਂ, ਉਹ ਦੱਸਦੇ ਹਾਂ ਤੁਹਾਨੂੰ।
ਨਾਨਕ ਪੰਡੈ ਬਾਹਰ,
ਮਹਾਰਾਜ ਸਾਹਿਬ ਕਹਿੰਦੇ ਉਹ ਅਸੀਂ ਤੁਹਾਨੂੰ ਦੱਸਦੇ ਹਾਂ, ਨਾਨਕ ਪੰਡੈ ਬਾਹਰ। ਕਹਿੰਦੇ ਪੰਡੈ ਇਸਤਰੀ ਤੋਂ ਬਾਹਰ ਬਗੈਰ, ਇੱਕੋ ਇੱਕ ਸੋਏ ਉਹ ਸੱਚਾ। ਇੱਕੋ ਸੱਚਾ ਬੋਲ ਦੋ ਜੀ,
ਇੱਕੋ ਸੱਚਾ ਸੋਏ,
ਇੱਕੋ ਸੱਚਾ ਪਰਮੇਸ਼ਰ ਵਾਹਿਗੁਰੂ ਹੈ, ਤੇ ਉਹ ਨਹੀਂ ਕਿਸੇ ਇਸਤਰੀ ਨੂੰ ਜੰਮਿਆ, ਨਾ ਉਹਦਾ ਕੋਈ ਬਾਪ ਹੈ, ਨਾ ਉਹਦੀ ਕੋਈ ਮਾਏ, ਤਾਤ ਹੈ ਨਾ ਮਾਤ ਹੈ, ਨਾ ਜਾਤ ਹੈ ਨਾ ਪਾਤ ਹੈ, ਨਾ ਤੁਸੀਂ ਬਾਪ ਨਾ ਮਾਏ, ਤੇਰਾ ਮਾਂ ਬਾਪ ਕੋਈ ਨਹੀਂ ਹੈ, ਜਿਨ ਤੂੰ ਜਾਇਆ ਜਿਨ੍ਹਾਂ ਨੇ ਪੈਦਾ ਕੀਤਾ। ਤੋ ਇਸ ਕਰਕੇ ਨਾ ਹੁਣ ਇਹਦਾ ਦੂਸਰਾ ਅਰਥ ਹੈ ਮਹਾਰਾਜ ਸਾਹਿਬ ਜੀ, ਇਹ ਦੂਸਰੇ ਅਰਥ ਦੇ ਵਿੱਚ ਭੰਡ ਨਾਮ ਵਿਪਰਜੈ ਬੁੱਧੀ ਦਾ ਕਰਨਾ। ਇਸ ਪ੍ਰਕਾਰ ਸਤਿਪੁਰਸ਼ਾਂ ਨੇ ਅਰਥ ਕੀਤੇ ਹੈ ਵੀ ਵਿਪਰਵੈ ਬੁੱਧੀ ਜਿਹੜੀ ਹੈ, ਭਾਵ ਅਵਿਦਿਆ ਵਾਲੀ ਜਿਹੜੀ ਬੁੱਧੀ ਹੈ, ਉਹਦੇ ਬਾਰੇ ਦੱਸਦੇ ਹਨ। ਸੁਣੋ ਜੀ,
ਭੰਡ ਜੰਮੀ ਹੈ ਭੰਡ ਨਿੰਮੀ ਹੈ,
ਭੰਡ ਅਵਿਦਿਆ ਕਰਕੇ ਸੰਸਾਰ ਵਿੱਚ ਜੰਮੀਆਂ ਜਨਮਧਾਰੀ ਦਾ ਹੈ,
ਭੰਡ ਜੰਮੀ ਹੈ ਭੰਡ ਨਿੰਮੀ ਹੈ,
ਭੰਡ ਅਵਿਦਿਆ ਕਰਕੇ ਹੀ ਸੰਸਾਰ ਜੰਮੀਆਂ ਜਨਮਧਾਰੀ ਦਾ, ਅਵਿਦਿਆ ਕਰਕੇ ਹੀ ਮਾਤਾ ਦੇ ਨਿੰਮਿਆਂ ਗਰਭ ਚ ਇਸਤਤ ਹੋਈ ਦਾ। ਇਸ ਕਰਕੇ ਇਹ ਅਵਿਦਿਆ ਕਰਕੇ ਹੀ ਨਿੰਮਣਾ, ਅਵਿਦਿਆ ਕਰਕੇ ਹੀ ਜੰਮਣਾ ਹੈ।
ਭੰਡ ਮੰਗਣ ਵੀ ਆਹੋ,
ਅਵਿਦਿਆ ਕਰਕੇ ਦੁਨੀਆਂ ਚ ਮੰਗਣੇ, ਵਿਆਹ ਆਦਿ, ਇਹ ਸਾਰੀ ਚੇਸ਼ਟਾ ਅਵਿਦਿਆ ਕਰਕੇ ਹੀ ਹੈ। ਇਹ ਮੇਰੀ ਪਤਨੀ ਹੈ, ਇਹ ਮੇਰਾ ਪਤੀ ਹੈ, ਮੇਰੇ ਬੱਚੇ, ਸਭ ਅਵਿਦਿਆ ਕਰਕੇ ਹੈ।
ਭੰਡਹ ਹੋਵੇ ਦੋਸਤੀ,
ਇਹ ਅਵਿਦਿਆ ਕਰਕੇ ਹੀ ਇਸਤਰੀ ਪੁਰਸ਼ ਦਾ ਮੋਹ ਕਰਦੀ ਹੈ, ਪੁਰਸ਼ ਇਸਤਰੀ ਦਾ ਮੋਹ ਕਰਦਾ ਹੈ। ਇਹ ਦੁਨੀਆਂ ਦਾ ਮੋਹ ਪੈਦਾ ਹੋਇਆ ਜਿਹੜਾ ਅਵਿਦਿਆ ਕਰਕੇ ਹੀ ਹੈ। ਭੰਡੋ ਹੋਵੇ ਦੋਸਤੀ, ਜਿਹੜੀਆਂ ਮਿੱਤਰਤਾਈਆਂ ਹੋ ਰਹੀਆਂ ਨੇ ਅਵਿਦਿਆ ਕਰਕੇ ਹੀ ਹਨ।
ਭੰਡੋ ਚੱਲ ਰਾਹ,
ਅਵਿਦਿਆ ਕਰਕੇ ਦੁਨੀਆਂ ਜੰਮਣ ਮਰਨ ਦਾ ਰਸਤਾ ਜਿਹੜਾ ਚੱਲ ਰਿਹਾ, ਅਵਿਦਿਆ ਕਰਕੇ ਜੰਮੀ ਜਾਂਦੇ ਲੋਕ ਮਰੀ ਜਾਂਦੇ ਨੇ, ਇਹ ਰਸਤਾ ਤਾਂ ਹੀ ਚੱਲਦਾ।
ਭੰਡ ਮੁਆ ਪੰਡ ਭਾਲੀ,
ਅਵਿਦਿਆ ਦੇ ਵਿੱਚ ਹੀ ਜੀਵ ਮੁਆ ਮਰਦਾ, ਅਵਿਦਿਆ ਕਰਕੇ ਜੀਵ ਪਦਾਰਥਾਂ ਦੀ ਭਾਲ ਕਰਦਾ ਫਿਰਦਾ, ਮੈਨੂੰ ਆਹ ਮਿਲ ਜਾਏ, ਮੈਨੂੰ ਆਹ ਮਿਲ ਜਾਏ, ਇਹ ਇਹਦੇ ਵਿੱਚ ਲੱਗੇ ਹੋਏ ਨੇ ਖੋਜ ਦੇ ਵਿੱਚ, ਲੱਭਣ ਦੇ ਵਿੱਚ।
ਭੰਡ ਹੋਵੇ ਬੰਧਾਨ,
ਅਵਿਦਿਆ ਕਰਕੇ ਜੀਵ ਨੂੰ ਕਾਮ ਕ੍ਰੋਧ ਆਦਿਕ ਦਾ ਬੰਧਾਨ, ਬੰਧਨ ਪਏ ਹੋਏ ਹਨ ਇਸੇ ਕਰਕੇ ਹੀ।
ਸੋ ਕਿਉਂ ਮੰਦਾ ਆਖੀਐ,
ਜਗਿਆਸੂ ਜਨ ਨੇ ਮਹਾਤਮਾ ਜਨਾਂ ਨੂੰ ਪੁੱਛਿਆ ਤੇ ਮਹਾਰਾਜ ਦੱਸਿਓ ਕਿ ਫਿਰ ਅਵਿਦਿਆ ਦਾ ਜਿਹੜਾ ਹੈ ਕਿਉਂ ਕਿਵੇਂ ਕਰਨਾ ਚਾਹੀਦਾ ਫਿਰ ਅਵਿਦਿਆ ਨੂੰ। ਉਹ ਕਹਿੰਦੇ ਨੇ ਵੀ ਕਹਿੰਦੇ ਵੀ ਦੱਸ ਹੁਣ ਇਹਦਾ ਮੈਂ ਕੀ ਕਰਾਂ, ਜਦੋਂ ਬੰਦਾ ਦੁਖੀ ਹੋ ਜਾਂਦਾ ਕੀ ਕਰਾਂ, ਇਹਦਾ ਕੀ ਇਲਾਜ ਕਰਾਂ, ਉਹਦਾ ਮਤਲਬ ਇਹ ਹੁੰਦਾ। ਕਹਿੰਦੇ ਕਿਉਂ, ਮਤਲਬ ਇਹ ਜਿਹੜਾ ਕਿਉਂ ਕਿਵੇਂ ਕਰਨਾ ਚਾਹੀਦਾ ਜੀ ਫਿਰ, ਤਾਂ ਮਹਾਤਮਾ ਜਨਾਂ ਨੇ ਕਿਹਾ ਕਿਉਂ ਦਾ ਅਰਥ ਹੋ ਗਿਆ ਤੇ ਸੋ ਤੇ ਮੰਦਾ ਆਖੀਆ ਇਹਦਾ ਅਰਥ ਰਹਿੰਦਾ ਹੁਣ। ਸੋ ਉਸ ਅਵਿਦਿਆ ਨੂੰ ਮੰਦਾ ਬੁਰਾਈ ਆਖੀਆ ਕਹਿਣਾ ਚਾਹੀਦਾ ਹੈ, ਵੀ ਅਵਿਦਿਆ ਤਾਂ ਬੁਰੀ ਹੈ।
ਜਿਤ ਜੰਮ ਹੈ ਰਾਜਾਨ,
ਜਿਤ ਜਿਸ ਨੂੰ ਬੁਰਾ ਕਹਿਣ ਤੇ ਹੀ, ਅਵਿਦਿਆ ਦੇ ਨਿਵਿਰਤ ਹੋਣ ਤੋਂ ਹੀ ਰਾਜਾਨ ਪ੍ਰਕਾਸ਼ ਰੂਪ ਪਰਮੇਸ਼ਰ ਦਾ ਗਿਆਨ ਜੰਮੇ ਪੈਦਾ ਹੁੰਦਾ ਹੈ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਕ ਆ ਡੇਰਾ ਪੰਨਾ, ਇਹਦੇ ਨਾਲ ਪੈਦਾ ਹੁੰਦਾ।
ਭੰਡ ਹੋ ਹੀ ਭੰਡ ਉਪਜੈ,
ਅਵਿਦਿਆ ਕਰਕੇ ਹਮੇਸ਼ਾ ਲਈ ਜੀਵ ਨੂੰ ਅਵਿਦਿਆ ਹੀ ਉਪਜੈ ਪੈਦਾ ਹੁੰਦੀ ਹੈ।
ਭੰਡੈ ਵਾਜ ਨਾ ਕੋਏ,
ਇਸ ਕਰਕੇ ਬੇਮੁਖ ਜੀਵਾਂ ਨੂੰ ਬ੍ਰਹਮ ਵਿਦਿਆ ਦੀ ਪ੍ਰਾਪਤੀ ਨਹੀਂ ਹੁੰਦੀ। ਕੋਈ ਵੀ ਅਗਿਆਨੀ ਜੀਵ ਅਵਿਦਿਆ ਤੋਂ ਬਗੈਰ ਨਹੀਂ ਦੇਖੀਦਾ, ਸਾਰੇ ਅਵਿਦਿਆ ਦੇ ਵਿੱਚ ਹੀ ਹਨ, ਇਹ ਤੋਂ ਬਿਨਾਂ ਨਹੀਂ ਹੈ ਕੋਈ।
ਨਾਨਕ ਭੰਡੈ ਬਾਹਰ,
ਸਤਿਗੁਰੂ ਜੀ ਕਥਨ ਕਰਦੇ ਨੇ ਕਿ ਭੰਡੈ ਅਵਿਦਿਆ ਤੋਂ ਬਾਹਰ ਰਹਿਤ, ਇਹ ਤੋਂ ਬਿਨਾਂ ਮਾਇਆ ਤੋਂ ਰਹਿਤ, ਕਹਿੰਦੇ ਏਕੋ ਹੀ
ਏਕੋ ਸੱਚਾ ਸੋਏ,
ਇੱਕ ਸੋਏ ਉਹ ਸੱਚਾ ਪਰਮੇਸ਼ਰੀ ਹੈ, ਹੋਰ ਕੋਈ ਨਹੀਂ। ਸਾਧ ਸਿੰਘ ਜੀ ਇਹ ਜਿਹੜੇ ਅਰਥ ਹੈ, ਇਹ ਪੰਡਿਤ ਦੇਵਾ ਸਿੰਘ ਜੀ ਹੋਇਆ ਇੱਕ ਮੁਲਤਾਨ ਵਾਲੇ, ਉਹਨਾਂ ਨੇ ਸਿੱਧ ਗੋਸ਼ਟ ਬਾਣੀ ਦਾ ਸਟੀਕ ਲਿਖਿਆ, ਉਹਦੇ ਵਿੱਚ ਉਹਨਾਂ ਨੇ ਇਹ ਸਾਧ ਸਿੰਘ ਜੀ ਤੇ ਪੰਡੇ ਤੋਂ ਵਿਪਰਜਾ ਬੁੱਧੀ ਦਾ ਭਾਵ ਲੈ ਕੇ ਅਰਥ ਲਿਖਿਆ ਤੇ ਮਹਾਂਪੁਰਖਾਂ ਨੇ ਇਹਦਾ ਹਵਾਲਾ ਦੇ ਕੇ ਅਰਥ ਕੀਤੇ ਸੀ ਜੋ ਆਪਾਂ ਨੇ ਵਿਚਾਰੇ ਹੈ। ਹਾਂਜੀ ਅੱਗੇ ਦੱਸਦੇ ਹਨ,
ਜਿਤ ਮੁਖ ਸਦਾ ਸਾਲਾਹੀ,
ਉਹ ਇਸਤਰੀ ਤੇ ਪੁਰਖ ਦੇ ਮੁੱਖ ਚੰਗੇ ਹਨ ਕਿਹੜੇ, ਜਿਤ ਮੁੱਖ ਸਦਾ ਸਲਾਹੀ ਹੈ, ਜਿਤ ਜਿਸ ਮੁੱਖ ਦੇ ਨਾਲ ਹਮੇਸ਼ਾ ਪਰਮੇਸ਼ਰ ਦੀ ਸਲਾਂਘਾ ਸਿਫਤ ਕਰਦੇ, ਉਹ ਭਾਵੇਂ ਇਸਤਰੀ ਹੋਵੇ ਭਾਵੇਂ ਪੁਰਖ ਹੋਵੇ, ਉਹ ਚੰਗੇ ਕਹੇ ਜਾਂਦੇ ਹਨ।
ਭਾਗਾ ਰੱਤੀ ਚਾਰ,
ਉਹਦੇ ਮੱਥੇ ਦੀ ਰੱਤੀ ਜਿਹੜੀ ਹੈ, ਇਹਨੂੰ ਰਤੀ ਨਹੀਂ ਕਹਿਣਾ, ਰੱਤੀ, ਇਹ ਮੱਥੇ ਦੀ ਰੱਤੀ ਸ਼੍ਰੋਮਣੀ ਚਾਰ ਸੁੰਦਰ ਭਾਗਾਂ ਦਾ ਲੇਖ ਇਹ ਜਾਣਿਆ ਜਾਂਦਾ ਉਸਦਾ, ਉਹਦੇ ਲੇਖ ਹਨ ਜੀ ਚੰਗੇ।
ਨਾਨਕ ਤੇ ਮੁਖ ਊਜਲੇ,
ਸਤਿਗੁਰੂ ਜੀ ਕਥਨ ਕਰਦੇ ਤਿਤ ਉਹ ਸੱਚੇ ਸਚਾਰ ਪਰਮੇਸ਼ਰ ਦੇ ਦਰਬਾਰ ਵਿੱਚ, ਮਨ ਲੋਕ ਪੁਰਲੋਕ ਦੇ ਵਿੱਚ ਉਸ ਇਸਤਰੀ ਦੇ ਪੁਰਖ ਦੇ ਮੁਖ ਉਜਲੇ, ਸਾਰੀ ਪੜੋ ਜੀ ਇਹ, ਨਾਨਕ ਤੇ ਮੁਖ,
ਨਾਨਕ ਤੇ ਮੁਖ ਊਜਲੇ ਤਿਤ ਸੱਚਾ ਦਰਬਾਰ।
ਸਤਿਗੁਰੂ ਜੀ ਪੰਕਤੀ ਅਖੀਰ ਦੇ ਵਿੱਚ ਕਿਹਾ ਹੈ ਉਸ ਸੱਚੇ ਸਚਿਆਰ ਪਰਮੇਸ਼ੁਰ ਦੇ ਦਰਬਾਰ ਵਿੱਚ ਜਾਂ ਪਰਲੋਕ ਪਰਲੋਕ ਦੇ ਵਿੱਚ ਉਸ ਇਸਤਰੀ ਦੇ ਪੁਰਖ ਦੇ ਮੁੱਖ ਮੂੰਹ ਨੂੰ, ਮੁਖੜੇ ਨੂੰ ਉਜਲੇ ਪਵਿੱਤਰ ਕਿਹਾ ਜਾਏਗਾ। ਉਸ ਇਸਤਰੀ ਅਤੇ ਪੁਰਖ ਜੋ ਲੋਕ ਪਰਲੋਕ ਦੇ ਮੁੱਖ ਉਜਲੇ ਨਿਰਮਲੇ ਨੇ ਤੇ ਜਿਸ ਦੇ ਤਿੱਤ ਉਸ ਸੱਚੇ ਪਰਮੇਸ਼ੁਰ ਦੇ ਦਰਬਾਰ ਚ ਜੀਵਨ ਚੰਗੇ ਨਿਕਲਣਗੇ, ਉਹਨਾਂ ਨੂੰ ਚੰਗੇ ਕਿਹਾ ਜਾਏਗਾ।
ਪੌੜੀ,
ਅੱਗੇ ਪੌੜੀ ਕਥਨ ਕਰਦੇ ਹਨ ਜੀ।
ਸਭ ਕੋ ਆਖੈ ਆਪਣਾ,
ਕਹਿੰਦੇ ਹੇ ਭਾਈ ਸਾਰੇ ਕੋ ਕੋਈ ਪਰਮੇਸ਼ਰ ਨੂੰ ਆਪਣਾ ਆਪ ਦਾ ਆਖਦੀ ਹੈ ਵੀ ਸਾਡਾ ਹੈ। ਸਭ ਕੋ ਆਖੈ ਆਪਣਾ, ਆਪ ਦਾ ਆਖਦੇ ਹਨ ਜਿਸ ਪਰਮੇਸ਼ਰ ਤੇ ਐਸਾ ਜਿਸ ਨਾਹੀ, ਅੱਗੇ ਬੋਲ ਦੋ ਜੀ।
ਜਿਸ ਨਾਹੀ ਸੋ ਚੁਣ ਕੱਢੀ,
ਜਿਸ ਦਾ ਪਰਮੇਸ਼ਰ ਨਾਹੀ ਨਹੀਂ ਹੈ, ਸੋ ਉਹ ਉਸ ਨੂੰ ਸ੍ਰਿਸ਼ਟੀ ਚੋਣ ਛਾਂਡ ਕੇ ਵੱਖਰਾ ਕੱਢੀਏ, ਕੱਢੋ ਤਾਂ ਕੌਣ ਹੈ, ਭਾਵ ਕੋਈ ਵੀ ਨਹੀਂ ਹੈ, ਸਾਰਿਆਂ ਦਾ ਹੀ ਪਰਮੇਸ਼ੁਰ ਹੈ, ਸਵਾਸ ਚੱਲਦੇ ਪਰਮੇਸ਼ੁਰ ਕਰਕੇ, ਚੇਤਨ ਸੱਤਾ ਪਰਮੇਸ਼ੁਰ ਦੀ, सब सारे सब को आख है अपना, सब सारे को कोई आख है, कहिंदा है कि असी अपने कर्म का फल भोगते हाँ। कहिंदे जिस ना ही सोचण कढ़ी है, जिस जो नास्तक कहिंदे है भी रब नहीं है, भाव मैं कर्म का फल नहीं भोगदा, सो उसनों चुन के बखरा कढ़ो, उहदे ताईं वेखणा करिए भी, क्योंकि ए तो बिना लेखे तो बिना कोई नहीं है।
कीता आपो आपना,
जीवा ने आपो अपने कीते कर्मां दे अनुसार आप ही
लेखा संडी है,
आप ही लेखा संडी है भरना। जिहो जिहा किसी ने कोई करतब कीता उहदा फल पाउणा है। इहदे ते ग्रंथां दे विच बड़ियां साखियां ने, इक्को साखी ब्रह्म वेता महापुरुष राग द्वेष तों रहत अठे पहर सिमरन करन वाला, अठां पहरां बाद किते गजा करन जाया करदे सी गृहस्थियां दे द्वारे ते, उह गया ते मुखों इक शब्द कहा करदा सी, कर भला हो भला अंत भले दा भला, पाई माई हर के लेखे जिन कीती नहीं ओ करके देखे। ओदियां तुकां जोड़ियां होईयां सी। माई सी नास्तक, वह चिड़दी सी, उन्हें कहा भी यह माई ने सुनी तर्क बिरती वाली सी बोली, कहिंदी ये साध बड़ा लालची है, मंगण दे पज दे नाल कर भला हो भला कहिंदा है। कहिंदे मैं तां देखदी आं भी दुनिया दे विच भला करन वाले दुखी, दूसरियां नूं दुख देण वाले समां सुखी ने, ये साधनिया ने एवें गल्लां बनाईयां होईयां। भला करन तों भला नहीं हुंदा, बुरा करन तों बुरा नहीं हुंदा, वो माई दे मन दे विच ख्याल ये आ गया। कहिंदी मैं अजमैश करके देखदी हाँ, यह रोज कही जांदा भी जिन कीती नहीं सो करके देख के। कहिंदी मैं देखदी हाँ उहनूं, उपर ते मिठा जिहा बोल के कहिंदी संत जी थोड़ा जिहा रुक जाओ, मैं थोड़े लई अज परौंठे लाहूंगी। ते मन दे भी सोचदी भी मेरा हुण देखदी हाँ बुरा किवें हुंदा है। माई ने संतां नूं उत्थे ठहरा लिया ते परौंठे पका के जिहड़ी दित्ती उहदे चारे परौंठियां च जहर मिला दित्ती। ਉਹ ਮਹਾਤਮਾ ਗਜਾ ਲੈ ਕੇ ਨਗਰ ਤੋਂ ਬਾਹਰ ਆਪਣੀ ਕੁਟੀਆ ਵਿੱਚ ਆ ਗਏ। ਕੁਟੀਆ ਵਿੱਚ ਉਹ ਆਪਣਾ ਅੰਨ ਜਿਹੜਾ ਸੀ ਰੋਟੀਆਂ ਰੱਖ ਕੇ ਪਹਿਲਾਂ ਇਸ਼ਨਾਨ ਕੀਤਾ। ਇਹਨੇ ਨੂੰ ਮਾਈ ਦੇ ਚਾਰ ਪੁੱਤਰ ਸੀ ਖੇਤਾਂ 'ਚ ਕੰਮ ਕਰਦੇ, ਉਹ ਭੁੱਖ ਦੇ ਨਾਲ ਵਿਆਕਲ ਹੋਏ, ਕਹਿੰਦੇ ਚਲੋ ਸੰਤਾਂ ਦੀ ਕੁਟੀਆ 'ਚ ਪੁੱਛ ਲੈਂਦੇ ਜੇ ਇਹਨਾਂ ਦੇ ਕੋਲ ਖਾਣ ਪੀਣਾ ਹੋਵੇ, ਮਾਤਾ ਨੇ ਰੋਟੀ ਲੇਟ ਕਰਤੀ ਅੱਜ। ਸੰਤਾਂ ਤੋਂ ਕੁਝ ਖਾਣ ਦੀ ਯਾਚਨਾ ਕੀਤੀ, ਉਹ ਮਹਾਤਮਾ ਜੀ ਨੂੰ ਕਹਿਣ ਲੱਗੇ ਮਹਾਰਾਜ ਅੱਜ ਸਾਡੀ ਮਾਤਾ ਨੇ ਰੋਟੀ ਲਿਆਉਣ ਚ ਦੇਰ ਕਰ ਦਿੱਤੀ ਹੈ, ਜੇ ਤੁਹਾਡੇ ਕੋਲ ਕੁਝ ਹੈ ਵੀ ਕੰਮ ਕਰਨ ਵਾਲੇ ਨੂੰ ਭੁੱਖ ਬੜੀ ਲੱਗਦੀ ਹੈ। ਉਹ ਕਹਿੰਦੇ ਭਾਈ ਕੋਈ ਨੀ, ਆ ਅੰਨ ਤੁਹਾਡੇ ਘਰੋਂ ਹੀ ਆਇਆ ਹੋਇਆ, ਤੁਸੀਂ ਐਂ ਕਰਦੇ ਵੀ ਤੁਹਾਡੇ ਵਾਲੀ ਰੋਟੀ ਮੈਂ ਖਾ ਲੂੰਗਾ, ਮੇਰੇ ਵਾਲੀ ਤੁਸੀਂ ਖਾ ਲਓ, ਇੱਕ ਇੱਕ ਰੋਟੀ ਖਾ ਲਓ ਚਾਰੇ ਜਣੇ। ਉਹ ਰੋਟੀ ਚਾਰਾਂ ਨੇ ਇੱਕ ਇੱਕ ਪਰੌਂਠਾ ਖਾ ਲਿਆ ਤੇ ਮਹਾਤਮਾ ਨੇ ਸਬਰ ਕੀਤਾ ਵੀ ਚਲੋ ਇਹਨਾਂ ਦੀ ਰੋਟੀ ਆਊਗੀ, ਮਾਈ ਲੈ ਕੇ ਇਹ ਆਪੇ ਮੈਨੂੰ ਰੋਟੀ ਦੇ ਦੇਣਗੇ, ਨਾ ਆਊਗੀ ਤਾਂ ਵੀ ਕੋਈ ਬਾਤ ਨਹੀਂ, ਕੰਧ ਮੂਲ ਖਾ ਕੇ ਗੁਜ਼ਾਰਾ ਕਰ ਲਾਂਗੇ। ਆਪਣੇ ਖੇਤਾਂ 'ਚ ਕਰਨ ਕਰੇ, ਥੋੜ੍ਹੇ ਚਿਰ ਤੋਂ ਬਾਅਦ ਚੱਕਰ ਜੇ ਆ ਕੇ ਡਿੱਗ ਪਏ, ਵਿਆਕਲ ਜੇ ਹੋਏ, ਪਿੱਛੋਂ ਆ ਗਈ ਮਾਤਾ, ਉਹ ਆ ਕੇ ਪੁੱਛਦੇ ਬੱਚੋ ਕੀ ਹੋ ਗਿਆ ਤੁਹਾਨੂੰ, ਡਿੱਗੇ ਪਏ ਹੋ। ਉਹਨਾਂ 'ਚੋਂ ਇੱਕ ਬੋਲਿਆ, ਕਹਿੰਦੇ ਮਾਤਾ ਭੁੱਖ ਲੱਗੀ ਸੀ ਬਹੁਤ, ਮਹਾਤਮਾ ਦੇ ਕੋਲ ਅਸੀਂ ਗਏ, ਉਹਨਾਂ ਦੇ ਕੋਲ ਚਾਰ ਪਰੌਂਠੇ ਸੀ, ਕਹਿੰਦੇ ਇੱਕ ਇੱਕ ਪਰੌਂਠਾ ਖਾਧਾ, ਉਦੋਂ ਬਾਅਦ ਪਤਾ ਨਹੀਂ ਕੀ ਹੋਇਆ, ਚੱਕਰ ਜੇ ਆਉਣ ਲੱਗ ਗਏ। ਇਹ ਕਹਿ ਕੇ ਚਾਰੇ ਪੁੱਤਰਾਂ ਦੇ ਪ੍ਰਾਣ ਨਿਕਲ ਗਏ। ਮਾਈ ਕੁਰਲਾ ਕੁਰਲਾ ਕੇ ਲੋਕਾਂ ਨੂੰ ਦੱਸਿਆ ਕਰੇ, ਕੋਈ ਕਿਸੇ ਦਾ ਬੁਰਾ ਨਾ ਕਰਿਓ ਵੀ ਲੋਕੋ, ਕਹਿੰਦੇ ਮੇਰੇ ਚਾਰੇ ਪੁੱਤ ਮਰ ਗਏ ਬੁਰਾ ਕਰਨ ਦੇ ਨਾਲ। ਇਸ ਕਰਕੇ ਫਿਰ ਸੰਤਾਂ ਦੀ ਗੱਲ ਨੂੰ ਯਾਦ ਕਰਕੇ ਕਹੇ, ਕਹਿੰਦੀ ਹਾਂ ਸੰਤ ਜੀ ਤੁਸੀਂ ਠੀਕ ਕਿਹਾ, ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ, ਪਾਈ ਮਾਈ ਹਰਕੇ ਲੇਖੇ ਜੇ ਨਹੀਂ ਕੀਤੀ ਸੋ ਕਰਕੇ ਦੇਖੇ। ਕਹਿੰਦੀ ਇਹ ਤੁਹਾਡੀ ਗੱਲ ਠੀਕ ਹੋ ਗਈ ਆ, ਮੈਨੂੰ ਬਖਸ਼ ਦਿਓ ਮਹਾਰਾਜ, ਮੈਂ ਤੁਹਾਡੇ ਮਾਰਨ ਵਾਸਤੇ ਜ਼ਹਿਰ ਦਿੱਤੀ ਸੀ ਪਰ ਮੇਰੇ ਆਪਣੇ ਪੁੱਤਾਂ ਨੂੰ ਇਹ ਜ਼ਹਿਰ ਜਿਹੜੀ ਹੈ ਖਾਣੀ ਪੈ ਗਈ, ਵੀ ਜਿਹੜਾ ਕਿਸੇ ਦਾ ਬੁਰਾ ਕਰਦਾ ਹੈ ਉਹਦਾ ਬੁਰਾ ਹੁੰਦਾ ਹੈ, ਗੁਰੂ ਨਾਨਕ ਦੇ ਕਰਦੇ ਸਤਿਗੁਰ ਸਭਨਾਂ ਦਾ ਭਲਾ ਮਨਾਇੰਦਾ, ਤਿਸ ਦਾ ਬੁਰਾ ਕਿਉਂ ਹੋਏ। ਅੱਗੇ ਦੱਸਦੇ ਹਾਂ ਜੇ
ਜਾ ਰਹਿਣਾ ਨਾਹੀ ਐਤ ਜਗ,
ਇਹ ਭਾਈ ਜਦੋਂ ਐਤ ਇਹ ਸੰਸਾਰ ਦੁਨੀਆਂ ਵਿੱਚ ਸਦਾ ਰਹਿਣੇ ਨਹੀਂ ਆ ਕਿਸੇ ਨੇ,
ਤਾਂ ਕਾਇਤ ਗਰਬ ਹੰਡੀ ਹੈ।
ਕਾਇਤ ਕਿਸ ਵਾਸਤੇ, ਗੁਣਾਂ ਦੇ ਜਾਂ ਫਿਰ ਧਨ ਦੇ, ਆਪਣੇ ਆਪ ਨੂੰ ਸੋਹਣਾ ਹੋਣ ਦੇ, ਆਪਣੇ ਵੱਡੇ ਮਰਾਤਬੇ ਦਾ, ਇਹ ਗਰਬ ਹੰਕਾਰ ਵਿੱਚ ਕਿਉਂ ਤੁਰੇ ਹੰਡੀਏ ਫਿਰੀਏ, ਹੰਡੀਏ ਨਾ ਫਿਰਦਾ ਫਿਰਨ ਦਾ ਹੁੰਦਾ, ਕਿਉਂ ਹੰਡੀਏ ਕਿਉਂ ਫਿਰੀਏ ਫਿਰ। ਇਹ ਕਬੀਰ ਸਾਹਿਬ ਨੇ ਬੜੇ ਸੋਹਣੇ ਪਾਵਨ ਬਚਨ ਕਹੇ ਹੈ, कबीर गर्व ना कीजिए ऊंचा देख आवास आज काल पोए लेटना ऊपर जामे घास। इस करके महाराज साहिब कहिंदे ने भाई सुनो मंदा
मंदा किसे ना आखिए।
हे भाई कदे किसे जीव दे ताई मंदा बुरा वाक नहीं आखिए कहना चाहिदा वाणी करके। इस करके हुण ए सिख्या रूप सात सिंह जी बचन कह रहे ने बाणी दे सिख्या रूप अखरां नूं अगे दसदे ने पढ़
अखर एहो बुझिए।
बाणी दे सिख्या रूप अखरां नूं पढ़ो पढ़ के फिर एहो गल बुझी है इनू अदक सहत बोलना बुझी ना बन जाए बुझी है समझना चाहिए वेदां शास्त्रां दे अखरां नूं पढ़ के एहो सिखा समझना करिए।
मूर्ख नाल ना लुझी
मूर्ख बेसमझ लोग ने जड़े उन्हां दे नाल लुझिए झगड़िए ना लुझिए भी इवें जड़ा थोड़ा जिहा कसके बोलना भाव मूर्खां नाल बहस ना करिए चुप कर जाइए। इनू हर तरह जे तुसी कहो भी मूर्ख नूं कोई हरा दूगा तुसी जिहड़ी गल करोगे उहदे विच उहने होर गल कढ़ी जाणी तुसी जिहड़ी इक गल दा उत्तर दिओ उहदे दो होर कर देणियां उन्होंने। पर मूर्ख बंदे चुप भी करन नहीं देंदे संसार ऐसा है चुप करके देख लो नहीं चुप करन देणगे मूर्खता ही ऐसी है। ते जिन्नी देर तक अपना जिवें पटते हिरदा तपदा दूए दा भी उसे तरह तपा के रखना यह मूर्खता ही है। मूर्ख है नाल नाल लुझिए इउं बेसमझां दे नाल झगड़िए ना बहस ना करिए जे कि भी इन्हां नूं बहस करके हरा देंगे मूर्ख नूं नहीं कोई हरा सकदा तो उन्हें कोई ना कोई गल अगे करी जानी है। इत्थे तक यह 19 श्लोक पौड़ी समेत सातवीं महले समेत हो गया। इहदा मुख भाव की है अगले श्लोक तों पहलां इहदी विचार इन्नी कर लईए। इस श्लोक दे विच महाराज ने पखंड वाले जिहड़े ब्राह्मणां नूं चंगी तरह उन्हां नूं तरके लिया भी तुसी आप अपने आप नूं सुचा समझदे हो सुचम करके हंकार दे सहत होने आप नूं सब तों नीवां समझदे हो भी असीं ब्राह्मण जी चारे वर्णां च उच्चे हां। उन्हां नीवियां दे विचों फिर इसत्री जाति नूं फेर लिया महाराज ने भी इहदा निरादर बहुता करदे हो तुसी। ब्राह्मण उसे इसत्री तों जम के उसे नूं शूद्र कहिंदा है क्योंकि इन्हां दे ग्रंथां च लिखिया भी शूद्र जाति जिहड़ी है औरत इहदे बराबर ही है तां नहीं मंदरां च अखे चढ़न दिंदे। ते सतगुरु महाराज ने गुरमत दे सिद्धांत समझाउंदे होए यह भरम की निवृत्ति कर देन कि सब कुछ इसत्री करके ही तो हो रहा है इसत्री दे नाल व्याह हुंदा है इसत्री नाल पेटों बच्चे जमदे है बड़े बड़े राजे महाराजे जमदे है अवतार पैगंबर यह इसत्री दे पेटों जमे। इस करके इसत्री जाति नूं बुरा नहीं कहना चाहिए जिवें इसत्री तों बगैर संसार विच कोई जीव पैदा नहीं हुंदा इउं सरगुण सरूप भी माया दा सरगुण स्वरूप जिहड़ा माया जां शक्ति नूं नाल रख के कार्ज करदा एका माई जुगत वे तिन चेले प्रवान केवल निर्गुण स्वरूप सच्चा वाहिगुरु है वह इसत्री तो बिना जो पुरख के इसत्री परमेशर नूं सलाउंदे न वह चंगे न उहनां दे लोक परलोक च मुख उजले हुंदे न। फिर पौड़ी दे विच सतगुरां ने कथन कीता है कहण मात्र तां कोई परमेशर नूं अपना कहिंदे है जिसदा परमेशर नहीं वह सृष्टि चुण के बखरा कढ के दसीए कौन है भाव कोई नहीं है। इउं अगे सिख्या समझाई कि इसत्री आदि किसी नूं भी मंदा वचन नहीं बोलना चाहीदा और विद्या प्राप्त करके ये गल चंगी तरह समझनी चाहीदी है कि अपने आप नूं चंगा दसण लई किसी मूर्ख पुरश दे नाल झगड़ा आदि ना करिए उत्थे चुप ही करना जाए। ते पढ़ अखर इहो बुझिए मूर्ख है नाल ना बुझिए। इस प्रकार हुण अगे महाराज साहिब जी श्लोक उचारण करनगे जी।
श्लोक महला पहला
इहदे च भाई थोड़ा जिहा इक भेद है कई सरूपां दे विच श्लोक लिख के ना एक ही पाया होया कला गणित विद्या दा एक लिखिया होया इसे करके कई फिर श्लोक एक पढ़दे एक नहीं आए हे। पर जिहड़ा दमदमा साहिब दा सरूप है बाबे दीप सिंह साहिब दा लिखिया होया उहदे श्लोक महला पहला लिखिया होया ममा अखर पा के विसरगां लाईआं होईआं जो हाहे दा वाचक हुंदे ने श्लोक महला पहला इउं ही पढ़ना है। ते उह धन गुरु नानक देव साहिब जी करतारपुर दीवान विच बैठे सी कुछ से गुरु साहिब दे दर्शनां नूं आ रहे सी एक जिमीदार मणी ते बैठा उह सिख किते उहदी पैली च नूं लंघे उहनां नूं फिक्के वचन बोलण लग गया कहिंदा तुसीं मेरे खेत च नूं राह बणाई जांदे हो आ डंडियां बनातियां मेरे खेत च तुसीं हड़दे नहीं हो मेरे खेत का खेत मध्य हो। ਮੇਰਾ ਖੇਤ ਉਜਾੜ ਜਾਂਦੇ ਹੋ। ਸਿੱਖਾਂ ਦੇ ਪਿੱਛੇ ਪਿੱਛੇ ਫਿੱਕੇ ਵਚਨ ਬੋਲਦਾ ਹੋਇਆ ਦੀਵਾਨ ਵਿੱਚ ਆ ਗਿਆ ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਆ ਕੇ ਕਹਿਣ ਲੱਗਾ ਜੀ ਮੇਰੇ ਖੇਤ ਵੀ ਤੁਹਾਡੇ ਸਿੱਖ ਲੰਘ ਦੇਣ, ਫਸਲਾਂ ਦਾ ਨੁਕਸਾਨ ਕਰ ਦੇਣ। ਤਾਂ ਗੁਰੂ ਸਾਹਿਬ ਜੀ ਨੂੰ ਜ਼ਿਮੀਂਦਾਰ ਨੂੰ ਸਿੱਖਿਆ ਦੇਣ ਲਈ ਕਹਿੰਦੇ ਭਾਈ ਬੰਦੇ ਨੇ ਕੋਈ ਪਸ਼ੂ ਤਾਂ ਨਹੀਂ ਜਿਹੜੇ ਲੰਘ ਕੇ ਮੱਧ ਗਏ, ਸਿਆਣੇ ਬੰਦੇ ਤੂੰ ਇੰਨਾ ਫਿੱਕੇ ਵਚਨ ਕਿਉਂ ਬੋਲਦਾ? ਸਾਰਿਆਂ ਜੀਵਨ ਬੇਰਸੀ ਦੀਆਂ ਗੱਲਾਂ ਕਰਨ ਦੇ ਨਾਲ ਜਿਹੜੇ ਵਚਨ ਫਿੱਕੇ ਬੋਲਦੇ ਆ, ਚਾਹੇ ਨੌਕਰਾਂ ਨੂੰ ਬੋਲਣ ਚਾਹੇ ਸੰਬੰਧੀਆਂ ਨੂੰ ਬੋਲਣ, ਉਹਨਾਂ ਵਾਸਤੇ ਵਡਮੁੱਲੀ ਸਿੱਖਿਆ ਹੈ। ਮਹਾਰਾਜ ਸਾਹਿਬ ਨੇ ਇਹੀ ਪ੍ਰਕਰਨ ਲੈ ਲਿਆ ਫਿੱਕਾ ਬੋਲਣ ਦਾ ਹੀ, ਫਿਰ ਫਿੱਕੇ ਵਚਨ ਬੋਲਦਾ ਸੀ ਨਾ ਉਹ। ਇਹ ਸਲੋਕ ਉਚਾਰਨ ਕੀਤਾ, ਹਾਂਜੀ ਫਿਰ ਬੋਲੋ।
ਸਲੋਕ ਮਹੱਲਾ ਪਹਿਲਾ।
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਇਹ ਸਲੋਕ ਬੋਲਿਆ, ਫਿਰ ਉਸ ਵੇਲੇ ਆਪ ਜੀ ਨੇ
ਨਾਨਕ ਫਿੱਕਾ ਬੋਲਿਆ।
ਸਤਿਗੁਰੂ ਜੀ ਕਥਨ ਕਰਦੇ ਹੈ ਭਾਈ ਫਿੱਕਾ ਬੇਰਸੀ ਦੇ ਵਚਨ ਬੋਲਿਆ, ਬੋਲਣ ਕਰਕੇ ਕੀ ਹੁੰਦਾ ਦੱਸਦੇ ਹਨ।
ਤਨ ਮਨ ਫਿੱਕਾ ਹੋਏ,
ਤਨ ਸਰੀਰ ਮਨ ਹਿਰਦਾ ਫਿੱਕਾ ਬੇਰਸੀ ਵਾਲਾ ਹੋ ਜਾਂਦਾ ਹੈ। ਭਾਵ ਕੀ ਹੈ, ਬੁਰੇ ਵਚਨ ਕਥਨ ਤੋਂ ਬਾਅਦ ਉਹਦੇ ਚ ਸਾਸ ਜੀ ਪਛਤਾਤਾਪ ਹੁੰਦਾ ਵੀ ਮੈਂ ਮੇਰੇ ਕੋਲੋਂ ਅਖੇ ਜੀ ਮੇਰੇ ਤੋਂ ਜਵਾਨ ਤੋਂ ਨਿਕਲ ਗਿਆ। ਫਿੱਕਾ ਵਚਨ ਤਾਂ ਜੀਵ ਨੇ ਬੋਲਿਆ ਸੀ ਪਰ ਉਹਦਾ ਅਸਰ ਸਾਰੇ ਸਰੀਰ ਤੇ ਮਨ ਉੱਤੇ ਵੀ ਤਨ ਉੱਤੇ ਵੀ ਪੈ ਗਿਆ। ਤਨ ਤੇ ਮਨ ਮੁਰਝਾ ਜਾਂਦੇ ਆ, ਇੱਕ ਵਚਨ ਸੁਣ ਕੇ ਮੁਰਝਾ ਜਾਂਦੇ ਆ। ਫਿੱਕਾ ਵਚਨ ਬੋਲਿਆ ਨਾ, ਫਿੱਕਾ ਬੋਲ ਬਿਗੋਚਨਾ ਸੁਣ ਮੂਰਖ ਮਨ ਆ ਜਾਣ, ਤੇ ਇਸ ਕਰਕੇ ਤਨ ਤੇ ਮਨ ਫਿੱਕਾ ਹੋ ਜਾਂਦਾ ਹੈ। ਇਹਦੇ ਚ ਫਿਰ ਕੜੱਤਣ ਵੱਧ ਜੀ ਹੈ, ਆਪਸ ਵਿੱਚ ਪ੍ਰੇਮ ਦਾ ਸੰਬੰਧ ਟੁੱਟਦਾ ਹੈ। ਟੂਟ ਪ੍ਰੀਤ ਗਈ ਬੁਰ ਬੋਲ, ਪ੍ਰੀਤੀ ਕਿਵੇਂ ਟੁੱਟਦੀ ਹੈ ਕਹਿੰਦੇ ਬੁਰੇ ਬੋਲ ਬੋਲਣ ਦੇ ਨਾਲ। ਪ੍ਰੀਤੀ ਗੰਢ ਕਿਵੇਂ ਹੁੰਦੀ ਹੈ, ਗੰਢ ਪ੍ਰੀਤੀ ਮਿੱਠੇ ਬੋਲ, ਮਿੱਠੇ ਬੋਲ ਬੋਲੋ ਪ੍ਰੀਤੀ ਗੂੜੀ ਹੁੰਦੀ ਹੈ, ਮਾੜੇ ਬੋਲ ਬੋਲੋ ਪ੍ਰੀਤੀ ਟੁੱਟਦੀ ਹੈ। ਇਹ ਗੁਰਮਤਿ ਦਾ ਸਿਧਾਂਤ ਹੈ ਜੀ।
ਫਿੱਕੋ ਫਿੱਕਾ ਸੱਦੀ ਹੈ,
ਫਿੱਕੋ ਬੇਰਸੀ ਦੇ ਵਚਨ ਬੋਲਣ ਵਾਲੇ ਪੁਰਖਾਂ ਨੂੰ ਫਿੱਕਾ ਬੇਰਸੀ ਵਾਲਾ ਸੱਦੀਆ ਕਿਹਾ ਜਾਂਦਾ ਹੈ।
ਫਿੱਕੇ ਫਿੱਕੀ ਸੋਏ,
ਬੇਰਸੀ ਦੇ ਵਚਨ ਬੋਲਣ ਵਾਲੇ ਪੁਰਖ ਦੀ ਸੋਏ ਸੋਭਾ ਵੀ ਫਿੱਕੀ ਬੇਰਸੀ ਹੁੰਦੀ ਹੈ।
ਫਿੱਕਾ ਦਰਗਹ ਸੱਟੀ ਹੈ,
ਇਹ ਬਾਈ ਸੰਸਾਰ ਦੇ ਅਪਜਸ ਤੋਂ ਛੁੱਟ, ਫਿੱਕਾ ਬੇਰਸੀ ਦੇ ਵਚਨ ਬੋਲਣ ਵਾਲੇ ਪੁਰਖ ਨੂੰ ਕਰਤਾਰ ਦੀ ਦਰਗਾਹ ਕਚਹਿਰੀ ਦੇ ਵਿੱਚ ਉਹਦੇ ਚੋਂ ਕਹਿੰਦੇ ਸੱਟੀਏ ਸੁੱਟਿਆ ਜਾਂਦਾ ਵੀ ਤੂੰ ਮਾੜੇ ਵਚਨ ਕਿਉਂ ਬੋਲਦਾ ਰਿਹਾ। ਉਹ ਦਰਗਾਹ ਦੇ ਵਿੱਚ ਸਜ਼ਾ ਮਿਲਦੀ ਹੈ, ਉੱਥੋਂ ਸਿੱਟ ਦਿੰਦੇ ਨੇ ਉਹਨੂੰ। ਇਸ ਕਰਕੇ ਬੇਰਸੀ ਦੇ ਜਿਹੜੇ ਵਚਨ ਬੋਲਣ ਵਾਲੇ ਹਨ,
ਮੋਹੇ ਤੁੱਕਾ ਫਿੱਕੇ ਪਾਏ,
ਬੇਰਸੀ ਦੇ ਵਚਨ ਕਰਨ ਵਾਲਿਆਂ ਨੂੰ ਆਦਰ ਨਹੀਂ ਮਿਲਦਾ। ਫਿੱਕੇ ਬੇਰਸੀ ਦੇ ਵਚਨ ਬੋਲਣ ਵਾਲੇ ਪੁਰਖਾਂ ਦੇ ਮੂੰਹ ਉੱਤੇ ਲਾਣਤਾਂ ਦੀ ਥੁੱਕ ਪੈਂਦੀ ਹੈ। ਫਿਰ ਵੀ ਇਹ ਮੂੰਹ ਦੇ ਨਾਲ ਫਿੱਕੇ ਵਚਨ ਬੋਲਦਾ ਰਿਹਾ, ਇਹ ਤਾਂ ਮੂੰਹ ਲਾਇਆ ਸੀ ਰੱਬ ਦਾ ਨਾਮ ਲੈਣ ਵਾਸਤੇ, ਧਰਮਰਾਜ ਇਹ ਕਹੂਗਾ, ਤੂੰ ਇਹਦੇ ਨਾਲ ਗਾਲਾਂ ਕੱਢਦਾ ਰਿਹਾ, ਤੂੰ ਇਹਦੇ ਨਾਲ ਮੰਦੇ ਵਚਨ ਕਹਿੰਦਾ ਰਿਹਾ। ਤੇ ਇਸ ਕਰਕੇ ਮਹਾਰਾਜ ਕਹਿੰਦੇ ਹਨ,
ਫਿੱਕਾ ਮੂਰਖ ਆਖੀ ਹੈ,
ਫਿੱਕਾ ਬੇਰਸੀ ਦਾ ਵਚਨ ਬੋਲਣ ਵਾਲੇ ਨੂੰ ਚੰਗਾ ਨਹੀਂ ਕਿਹਾ ਜਾਂਦਾ, ਉਹਨੂੰ ਤਾਂ ਮੂਰਖ ਬੇਸਮਝ ਆਖੀਦਾ, ਇਉਂ ਕਿਹਾ ਜਾਂਦਾ ਹੈ।
ਪਾਣਾ ਲਹਿ ਸਜਾਏ,
ਉਹ ਤਾਂ ਲੋਕ ਬੋਲੋ ਜੀ ਪਾਣਾ ਜੁੱਤੀਆਂ ਦੀ ਮਾਰ ਏ ਸਜਾਏ ਲੈਂਦਾ। ਫਿੱਕਾ ਬੋਲਣ ਵਾਲੇ ਨੂੰ ਕਈ ਵਾਰੀ ਇੱਥੇ ਵੀ ਜੁੱਤੀਆਂ ਪੈ ਜਾਂਦੇ, ਪਰ ਇਹਦੇ ਨਾਲ ਜੁੱਤੀਆਂ ਧਰਮਰਾਜ ਦੀ ਕਚਹਿਰੀ ਚ ਪੈਂਦੀਆਂ ਜ਼ਿਆਦੇ। ਤੇ ਇਸ ਕਰਕੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਬਚਨ ਬੋਲਣ ਦੇ ਉੱਤੇ ਪ੍ਰਸੰਗ ਲਿਖਿਆ ਦਸਮ ਗ੍ਰੰਥ ਵਿੱਚ, ਇਹ ਚਰਿੱਤਰਾਂ ਦੀ ਬਾਣੀ ਦੇ ਵਿੱਚ ਬਚਨ ਆਉਂਦਾ। ਉੱਥੇ ਮਹਾਰਾਜ ਨੇ ਲਿਖਿਆ ਵੀ ਇੱਕ ਜੁਲਾਹਾ ਸੀ, ਉਹ ਪਹਿਲੀ ਵਾਰ ਆਪਣੇ ਸਹੁਰੇ ਚੱਲਿਆ, ਹੈ ਸਿੱਧਾ ਸੀ ਮਾਂ ਨੂੰ, ਕਹਿੰਦਾ ਮਾਂ ਮੈਂ ਚੱਲਿਆ ਪਹਿਲੀ ਵਾਰ ਸਹੁਰੇ, ਵੀ ਮੈਂ ਕੀ ਕਹਾਂ ਬੋਲਾਂ ਕੀ। ਮਾਂ ਕਹਿੰਦੀ ਵਾਹ ਕਹਿਣਾ ਕੀ ਹੈ, ਉੱਡਦਾ ਜਾ ਉੱਡਦਾ ਜਾ ਬੋਲੀਏ। ਉਹਨੇ ਤਾਂ ਕਿਹਾ ਵੀ ਐਂ ਉੱਡਦੇ ਹੀ ਜਾਈ ਤੂੰ। ਉਹ ਜਲਾਹਾ ਉੱਡਦਾ ਜਾ ਕਹਿੰਦਾ ਗਿਆ, ਸਹੁਰਿਆਂ ਨੂੰ ਤੁਰ ਪਿਆ। ਜੰਗਲ ਦੇ ਵਿੱਚ ਗਾਂ ਸ਼ਿਕਾਰੀ ਬੈਠੇ ਸੀ, ਉਹ ਜਾਲ ਲਾਈ, ਉਹ ਕਹਿੰਦਾ ਉੱਡਦਾ ਜਾ, ਉਹਨੇ ਫੜ ਕੇ ਸਿੱਟ ਲਿਆ ਉੱਥੇ। ਕਹਿੰਦਾ ਉਹ ਕੁਸ਼ਗਨ ਕਰਦੇ ਅਸੀਂ ਜਾਨਵਰ ਫੜਨ ਲੱਗੇ, ਤੂੰ ਕਹੀ ਜਾਂ ਉੱਡਦਾ ਜਾ। ਉਹ ਜਲਾਹਾ ਕਹਿੰਦਾ ਮੈਨੂੰ ਮਾਂ ਨੇ ਕਿਹਾ ਸੀ, ਲੱਗਦਾ ਕਹਿੰਦਾ ਮਾਂ ਦੇ ਕਹਿੰਦਾ ਕਹਿੰਦਾ ਹੁਣ ਦੱਸ ਵੀ ਤੁਸੀਂ ਦੱਸੋ ਕੀ ਕਹਾਂ। ਉਹ ਕਹਿੰਦੇ ਐਂ ਕਹਿ ਵੀ ਉੱਡ ਉੱਡ ਆਓ ਫਸਦੇ ਜਾਓ, ਉੱਡ ਉੱਡ ਆਓ ਫਸਦੇ ਜਾਓ। ਕਹਿੰਦਾ ਲੈ ਐਂ ਕਹਿ ਦਿੰਦਾ ਮੈਂ, ਬੇਸਮਝ ਚੁੱਪ ਨਹੀਂ ਕਰਿਆ, ਲੱਗ ਗਿਆ ਉਹੀ ਪਾਠ ਕਰਨ। ਉਹ ਜਦ ਕਹਿੰਦਾ ਗਿਆ ਅੱਗੇ ਚੋਰ ਉਹ ਜਾਂਦੇ ਸੀ, ਉਹਨਾਂ ਨੇ ਕੁਸੰਗਨ ਸਾਹਿਬ ਜੀ ਕੇ ਉਹਨਾਂ ਨੇ ਫੜ ਕੇ ਸਿੱਟ ਲਿਆ, ਉਹਨਾਂ ਨੇ ਕੁੱਟਿਆ, ਲੱਤਾਂ ਮਾਰੀਆਂ, ਚਪੇੜਾਂ ਮਾਰੀਆਂ। ਉਹ ਕਹਿੰਦਾ ਕਿਉਂ ਮਾਰਦੇ ਹੋ? ਕਹਿੰਦੇ ਤੂੰ ਆ ਕਿਉਂ ਕਹਿੰਦਾ? ਤੇ ਉਹ ਕਹਿੰਦਾ ਜੀ ਚੋਰਾਂ ਨੇ ਕਿਹਾ ਕਹਿੰਦੇ ਵੀ ਇਹ ਤੂੰ ਕੁਸ਼ਗਨ ਕਰਦਾ ਵੀ ਇਉਂ ਇਉਂ ਕਿਉਂ ਕਹਿ ਰਹੇ ਤੂੰ। ਉਹ ਕਹਿੰਦਾ ਜੀ ਹੁਣ ਦੱਸੋ ਫਿਰ ਮੈਂ ਕੀ ਕਹਾਂ। ਉਹ ਕਹਿੰਦਾ ਲੈ ਆਓ ਵੀ ਲੈ ਕੇ ਆਓ ਧਰਤਰ ਜਾਓ ਐਂ ਕਹਿ ਤੂੰ। ਉਹ ਕਹਿੰਦਾ ਚਲੋ ਜੀ ਐਂ ਕਹਿ ਦਿੰਦਾ। ਅੱਗੇ ਸਾਧ ਸਿੰਘ ਜੀ ਕਿਸੇ ਦਾ ਜਵਾਨ ਪੁੱਤਰ ਮਰਿਆ ਸੀ, ਉਹਦੇ ਹੋਰ ਵੀ ਪੁੱਤਰ ਸੀ, ਉਹ ਮੜੀਆਂ ਨੂੰ ਵੀ ਲਈ ਜਾਂਦੇ। ਕਹਿੰਦਾ ਲਈ ਆਓ ਧਰੀ ਜਾਓ। ਕਹਿੰਦਾ ਉਹਨੇ ਫੜ ਕੇ ਉਹਨਾਂ ਨੇ ਸਿੱਟ ਲਿਆ। ਕਹਿੰਦਾ ਸਾਡਾ ਤਾਂ ਪਹਿਲਾਂ ਜ਼ਖਮ ਹੋਏ ਪਏ, ਤੂੰ ਹੋਰ ਜ਼ਖਮ ਕਰ ਦਿੱਤੇ। ਉਹ ਬੱਚੇ ਨੇ ਪ੍ਰਾਣ ਤਿਆਗ ਕੇ ਤੂੰ ਸਿਵਿਆਂ ਦੇ ਵਿੱਚ ਉਹਨਾਂ ਨੇ ਲੋਕਾਂ ਨੇ ਕੁੱਟ ਕੇ, ਚਲੋ ਸਿਆਣੇ ਬੰਦਿਆਂ ਨੇ ਛਡਾਇਆ ਵੀ ਛੱਡੋ ਜੀ ਮੂਰਖ ਹੈ ਤੁਸੀਂ ਕਾਹਨੂੰ। ਉਹ ਕਹਿੰਦਾ ਭਾਈ ਮੈਨੂੰ ਦੱਸੋ ਵੀ ਕਹਾਂ ਕੀ, ਜਿਹੜਾ ਕੁਛ ਕਹਿੰਦਾ ਉਸ ਦੀ ਕੁੱਟ ਪਈ ਜਾਂਦੀ ਹੈ, ਚੁੱਪ ਨਹੀਂ ਕਰਿਆ ਮੂਰਖ। ਉਹ ਕਹਿੰਦਾ ਭਾਈ ਇਹ ਜਿਹੜਾ ਨਾ ਲੈ ਆਓ, ਕਹਿੰਦੇ ਲੈ ਆਓ ਧਰ ਜਾਓ, ਇਹ ਕਹਿੰਦਾ ਸੀ ਉੱਥੇ ਪੰਜ ਵੇ ਇਸ ਤਰ੍ਹਾਂ ਦੇ ਜਿਹੜਾ ਸਾਧ ਸਿੰਘ ਬਚਨ ਸੀ ਅਤੇ ਰਾਜੇ ਦੀ ਸੈਨਾ ਸੀ ਉਹਨਾਂ ਨੇ ਫੜ ਕੇ ਕੁੱਟਿਆ ਸੀ ਵੀ ਤੁਸੀਂ ਸਾਡੇ ਮਰੇ ਨੂੰ ਭਾਵ ਕੇ। ਉਹ ਕਹਿੰਦੇ ਇਹ ਵੀ ਲਿਖਿਆ ਸਾਖੀਆਂ ਵੀ ਰਾਜੇ ਦਾ ਪੁੱਤਰ ਸੀ ਜਿਹੜਾ ਮਰਿਆ ਸੀ ਉਹਨੇ ਫੜ ਕੇ ਕੁੱਟਿਆ ਸੀ। ਉਹ ਕਹਿੰਦਾ ਵੀ ਹੁਣ ਦੱਸੋ ਵੀ ਮੈਂ ਕਹਾਂ ਕਿ। ਉਹ ਕਹਿੰਦੇ ਵੀ ਤੂੰ ਐਂ ਕਰ ਵੀ ਇਸ ਤਰ੍ਹਾਂ ਕਹਿ ਵੀ ਇਹ ਜਿਹੜਾ ਬਹੁਤ ਬੁਰਾ ਹੋਇਆ, ਬਹੁਤ ਬੁਰਾ ਹੋਇਆ, ਐਂ ਕਹਿ ਤੂੰ, ਬੁਰੀ ਬਾਤ ਹੋਈ, ਬੁਰੀ ਬਾਤ ਹੋਈ। ਕਹਿੰਦਾ ਜੀ ਐਂ ਕਹਿ ਦਿੰਦੇ। ਅੱਗੇ ਇੱਕ ਨਗਰ ਦੇ ਵਿੱਚ ਰਾਜੇ ਦੇ ਘਰ ਪੁੱਤਰ ਜੰਮਿਆ ਸੀ, ਪਰਜਾ ਖੁਸ਼ੀ ਮਨਾਉਂਦੀ ਸੀ। ਕਹਿੰਦਾ ਬੜਾ ਬੁਰਾ ਹੋਇਆ, ਬੜਾ ਬੁਰਾ, ਉਹਨੇ ਫੜ ਕੇ ਉਹਨਾਂ ਨੇ ਸਿੱਟ ਲਿਆ, ਚੰਗੀ ਤਰ੍ਹਾਂ ਭੁਗਤ ਮਾਰਤੀ। ਉਹਨੇ ਕਿਹਾ ਵੀ ਕੀ ਗੱਲ ਕੀ ਹੈ, ਕੁੱਟਦੇ ਹੋ ਕਿਉਂ। ਉਹ ਕਹਿੰਦੇ ਵੀ ਰਾਜੇ ਦੇ ਘਰ ਪੁੱਤਰ ਹੋਇਆ, ਤੂੰ ਕਿਹਾ ਬੁਰਾ ਹੋਇਆ। ਕਹਿੰਦਾ ਕਹਾਂ ਕੀ। ਕਹਿੰਦੇ ਐਂ ਕਰ ਭਲੀ ਹੋਈ, ਭਲੀ ਹੋਈ। ਕਹਿੰਦਾ ਚਲੋ ਐਂ ਕਹਿ ਦਿੰਦੇ ਹਾਂ। ਅੱਗੇ ਯਾਰ ਨਗਰ ਦੇ ਵਿੱਚ ਅੱਗ ਲੱਗੀ ਹੋਈ ਸੀ, ਮਹਿਲ ਸੜ ਰਹੇ। ਕਹਿੰਦਾ ਭਲੀ ਹੋਈ, ਭਲੀ ਹੋਈ, ਫੜ ਕੇ ਉਹਨਾਂ ਨੇ ਫੜ ਕੇ ਕੁੱਟਿਆ। ਜੁੱਤੀਆਂ ਖਾਂਦਾ ਖਾਂਦਾ ਮਹਾਰਾਜ ਕਲਗੀਧਰ ਪਾਤਸ਼ਾਹ ਲਿਖਦੇ ਨੇ, ਕਹਿੰਦੇ 10,000 ਜੁੱਤੀਆਂ ਪੈ ਗਈਆਂ ਇਹਦੇ। 10,000 ਪਨਹਿਨ ਕੀ ਸਹੀ ਜੁਲਾਹੇ ਮਾਰ, ਤਾਂ ਪਾਚੇ ਪਹੁੰਚਤ ਪਇਓ ਜਹਾਂ ਹੋਤੀ ਸਸੁਰਾਰ। ਜਿੱਥੇ ਉਹਦੇ ਸਹੁਰੇ ਸੀ ਉੱਥੇ ਪਹੁੰਚਿਆ, ਗੁਰੂ ਗੋਬਿੰਦ ਸਿੰਘ ਦੀ ਲਿਖੀ ਸਾਖੀ ਹੈ। ਬੋਲਣ ਦੇ ਉੱਤੇ ਲਿਖਿਆ ਮਹਾਰਾਜ ਵੀ ਬੋਲਣ ਕਰਕੇ ਕਿੰਨੀ ਮਾਰ ਪਈ, ਥਾਂ ਥਾਂ 'ਤੇ ਜੁੱਤੀਆਂ ਖਾਧੀਆਂ, ਬੋਲਣ ਕਰਕੇ ਖਾਧੀਆਂ ਨਾ। ਇਸ ਕਰਕੇ ਸਭ ਤੋਂ ਚੰਗੀ ਚੁੱਪ, ਚੁੱਪ ਵਿੱਚ ਸੌ ਪੜਦਾ, ਜੇ ਮਨਸੂਰ ਨਾ ਬੋਲਦਾ ਕਹਿੰਦੇ ਕਿਉਂ ਸੂਲੀ ਚੜਦਾ। ਇਹ ਬੋਲਣਾ ਜਿਹੜਾ ਹੈ ਉਹ ਸੁਰਤਾਲ ਵਿੱਚ ਹੋਵੇ, ਐਸਾ ਬੋਲੋ ਜਿਹੜਾ ਦੂਸਰੇ ਨੂੰ ਸੁਖਦਾਇਕ ਹੋਵੇ, ਦੂਸਰੇ ਦਾ ਦਿਲ ਨਾ ਦੁਖੇ, ਪਿਆਰ ਪੈਦਾ ਕਰਨ ਵਾਲਾ ਬਚਨ। ਇਹ ਸਿੱਖਿਆ ਦਿੱਤੀ ਹੈ ਜੀ
ਮਹੱਲਾ ਪਹਿਲਾ।
ਮਹਾਰਾਜ ਸਾਹਿਬ ਜੀ ਅੱਗੇ ਮਹੱਲਾ ਉਚਾਰਨ ਕਰਦੇ ਹੈ,
ਅੰਦਰੋਂ ਝੂਠੇ ਪੈ ਜਵਾਹਰ।
ਜਿਹੜੇ ਪੁਰਖ ਅੰਦਰੋਂ ਹਿਰਦਿਆਂ ਦੇ ਤਾਂ ਝੂਠੇ ਨੇ, ਬਾਹਰੋਂ ਆਪਣੀ ਲੋਕਾਂ ਦੀ ਪੈਜ ਇੱਜ਼ਤ ਬਣਾਈ ਹੋਈ ਹੈ।
ਦੁਨੀਆਂ ਅੰਦਰ ਫੈਲ,
ਦੁਨੀਆਂ ਸੰਸਾਰ ਦੇ ਅੰਦਰ ਚੰਗੇ ਫੈਲ ਕਰਮ ਕਰਕੇ ਵਿਖਾਉਂਦੇ ਨੇ, ਦੁਨੀਆਂ ਦੀ ਫੈਲ ਅਡੰਬਰ ਰਚਿਆ ਹੋਇਆ, ਦਿਖਾਵਾ ਕੀਤਾ, ਪਖੰਡ ਕਰਦੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਵਾਸਤੇ।
68 ਤੀਰਥ ਜੀ ਨਾਵਹਿ,
ਜੇਕਰ ਉਹ 68 ਤੀਰਥਾਂ ਦੇ, 8 ਤੇ 60 ਠਾਠ ਹੁੰਦੇ ਨੇ, 68 ਤੀਰਥਾਂ ਦੇ ਇਸ਼ਨਾਨ ਕਰੇ, ਨਹਾਉਣਾ ਵੀ ਕਰ ਲਵੇ ਭਾਵੇਂ,
ਉਤਰੈ ਨਾਹੀ ਮੈਲ,
ਤਾਂ ਵੀ ਹਿਰਦੇ ਪਾਪਾਂ ਦੀ ਜੂਠ ਨਹੀਂ ਲੈਂਦੀ, ਉਹ ਮੈਲ ਮਲੀਨਤਾ ਨਹੀਂ ਲੈਂਦੀ ਹੈ। ਹਿਰਦੇ ਕੌਟਮੁਖ ਗਿਆਨੀ, ਝੂਠੇ ਕਹਾਂ ਬਿਲੋਵਸ ਪਾਣੀ, ਕਾਇਆ ਮਾਜਸ ਕੌਣ ਗਨਾ, ਜੋ ਘਟ ਭੀਤਰ ਹੈ ਮਲਣਾ। ਇਉਂ ਕਿਹਾ ਮਹਾਰਾਜ ਸਾਹਿਬ ਨੇ,
ਜਿਨ ਪਟ ਅੰਦਰ ਬਾਹਰ ਗੁੱਦੜ।
ਤੇ ਗੁੱਦੜ ਜਿਹੜਾ ਸ਼ਬਦ ਹੈ, ਇਹ ਗੁੱਦੜ ਦਾ ਮਤਲਬ ਹੈ ਜੋ ਗੰਢਿਆ ਜਾਏ, ਭਾਵ ਕਿ ਲੀਰਾਂ ਪਹਿਲਾਂ ਇਕੱਠੀਆਂ ਕਰਕੇ ਉਹ ਲੀਰਾਂ ਨਾਲ ਸਿਉਂ ਸਿਉਂ ਕੇ, ਲੀਰਾਂ ਦੇ ਨਾਲ ਲੀਰਾਂ ਸਿਉਂ ਸਿਉਂ ਕੇ ਉਹ ਗੋਦੜੀ ਬਣਾਉਂਦੇ ਸੀ ਫਕੀਰ ਲੋਕ। ਫਿਰ ਲੀਰਾਂ ਦਾ ਖੋਹ, ਉਹਦੀ ਰੂਹ ਲੀਰਾਂ ਦੀ, ਉਹਦੀ ਰਜਾਈ ਬਣਾਉਣ ਲੱਗੇ, ਉਹਨੂੰ ਗੋਦੜੀ ਕਹਿਣ ਲੱਗੇ। ਗੋਦੜ ਤੇ ਗੋਦੜੀ ਇਸ ਤਰ੍ਹਾਂ ਦਾ ਹੁੰਦਾ ਵੱਡਾ ਚੁੱਲੜ। ਤੇ ਕਹਿੰਦੇ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਦੀ ਬਹਿਣ, ਜਿਨ ਪਟ ਅੰਦਰ ਬਾਹਰ ਗੁੱਦੜ, ਗੁੱਦੜ ਅਦਕ ਸਹਿਤ ਪਾਠ ਹੈ ਭਾਈ ਇਹ, ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਦੇ ਅੰਦਰ ਪੱਟ ਰੇਸ਼ਮ ਵਰਗੇ ਨਰਮਨ, ਬਾਹਰੋਂ ਭਾਵੇਂ ਸਰੀਰ ਗੁੱਦੜ ਫਟੇ ਪੁਰਾਣੇ ਕੱਪੜੇ ਨੇ, ਲੀਰਾਂ ਦੇ ਕੱਪੜੇ ਨੇ, ਤੇ ਉਹ ਜਿਨ ਪਟ ਅੰਦਰ ਬਾਹਰ ਗੁੱਦੜ, ਉਹਨਾਂ ਨੂੰ ਕਿਹਾ ਹੈ
ਤੇ ਭਲੇ ਸੰਸਾਰ,
ਉਹ ਭਾਈ ਚੰਗੇ ਨੇ ਸੰਸਾਰ ਵਿੱਚ, ਤੇ ਜੁੱਲੀਆਂ ਪਹਿਨੀਆਂ ਹੋਈਆਂ ਹੋਣ ਭਾਵੇਂ, ਜਿਨ੍ਹਾਂ ਦੇ ਰੇਸ਼ਮ ਤੇ ਜਿਨ੍ਹਾਂ ਦੇ ਸ੍ਰੇਸ਼ਟ ਜਨਾਂ ਦੇ ਹਿਰਦੇ ਅੰਦਰੋਂ ਪੱਟ ਰੇਸ਼ਮ ਵਰਗੇ ਸ਼ੁਭ ਗੁਣ ਚਮਕਦੇ ਨੇ ਜਿਨ੍ਹਾਂ ਦੇ ਹਿਰਦੇ 'ਚ, ਬਾਹਰ ਸਰੀਰ ਤੇ ਭਾਵੇਂ ਪਾਟੀਆਂ ਹੋਈਆਂ ਗੋਦੜੀਆਂ ਹੋਣ, ਇਸ ਕਰਕੇ ਜਿਨ ਪਟ ਅੰਦਰ ਬਾਹਰ ਗੋਦੜ, ਉਹ ਪਲੇ ਨੇ ਚੰਗੇ ਨੂੰ ਸੰਸਾਰ ਵਿੱਚ, ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਚ ਪਟ ਰੇਸ਼ਮ ਵਰਗਾ ਗਿਆਨ ਹੈ ਤੇ ਗਿਆਨ ਆਦਿਕ ਗੁਣ ਤੇ ਅੰਤਸ਼ਕਰਨ ਵਿੱਚੋਂ ਕਾਮ ਕ੍ਰੋਧ ਆਦਿ ਦਾ ਗੁੱਦੜ ਕੂੜਾ ਕਟਕਲ ਬਾਹਰ ਕੱਢ ਦਿੱਤਾ ਤੇ ਉਹ ਸੰਸਾਰ ਤੇ ਭਲੇ ਸੰਸਾਰ, ਉਹ ਭਲੇ ਚੰਗੇ ਨੂੰ ਸੰਸਾਰ ਵਿੱਚ
ਤਿੰਨ ਨੇਹੋ ਲੱਗਾ ਰੱਬ ਸੇਤੀ,
ਉਹਨਾਂ ਦਾ ਗੁਰਮੁਖ ਜਨਾਂ ਦਾ ਰੱਬ ਪਰਮੇਸ਼ਰ ਵਾਹਿ ਦੇ ਨਾਲ ਨੇਹੋ ਪ੍ਰੇਮ ਲੱਗਾ ਹੈ।
ਦੇਖਣੇ ਵਿਚਾਰ,
ਜੇ ਸੰਸਾ ਹੋਵੇ ਤਾਂ ਉਹਨਾਂ ਨਾਲ ਵਿਚਾਰ ਕਰਕੇ ਵੇਖ ਲੈਣਾ, ਉਹਨਾਂ ਦੀ ਆਵਾਜ਼ ਦੱਸੇਗੀ। ਉਹ ਤਾਂ ਕੇਵਲ ਪਰਮੇਸ਼ਰ ਦੇ ਦਰਸ਼ਨ ਵੇਖਣ ਦੀ ਵਿਚਾਰ ਸੋਚਣ ਵਿੱਚ ਹੀ ਲੱਗੇ ਹੋਏ ਹਨ।
ਰੰਗ ਹੱਸ ਹੈ ਰੰਗ ਰੂਪ ਹੈ,
ਤੇ ਉਹ ਗੁਰਮੁਖ ਜਨ ਕਦੇ ਰੰਗ ਪ੍ਰੇਮ ਵਿੱਚ ਆ ਕੇ ਹੱਸੇ ਹੱਸਣ ਲੱਗ ਜਾਂਦੇ ਹਨ, ਕਦੇ ਰੰਗ ਪ੍ਰੇਮ ਵਿੱਚ ਆ ਕੇ ਰੋਵੇ ਰੋਣ ਲੱਗ ਜਾਂਦੇ ਨੇ। ਦੇਖਣ ਵਾਲੇ ਕਹਿੰਦੇ ਨੇ ਖਾਨੀ ਸਦਾਈ ਹੋ ਗਿਆ, ਤੇ ਕਈ ਆਪਣੇ ਰੰਗ ਵਿੱਚ ਆ ਕੇ ਚੁੱਪ ਵੀ ਕਰ ਜਾਂਦੇ ਨੇ। ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ, ਸਾਰੀ ਬੋਲੀ ਪੰਕਤੀ ਦੁਆਰੇ।
ਰੰਗ ਹੱਸ ਹੈ ਰੰਗ ਰੂਪ ਹੈ ਚੁੱਪ ਭੀ ਕਰ ਜਾਏ,
ਇਹ ਵੀ ਇੱਕ ਰੰਗ ਹੈ ਜਿਹੜਾ ਚੁੱਪ ਕਰ ਜਾਣਾ ਹੈ। ਰੰਗ ਦੇ ਆਇਆ ਹੱਸੇ, ਰੰਗ ਆਇਆ ਰੋਏ, ਰੰਗ ਆਇਆ ਚੁੱਪ ਕਰ ਗਏ, ਭਾਵ ਕੀ ਹੈ? ਜਦੋਂ ਆਪਣੇ ਆਤਮ ਆਨੰਦ ਦੀ ਪ੍ਰਾਪਤੀ ਹੋਈ ਵੇਖਦੇ ਹੈ ਕਿ ਅਸੀਂ ਇੰਨਾ ਕੋਈ ਸਾਧਨ ਤਾਂ ਕੀਤਾ ਨਹੀਂ ਸੀ, ਵਾਹਿਗੁਰੂ ਨੇ ਸਾਨੂੰ ਕਿੰਨਾ ਆਨੰਦ ਬਖਸ਼ ਦਿੱਤਾ, ਕਿੱਡੀ ਇਕਾਗਰਤਾ ਦੇ ਦਿੱਤੀ। ਉਹ ਕਦੇ ਆਪਣੇ ਰੰਗ ਵਿੱਚ ਆ ਕੇ ਫਿਰ ਹੱਸਿਆ ਹੱਸਣ ਲੱਗ ਜਾਂਦੇ ਨੇ ਕਿ ਮਹਾਰਾਜ ਧੰਨ ਹੈ ਤੂੰ ਤੇ ਇੰਨਾ ਆਨੰਦ ਬਖਸ਼ ਦਿੱਤਾ ਹੈ। ਕਦੇ ਆਪਣੇ ਰੰਗ ਵਿੱਚ ਆ ਕੇ ਹੱਸੇ ਹੱਸਦੇ ਨੇ, ਕਦੇ ਵਾਹਿਗੁਰੂ ਦੇ ਨਾਮ ਜਪਣ 'ਚ ਇੰਨਾ ਆਨੰਦ ਸੀ, ਜੋ ਆਨੰਦ ਵਾਹਿਗੁਰੂ ਨੇ ਸਾਨੂੰ ਬਖਸ਼ ਦਿੱਤਾ ਹੈ। ਅਸੀਂ ਪਹਿਲਾਂ ਉਮਰ ਐਵੇਂ ਬੇਅਰਥੀ ਗਵਾ ਲਈ, ਉਹ ਗਈ ਹੋਈ ਉਮਰ ਦੇ ਵਿੱਚ ਪਛਤਾਤਾਪ ਕਰਨ, ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ, ਆਪਣੇ ਰੰਗ ਵਿੱਚ ਰੋਵੇ ਰੋਣ ਲੱਗ ਜਾਂਦੇ ਨੇ ਬਰਾਗ ਵਿੱਚ ਆ ਕੇ, ਮੇਰੀ ਉਮਰ ਬੇਅਰਥ ਕਿਉਂ ਚਲੀ ਗਈ। ਕਦੇ ਇਉਂ ਜਾਣ ਕੇ ਚੁੱਪ ਵੀ ਕਰ ਜਾਂਦੇ ਨੇ ਕਿ ਹੁਣ ਵਾਹਿਗੁਰੂ ਨੇ ਚਲੋ ਆਨੰਦ ਬਖਸ਼ਿਆ ਹੋਇਆ। ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ, ਇਸੇ ਤਰ੍ਹਾਂ ਕਦੇ ਆਪਣੇ ਆਨੰਦ ਵਿੱਚ ਹੱਸਦੇ ਨੇ ਤੇ ਵਾਹਿਗੁਰੂ ਦੇ ਭਜਨ ਵਿੱਚ ਇੰਨਾ ਆਨੰਦ ਬਖਸ਼ਿਆ ਹੈ। ਜੋ ਅਗਿਆਨੀ ਲੋਕ ਬੇਕਾਰਾਂ ਨੂੰ ਛੱਡ ਕੇ ਬਿਰਾਗ ਧਾਰਨ ਨਹੀਂ ਕਰਦੇ, ਕਦੇ ਉਹਨਾਂ ਦੀ ਬਾਬਤ ਆਪਣੇ ਰੰਗ ਵਿੱਚ ਰੋਣ ਲੱਗ ਜਾਂਦੇ ਨੇ। ਉਹ ਕਿਉਂ, ਇਹ ਕਿਉਂ ਆਪਣਾ ਜੀਵਨ ਵਿਅਰਥ ਗਵਾਈ ਜਾਂਦੇ ਨੇ, ਉਹਨਾਂ 'ਤੇ ਅਫਸੋਸ ਕਰਦੇ ਆ। ਕਦੇ ਚੁੱਪ ਵੀ ਕਰ ਜਾਂਦੇ ਵੀ ਆਪਾਂ ਨੂੰ ਕੀ ਲੈਣਾ, ਕਿਸੇ ਨਾਲ ਬੋਲਦੇ ਹੀ ਨਹੀਂ, ਜਿਵੇਂ ਸਾਨੂੰ ਸੁਧਾਰਿਆ। ਇਸੇ ਤਰ੍ਹਾਂ ਮਹਾਰਾਜ ਇਹਨਾਂ ਨੂੰ ਵੀ ਸੁਧਾਰਦੇ, ਐਂ ਭਲਾ ਲੋਚਦੇ ਨੇ ਸਰਬੱਤ ਦਾ ਭਲਾ, ਇਹਨਾਂ ਨੂੰ ਵੀ ਮਹਾਰਾਜ ਬਖਸ਼ਾਂ ਕਰ ਦਿਓ, ਸੁਧਾਰ ਦੇਵੋ। ਰੰਗ ਹੱਸੈ ਰੰਗ ਰੋਵੇ ਚੁੱਪ ਵੀ ਕਰ ਜਾਏ, ਕਦੇ ਗੁਰਮੁਖ ਜਨ ਆਪਣੇ ਰੰਗ ਵਿੱਚ ਆ ਕੇ ਹੱਸਦੇ ਨੇ ਕਿ ਬਰਮਾ ਵੀ ਪ੍ਰਵਿਰਤੀ 'ਚ ਫਸਿਆ ਫਿਰਦਾ, ਕਦੇ ਵੈਰਾਗ 'ਚ ਆਪਣੇ ਰੰਗ ਵਿੱਚ ਰੋਣ ਲੱਗ ਜਾਂਦੇ ਨੇ ਕਿ ਹੇ ਪਰਮੇਸ਼ਰ ਵੈਰਾਗ ਤੋਂ ਬਗੈਰ ਛੁਟਕਾਰਾ ਨਹੀਂ ਹੁੰਦਾ, ਬਿਨ ਵੈਰਾਗ ਨਾ ਛੂਟ ਸਮਾਇਆ। ਕਦੇ ਭਾਣਾ ਮੰਨ ਕੇ ਚੁੱਪ ਵੀ ਕਰ ਜਾਂਦੇ ਨੇ, ਤੇਰਾ ਕੀ ਆ ਮਿੱਠਾ ਲੱਗੇ, ਉਹ ਚੁੱਪ ਗੜੁੱਪ ਹੋ ਜਾਂਦੇ ਨੇ। ਤੇਰਾ ਸ਼ੁਕਰ ਹੈ ਜੋ ਸਾਨੂੰ ਆਨੰਦ ਬਖਸ਼ਿਆ ਹੋਇਆ। ਇਹ ਉਹਨਾਂ ਦੇ ਇਸ ਪ੍ਰਕਾਰ ਦੇ ਰੰਗ ਹੈ।
ਪਰਵਾਹ ਨਾਹੀ ਕਿਸੈ ਕੀਰੀ,
ਉਹਨਾਂ ਮਹਾਤਮਾ ਜਿਨ੍ਹਾਂ ਨੂੰ ਸੱਚੇ ਪਰਮਾਤਮਾ ਸਾਰੀ ਬੋਲਦੀ ਤੋਕ।
ਪਰਵਾਹ ਨਾਹੀ ਕਿਸੈ ਕੀਰੀ ਵਾਜ ਸੱਚੇ ਨਾਹ,
ਤੇ ਉਹਨਾਂ ਮਹਾਤਮਾ ਜਿਨ੍ਹਾਂ ਨੂੰ ਸੱਚੇ ਨਾਹ ਨਾਮ ਹੈ ਪਤੀ ਦਾ, ਪਰਮੇਸ਼ੁਰ ਤੋਂ ਬਿਨਾਂ ਬਾਜ ਬਗੈਰ ਹੋਰ ਕਿਸੇ ਵੀ ਪੁਰਖ ਦੀ ਕੋਈ ਪਰਵਾਹ ਮੁਹਤਾਜੀ ਨਹੀਂ ਹੈ, ਖੁਸ਼ਾਮਦੀ ਨਹੀਂ ਕਰਦੇ ਕਿਸੇ ਹੋਰ ਦੀ, ਬੇਪਰਵਾਹ ਸਦਾ ਰੰਗ ਹੱਕ ਕੇ ਜਾ ਕੋ ਪਾਕ ਸੁਆਮੀ, ਇਹ ਹੈ ਉਹਨਾਂ ਦਾ ਨਿਸ਼ਚਾ।
ਦਰ ਵਾਟ ਉੱਪਰ ਖਰਚ ਮੰਗਾ,
ਭਾਈ ਉਹ ਸੰਸਾਰ ਰੂਪੀ ਦਰ ਦਰਵਾਜ਼ੇ ਤੇ, ਇਹਦੇ ਦਰਵਾਜ਼ੇ ਦੇ ਉੱਪਰ ਉੱਤੇ ਉਪਰਾਮ ਹੋ ਕੇ ਖੜੇ ਹੋਏ ਪਰਮੇਸ਼ੁਰ ਦੀ ਭਗਤੀ ਜਾਂ ਪ੍ਰਰੋਗ ਰੂਪ ਵਾਟ ਰਸਤੇ ਦਾ ਖਰਚ ਮੰਗਾ ਮੰਗਦੇ ਨੇ ਕਿ ਮੰਦਗੀ ਆ ਜਿਹੜੀ, ਜੈ ਮਾਤ ਪਿਤਾ ਸੁਤਮੀਤ ਨਾ ਭਾਈ ਮਾਨੂਹਾ ਨਾਮ ਤੇਰੇ ਸੰਗ ਸਹਾਈ, ਇਹ ਨਾਮ ਧਨ ਹੈ ਜਿਹੜਾ ਇਹ ਪ੍ਰਲੋਕ ਨੂੰ ਜਾਣਾ ਨਾਲ, ਇਸ ਕਰਕੇ ਫਿਰ ਦਰਵਾਟ ਉੱਪਰ ਖਰਚ ਮੰਗਾ, ਨਾਮ ਰੂਪੀ ਖਰਚ ਮੰਗਦੇ ਮਹਾਰਾਜ ਸਾਨੂੰ ਨਾਮ ਦਿਓ, ਦੇਹੋ ਨਾਮ ਸੰਤੋਖੀਆ ਉਤਰੇ ਮੰਗੀ ਭੁੱਖ, ਜਾਂ ਇੰਦਰੀਆਂ ਰੂਪੀ ਗੋਲਕਾਂ ਤੋਂ ਉਪਰਾਮ ਹੋ ਕੇ ਪਰਮੇਸ਼ੁਰ ਦੀ ਸੰਗਤ ਰੂਪੀ ਦਰ ਤੇ ਖੜੇ ਨਾਮ ਰੂਪੀ ਖਰਚ ਮੰਗਦੇ ਆ, ਇਹ ਵੀ ਅਰਥ ਹੈ ਇਹਦਾ। ਦਰਵਾਟ ਉੱਪਰ ਖਰਚ ਮੰਗਾ, ਸਾਧ ਸੰਗਤ ਰੂਪੀ ਦਰ ਦਰਗਾਹ ਦੀ ਇਜ਼ਤ ਹੋ ਕੇ ਵਾਹਿਗੁਰੂ ਦੀ ਦਰਗਾਹ ਜਾਂ ਵਾਹਿਗੁਰੂ ਦੇ ਸਰੂਪ ਦਰ ਉੱਤੇ ਪਹੁੰਚਣ ਵਾਸਤੇ, ਪਹੁੰਚਣ ਵਾਲੇ ਬਾਟ ਰਸਤੇ ਲਈ ਵਾਹਿਗੁਰੂ ਦੀ ਭਗਤੀ ਸਰਦਾ ਰੂਪੀ ਖਰਚ ਮੰਗਾ ਮੰਗਦੇ ਨੇ, ਤੇ ਜਿਸ ਕਰਕੇ ਜਿਸ ਵੇਲੇ ਵੀ ਮਹਾਰਾਜ, ਹਾਂਜੀ
ਜਬੈ ਦੀਤਾ ਖਾਹੇ।
ਜਬੈ ਜਦੋਂ ਵਾਹਿਗੁਰੂ ਆਪਣੀ ਭਗਤੀ ਰੂਪ ਸ਼ਰਧਾ ਦੀ ਦਾਤ ਦਿੰਦਾ ਤਾਂ ਉਹ ਗੁਰਮੁਖ ਜਨ ਭਗਤੀ ਰੂਪ ਖਰਚ ਨੂੰ ਖਾਹੇ ਖਾਂਦੇ ਨੇ, ਭਾਵ ਉਸਦੇ ਆਨੰਦ ਨੂੰ ਮਾਣਦੇ ਨੇ। ਅੱਗੇ ਦਿਖਾਵੇ ਵਾਲੇ ਪਖੰਡ ਦੀ ਬਾਬਤ ਮਹਾਰਾਜ ਸਾਹਿਬ ਜੀ ਅੱਗੇ ਕਥਨ ਕਰਦੇ ਨੇ।
ਦੀਵਾਨ ਏਕੋ ਕਲਮ ਏਕਾ,
ਕਹਿੰਦੇ ਹੇ ਭਾਈ ਜਿਨ੍ਹਾਂ ਦਾ ਦੀਵਾਨ ਏਕੋ, ਸਾਰੀ ਪੰਕਤੀ ਬੋਲ ਦੋ ਜੀ।
ਦੀਵਾਨ ਏਕੋ ਕਲਮ ਏਕਾ ਹਮਾ ਤੁਮਾ ਮੇਲ,
ਹੇ ਭਾਈ ਜਿਨ੍ਹਾਂ ਦਾ ਹਮਾ ਅਸੀਂ ਤੁਮਾ ਤੁਸੀਂ ਭਾਵ ਹੰਗਤਾ ਮਮਤਾ ਵਿਚ ਮੇਲ ਮਿਲਾਪ ਪਾਇਆ ਹੋਇਆ, ਜਿਨ੍ਹਾਂ ਵਿਚ ਮੇਰ ਤੇਰ ਹੈ, ਹਮਾ ਤੁਮਾ ਮੇਰ ਤੇਰ, ਜਾਂ ਫਿਰ ਜੀਵ ਈਸ ਦਾ ਭੇਦ ਗਿਆਨ ਹੈ ਜਿਹੜਾ ਹਮਾ ਤੁਮਾ, ਉਸ ਵਾਸਤੇ ਧਰਮਰਾਜ ਦੇ ਦੀਵਾਨ ਕਚਹਿਰੀ ਵੀ ਇੱਕੋ ਹੀ ਹੈ। ਦੀਵਾਨ ਏਕੋ ਕਲਮ ਏਕਾ ਹਮਾ ਤੁਮਾ ਮੇਲ, ਇਹ ਉਹਨਾਂ ਦਾ ਤੇ ਇਸ ਪ੍ਰਕਾਰ ਕਥਨ ਕੀਤਾ। ਕਹਿੰਦੇ ਜਿਹੜੀ ਧਰਮਰਾਜ ਦੀ ਕਚਹਿਰੀ ਹੈ ਉਹਨਾਂ ਵਾਸਤੇ ਦੀਵਾਨ ਕਚਹਿਰੀ ਦਾ ਨਾਮ ਹੁੰਦਾ, ਉਹ ਵੀ ਇੱਕੋ ਇੱਕ ਵਾਹਿਗੁਰੂ ਦਾ ਹੀ ਆਸਰਾ, ਇੱਕ ਵਾਹਿਗੁਰੂ ਦਾ ਹੀ ਹੁਕਮ ਰੂਪੀ ਕਲਮ ਬਗੀ ਹੋਈ ਹੈ, ਭਾਵ ਉਸ ਪਰਮੇਸ਼ਰ ਦੇ ਹੁਕਮ ਅਨੁਸਾਰ ਹੀ ਜੰਮਣ ਮਰਨ ਵਿੱਚ ਉਹ ਪਏ ਰਹਿਣਗੇ। ਜਿਹੜੇ ਭਾਣਾ ਨਹੀਂ ਮੰਨਦੇ, ਹੰਗਤਾ ਮਮਤਾ ਦੇ ਮੇਲ ਵਿੱਚ ਪਏ ਹੋਏ ਨੇ, ਉਹਨਾਂ ਦੀ ਹਾਲਤ ਤੇ ਹੋਵੇਗੀ ਕਿਹੋ ਜਿਹੀ ਹੋਵੇਗੀ, ਕੀ ਹਾਲਤ ਹੋਵੇ ਅੱਗੇ ਦੱਸਦੇ ਹਨ।
ਦਰ ਲਏ ਲੇਖਾ ਪੀੜ ਛੁੱਟੈ,
ਸਤਿਗੁਰੂ ਜੀ ਕਥਨ ਕਰਦੇ ਨੇ ਉਹਨਾਂ ਮਨਮੁੱਖਾਂ ਦੇ ਸੂਖਮ ਸਰੀਰ ਨੂੰ ਧਰਮ ਰਾਜ ਦੇ ਦਰ ਦਰਗਾਹ ਦੇ ਅੰਦਰ ਭਾਵ ਕਚਹਿਰੀ ਦੇ ਵਿੱਚ ਲੇਖਾ ਹਿਸਾਬ ਲਏ ਲੈਣ ਵੇਲੇ, ਜਿਵੇਂ ਤੇਲਾਂ ਨੂੰ ਪੀੜ ਕੇ ਤੇਲ ਕੱਢ ਲਈਦਾ ਨਾ, ਖਲ ਸੁੱਟ ਦਈਦੀ ਹੈ, ਇਵੇਂ ਫਿਰ ਹਾਂ ਬੋਲ ਦੋ ਸਾਰੀ।
ਨਾਨਕਾ ਜਿਉ ਤੇਲ,
ਜਿਵੇਂ ਤਿਲਾਂ ਨੂੰ ਪੀੜ ਕੇ ਤੇਲ ਕੱਢ ਗਿਆ, ਖਲ ਸੁੱਟ ਦਿੱਤੀ ਜਾਂਦੀ ਹੈ, ਦਰ ਲਏ ਲੇਖਾ ਪੀੜ ਸੁੱਟ ਹੈ ਨਾਨਕਾ ਜਿਉ ਤੇਲ, ਮਨਮੁੱਖਾਂ ਦਾ ਸੂਖਮ ਸਰੀਰ ਅੱਗੇ ਪੀੜਿਆ ਜਾਏਗਾ, ਗਿਆਨ ਰੂਪੀ ਤੇਲ ਕੱਢ ਕੇ ਖਲ ਵਾਂਗੂ ਪੱਥਰਾਂ ਆਦਿ ਦੀਆਂ ਜੜ ਜੂਨਾਂ ਦੇ ਵਿੱਚ ਪਾ ਸੁੱਟ ਦਿੱਤਾ ਜਾਵੇਗਾ। ਉਹਨਾਂ ਮਨਮੁੱਖਾਂ ਦਾ ਧਰਮਰਾਜ ਆਪਣੀ ਦਰ ਦਰਗਾਹ ਵਿੱਚ ਕਚਹਿਰੀ ਵਿੱਚ ਹਿਸਾਬ ਲੈਣ ਵੇਲੇ ਜਿਵੇਂ ਤਿਲਾਂ ਵਿੱਚੋਂ ਤੇਲ ਕੱਢ ਕੇ ਫੋਗ ਖਲ ਸੁੱਟੀ ਜਾਂਦੀ ਹੈ, ਇਹ ਮਨਮੁੱਖ ਜੀਵ ਟੇਢੀਆਂ ਜੂਨਾਂ ਵਿੱਚ ਪੱਥਰਾਂ ਆਦਿ ਦੀਆਂ ਜੂਨਾਂ ਵਿੱਚ ਖਲ ਵਾਂਗੂ ਜੜ ਬਣਾ ਕੇ ਸੁੱਟੇ ਜਾਣਗੇ, ਤੇ ਤਿਲਾਂ ਦੀ ਨਾ ਹੀ ਸੂਖਮ ਸਰੀਰ ਵਿੱਚੋਂ ਗਿਆਨ ਰੂਪੀ ਰਸ ਨਹੀਂ ਰਹਿਣ ਦੇਣਗੇ, ਇਹੋ ਜਿਹੀ ਹਾਲਤ ਹੋਏਗੀ। ਕਿਉਂਕਿ ਗੁਰਬਾਣੀ ਦੇ ਵਿੱਚ ਹੋਰ ਥਾਂ ਵੀ ਲਿਖਿਆ ਕਿ ਧਰਮਰਾਜ ਲੇਖਾ ਕਿਵੇਂ ਲਿਆਉਂਦਾ ਹੈ, ਕਹਿੰਦੇ ਲੇਖਾ ਲੀਜਾ ਤਿਲ ਜੂੰ ਪੀੜੀ, ਤੇ ਇਸ ਤਰ੍ਹਾਂ ਦੀਆਂ ਉਹਨਾਂ ਦੀਆਂ ਹਾਲਤਾਂ ਹੋਣਗੀਆਂ।
ਪੌੜੀ
ਅੱਗੇ ਪੌੜੀ ਕਥਨ ਕਰਦੇ ਨੇ ਜੀ।
ਆਪੇ ਹੀ ਕਰਨਾ ਕੀਓ,
ਹੇ ਭਾਈ ਪਰਮੇਸ਼ਰ ਆਪ ਹੀ ਸੰਸਾਰ ਰੂਪੀ ਕਰਨਾ ਪ੍ਰਪੰਚ ਬਣਾਉਣਾ ਕੀਓ ਕੀਤਾ ਹੈ ਉਸਨੇ,
ਕਲ ਆਪੇ ਹੀ ਤੈ ਧਾਰੀ ਹੈ,
ਆਪ ਹੀ ਸਾਰੇ ਜੀਵਾਂ ਦੇ ਅੰਦਰ ਚੇਤਨ ਸੱਤਾ ਰੂਪੀ ਕਲ ਸ਼ਕਤੀ ਧਾਰੀ ਹੈ, ਧਾਰਨ ਕੀਤੀ ਹੋਈ ਹੈ,
ਦੇਖ ਹੈ ਕੀਤਾ ਆਪਣਾ,
ਹੇ ਭਾਈ ਪਰਮੇਸ਼ਰ ਦਾ ਆਪਣਾ ਆਪ ਹੀ ਸੰਸਾਰ ਰੂਪੀ ਖੇਲ ਪੈਦਾ ਕੀਤਾ ਹੋਇਆ ਹੈ, ਤੇ
ਧਰ ਕੱਚੀ ਪੱਕੀ ਸਾਰੀ ਹੈ,
ਆਪ ਹੀ ਕਿਰਪਾਲੂ ਹੋ ਕੇ ਸੰਸਾਰ ਰੂਪੀ ਚੌਪੜ ਦੇ ਖੇਲ ਨੂੰ ਦੇਖਿਆ ਵੇਖ ਰਿਹਾ, ਜੀਵ ਰੂਪੀ ਕੱਚੀਆਂ ਪੱਕੀਆਂ ਨਰਦਾਂ ਵੀ ਆਪ ਹੀ ਪੈਦਾ ਕੀਤੀਆਂ, ਕੱਚੀ ਨਰਦੀ ਨਿਆਈ ਪਾਪੀ ਬੰਦੇ, ਪੱਕੀ ਨਰਦੀ ਨਿਆਈ ਪੁੰਨੀ ਬੰਦੇ, ਧਰ ਕੱਚੀ ਪੱਕੀ ਸਾਰੀ ਹੈ, ਸਾਰੀਆਂ ਨਾਂ ਨਰਦਾਂ ਦਾ ਹੁੰਦਾ, ਸਕਾਮ ਕਰਮ ਕਰਨ ਵਾਲੇ ਕੱਚੇ ਜਿਨ੍ਹਾਂ ਦੀ ਬੁੱਧੀ ਰੂਪੀ ਨਰਦ ਵਿਸ਼ਿਆਂ ਵਿੱਚ ਲੱਗੀ ਹੋਈ ਹੈ, ਨਿਸ਼ਕਾਮੀ ਕਰਮ ਕਰਨ ਵਾਲੇ ਪੱਕੀ ਭਾਵ ਪੁੰਨੀ ਜਿਨ੍ਹਾਂ ਦੀ ਬੁੱਧ ਰੂਪੀ ਨਰਦ ਜਿਹੜੀ ਸ਼ੁਭ ਗੁਣਾਂ ਵਿੱਚ ਦੈਵੀ ਸੰਪਦਾ ਚ ਲੱਗੀ ਹੋਈ, ਉਹ ਪਰਮੇਸ਼ਰ ਆਪ ਹੀ ਸਾਰਿਆਂ ਜੀਵਾਂ ਦੀਆਂ ਜਿੰਦਾਂ ਰੂਪ ਨਰਦਾਂ ਨੂੰ 84 ਲੱਖ ਜੂਨਾਂ ਚ ਧਰ ਰੱਖ ਕੇ ਵੇਖ ਰਿਹਾ ਹੈ,
ਜੋ ਆਇਆ ਸੋ ਚੱਲ ਸੀ,
ਜਿਹੜਾ ਵੀ ਸੰਸਾਰ ਵਿੱਚ ਜਨਮ ਧਾਰ ਕੇ ਆਇਆ ਹੈ ਉਹ ਪੁਰਸ਼ ਸਵਾਸ ਪੂਰੇ ਹੋਣ ਤੋਂ ਚੱਲ ਸੀ ਚੱਲਿਆ ਜਾਵੇਗਾ,
ਸਭ ਕੋਈ ਆਈ ਵਾਰੀ ਹੈ,
ਸਾਰਾ ਕੋਈ ਆਪਣੀ ਵਾਰੀ ਅਨੁਸਾਰ ਆਉਣਾ ਕਰਦਾ, ਆਪਣੀ ਮੌਤ ਰੂਪੀ ਵਾਰੀ ਜਦੋਂ ਆ ਗਈ ਉਹ ਜਾਣਾ ਕਰਦਾ, ਕਿਉਂਕਿ ਜਾਏ ਗਏ ਜੈਸਾ ਕਥਨ ਹੈ, ਰਾਣਾ ਰੋ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ, ਬਾਰੇ ਆਪੋ ਆਪਣੀ ਕੋਈ ਨਾ ਬੰਧੇ ਧੀਰ, ਸਭ ਨੇ ਜਾਣਾ ਹੈ,
ਜਿਸ ਕੇ ਜੀ ਪ੍ਰਾਣ ਹੈ,
ਹੇ ਭਾਈ ਜਿਸ ਵਾਹਿਗੁਰੂ ਦੇ ਜੀ ਜੀਵ ਇਹ ਜੀਵ ਨੂੰ ਪ੍ਰਾਣ ਸਵਾਸ ਦਿੱਤੇ ਹੋਏ ਹੈ, ਸੂਖਮ ਅਸਤੂਲ ਕਾਰਨ ਸਰੀਰ ਬਖਸ਼ੇ ਹੈ, ਹੈ ਕੀ ਹੈ ਬਖਸ਼ੇ ਹੋਏ ਹਨ, ਉਹ ਜਿਹੜਾ ਸਾਹਿਬ ਹੈ,
ਕਿਉਂ ਸਾਹਿਬ ਮਨੋ ਵਿਸਾਰੀ ਹੈ,
ਉਹ ਫਿਰ ਸਾਹਿਬ ਮਾਲਕ ਪਰਮੇਸ਼ੁਰ ਨੂੰ ਕਿਉਂ ਮਨੋ ਤੋਂ ਭਾਵ ਹੈ ਹਿਰਦੇ ਚੋਂ ਕਿਉਂ ਵਿਸਾਰੀਏ, ਕਿਉਂ ਭੁਲਾਉਣਾ ਕਰੀਏ, ਭਾਵ ਹਰ ਵਕਤ ਚੇਤੇ ਕਰਨਾ ਚਾਹੀਦਾ
ਆਪਣ ਹੱਥੀ ਆਪਣਾ,
ਆਪਣੀ ਮਨ ਬੁੱਧੀ, ਮਨ ਅਤੇ ਬੁੱਧ ਇਹਨਾਂ ਹੱਥਾਂ ਕਰਕੇ ਆਪਣਾ ਆਪ ਹੀ ਮੁਕਤੀ ਰੂਪੀ ਕਾਜ ਜਿਹੜਾ ਕੰਮ ਹੈ ਇਹ ਸਵਾਰ ਲੈਣਾ ਚਾਹੀਦਾ। ਕਿਵੇਂ ਭਗਤੀ ਕਰਨਾ ਇਹ ਸਵਾਰਨਾ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੇ ਇਹ ਤੇਰੀ ਬਰੀਆ।
ਆਪਣ ਹੱਥੀ ਆਪਣਾ ਆਪ ਹੀ ਕਾਜ ਸਵਾਰੀ ਹੈ,
ਤੇ ਆਪਣ ਮਨ ਬੁੱਧੀ ਤੇ ਹੱਥੀ ਹੱਥਾਂ ਕਰਕੇ ਤੇ ਆਪਣਾ ਆਪ ਹੀ ਮੁਕਤੀ ਰੂਪੀ ਕਾਜ ਸਵਾਰ, ਆਪ ਹੀ ਵਾਹਿਗੁਰੂ ਦੀ ਭਗਤੀ ਕਰਕੇ ਸਵਾਰੀਏ ਸਵਾਰਨਾ ਕਰੀਏ, ਆਪਣੇ ਮਨ ਬੁੱਧੀ ਰੂਪੀ ਹੱਥਾਂ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਦਾ ਜਿਹੜਾ ਕਾਜ ਕੰਮ ਹੈ ਆਪ ਹੀ ਸਵਾਰੀਏ ਸਵਾਰਨਾ ਕਰੀਏ। ਇਹ ਸਲੋਕ ਅਤੇ ਮਹੱਲੇ ਪੌੜੀ ਦੇ ਵਿੱਚ ਜਿਹੜਾ ਭਾਵ ਹੈ ਮੁੱਖ ਭਾਵ, ਇਹ 20ਵੇਂ ਸਲੋਕ ਵਿੱਚ ਸਤਿਗੁਰਾਂ ਨੇ ਕਥਨ ਜੋ ਕੀਤਾ ਹੈ ਕਿ ਫਿੱਕੇ ਵੇਰਸੀ ਦੇ ਬਚਨ ਬੋਲਣ ਕਰਕੇ ਤਨ ਮਨ ਫਿੱਕਾ ਹੋ ਜਾਂਦਾ ਹੈ, ਦਰਗਾਹ ਵਿੱਚ ਉਸ ਨੂੰ ਫਿੱਕਾ ਬੋਲਣ ਵਾਲੇ ਮੂਰਖ ਨੂੰ ਧੱਕੇ ਮਾਰ ਕੇ ਬਾਹਰ ਸੁੱਟ ਦਿੱਤਾ ਜਾਂਦਾ ਹੈ, ਮਹੱਲੇ ਦੇ ਵਿੱਚ ਜਿਹੜੇ ਪਖੰਡੀ ਪੁਰਸ਼ ਨੂੰ ਉਹਨਾਂ ਦੀ ਬਾਬਤ ਕਿਹਾ, ਅੰਦਰੋਂ ਝੂਠੇ ਨੇ ਬਾਹਰੋਂ ਸੁੱਚੇ ਬਣੇ ਫਿਰਦੇ ਆ, ਉਹਨਾਂ ਦੇ ਹਿਰਦੇ ਵਿੱਚੋਂ ਕਦੇ ਝੂਠ ਦੀ ਮੈਲ ਨਹੀਂ ਉਤਰਦੀ। ਜਦੋਂ ਵਾਹਿਗੁਰੂ ਦਰਗਾਹ ਵਿੱਚ ਤਿਲਾਂ ਵਾਂਗੂ ਨਪੀੜਦਾ, ਨਪੀੜੇ ਜਾਂਦੇ ਨੇ ਤੇ ਉਹ ਇਸ ਵੇਲੇ ਵੀ ਸਾਧ ਸਿੰਘ ਜੀ ਹੋ ਇਉਂ ਪਖੰਡੀ ਜਿਹੜੇ ਨੇ ਉਹ ਉਲਟ ਕੇ ਤੇ ਪੁਰਸ਼ਾਂ ਬਾਰੇ ਵੀ ਕਿਹਾ ਜਿਹੜੇ ਉਹਦੇ ਚ ਨਪੀੜੇ ਜਾਂਦੇ ਜਿਵੇਂ ਤਿਲ ਪੀੜੇ ਜਾਂਦੇ ਐਂ ਪੀੜੇ ਜਾਣਗੇ ਇਸੇ ਮਹੱਲੇ ਦੇ ਵਿੱਚ। ਇਹਨਾਂ ਪਖੰਡੀ ਪੁਰਖਾਂ ਤੋਂ ਉਲਟ ਜਿਹੜੇ ਭਲੇ ਪੁਰਸ਼ ਬਾਰੇ ਕਿਹਾ ਜੋ ਅੰਦਰੋਂ ਸੁੱਚੇ ਤੇ ਬਾਹਰੋਂ ਬੜੇ, ਅੰਦਰੋਂ ਸੱਚੇ ਨੇ ਬਾਹਰੋਂ ਬੜੇ ਸਿੱਧੇ ਪੱਧਰੇ, ਪਰਮੇਸ਼ੁਰ ਦੇ ਨਾਲ ਪ੍ਰੇਮ ਲੱਗਿਆ ਹੋਇਆ, ਪਰਮੇਸ਼ੁਰ ਦੇ ਦਰਸ਼ਨਾਂ ਦੇ ਪਿਆਸੇ ਨੇ, ਉਹ ਸੰਸਾਰ ਚੰਗੇ ਪੁਰਸ਼ ਨੇ। ਪੌੜੀ ਵਿੱਚ ਸਲੋਕ ਨੂੰ ਨਾਲ ਦੋਨਾਂ ਨੂੰ ਮੇਲ ਕੇ ਸਤਿਗੁਰੂ ਜੀ ਕਥਨ ਕੀਤਾ ਕਿ ਪਰਮੇਸ਼ੁਰ ਸਾਰੀ ਸ੍ਰਿਸ਼ਟੀ ਦੀ ਰਚਨਾ ਰਚੀ ਹੈ, ਉਸ ਦੀ ਆਪਣੀ ਸ਼ਕਤੀ ਦੁਆਰਾ ਧਾਰਨ ਕੀਤੀ ਹੋਈ ਹੈ। ਇਸ ਸ੍ਰਿਸ਼ਟੀ ਵਿੱਚ ਜੋ ਮੰਦੇ ਪੁਰਸ਼ ਬੁਰਾਈਆਂ ਕਰਦੇ ਨੇ ਕੱਚੇ ਰਹਿ ਗਏ ਨੇ, ਜਿਹੜੇ ਚੰਗੇ ਚੰਗਿਆਈਆਂ ਕਰਦੇ ਨੇ ਉਹ ਪੁੱਗ ਗਏ ਨੇ। ਪਰਮੇਸ਼ੁਰ ਸਭਨਾਂ ਨੂੰ ਦੇਖ ਰਿਹਾ ਹੈ, ਭਾਵ ਸਾਰਿਆਂ ਦਾ ਹਿਸਾਬ ਕਿਤਾਬ ਕਰੇਗਾ। ਜੋ ਕੱਚੇ ਨੂੰ ਉਹਨਾਂ ਦੀ ਬਾਬਤ ਮਹੱਲੇ ਦੇ ਵਿੱਚ ਅਖੀਰਲੀ ਪੰਕਤੀ ਉਹਦੇ ਪਰ ਕਥਨ ਕੀਤੀ ਹੈ, ਉਹ ਤਿਲਾਂ ਵਾਂਗ ਪੀੜੇ ਜਾਂਦੇ ਹੈ। ਇਸ ਤੋਂ ਬਚਣ ਲਈ ਪੌੜੀ ਜਿਹੜੀ ਕਥਨ ਕੀਤੀ ਹੈ, ਪੌੜੀ ਵਿੱਚ ਕਥਨ ਕੀਤਾ ਕਿ ਜਿਸ ਵਾਹਿਗੁਰੂ ਨੇ ਦਿੱਤੇ ਹੋਏ ਜੀਓ ਅਤੇ ਪ੍ਰਾਣ ਉਹਨਾਂ ਨੂੰ ਸਦਾ ਮਨ ਵਿੱਚ ਉਹਨੂੰ ਵਾਹਿਗੁਰੂ ਮਨ ਦੇ ਵਿੱਚੋਂ ਵਿਸਾਰੀਏ ਨਾ, ਕਦੇ ਭੁਲਾਈਏ ਨਾ। ਇਉਂ ਜਿਨ੍ਹਾਂ ਨੇ ਪਰਮੇਸ਼ੁਰ ਨੂੰ ਕਦੇ ਵੀ ਵਿਸਾਰਿਆ ਨਹੀਂ ਹੈ ਉਹਨਾਂ ਦੇ ਮਨ ਬੁੱਧੀ ਰੂਪੀ ਹੱਥਾਂ ਦੇ ਨਾਲ ਆਪਣੀ ਮੁਕਤੀ ਰੂਪੀ ਕਾਰਜ ਉਹਨਾਂ ਨੇ ਆਪ ਹੀ ਸਵਾਰ ਲਿਆ। ਅੱਗੇ ਹੁਣ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਸ਼ਬਦ ਹੈ ਜੇ
ਸਲੋਕ ਮਹੱਲਾ ਦੂਜਾ।
ਇਹ ਆਸਾ ਦੀ ਵਾਰ ਦਾ 21ਵਾਂ ਸਲੋਕ ਹੈ ਜਿਹੜਾ ਗੁਰੂ ਅੰਗਦ ਦੇਵ ਜੀ ਦਾ ਉਚਾਰਨ ਕੀਤਾ। ਗੁਰੂ ਅੰਗਦ ਦੇਵ ਜੀ ਖੰਡੂਰ ਸਾਹਿਬ ਨਿਵਾਸ ਕਰ ਰਹੇ ਸੀ, ਜਿਵੇਂ ਬੱਦਲ ਝੁਕ ਝੁਕ ਕੇ ਵਰਖਾ ਕਰਦੇ ਆ, ਉੱਚੀਆਂ ਨੀਵੀਆਂ ਥਾਵਾਂ ਤੇ ਹਰਿਆਵਲਾਂ ਲਿਆ ਦਿੰਦੇ ਨੇ, ਬਵੀਹੇ ਸਵਾਨਤੀ ਬੂੰਦ ਦੁਆਰਾ ਉਹਨਾਂ ਦੀ ਤ੍ਰੇਹ ਮਿਟ ਜਾਂਦੀ ਹੈ। ਇਵੇਂ ਸਤਿਗੁਰੀ ਬੱਦਲ ਦੀ ਨਿਆਈ ਅੰਮ੍ਰਿਤ ਦੀ ਵਰਖਾ ਕਰ ਰਹੇ, ਉੱਚੀਆਂ ਨੀਵਾਂ ਥਾਵਾਂ ਉੱਤਮ ਮੱਧਮ ਆਦਿ ਜਗਿਆਸੂਆਂ ਨੂੰ ਉਹਨਾਂ ਦੇ ਹਿਰਦਿਆਂ ਰੂਪੀ ਸ਼ੁਭ ਗੁਣਾਂ ਨੂੰ ਹਰਿਆਵਲਾਂ ਭਗਤੀ ਦੀਆਂ ਲਿਆ ਰਹੇ ਨੇ, ਮੁਕਤੀ ਰੂਪੀ ਸਵਾਨਤੀ ਬੂੰਦ ਗੁਰਸਿੱਖਾਂ ਦੇ ਮੂੰਹ ਪਾ ਰਹੇ। ਸਤਿਗੁਰਾਂ ਦੇ ਚਰਨ ਸਿੱਖਾਂ ਨੇ ਬੇਨਤੀ ਕੀਤੀ ਪਰਮੇਸ਼ੁਰ ਨਾਲ ਪ੍ਰੇਮ ਕਿਵੇਂ ਕਰਨਾ ਚਾਹੀਦਾ ਤੇ ਚਿੱਤ ਕਿਵੇਂ ਲੱਗੇ ਮਹਾਰਾਜ, ਹਿਰਦੇ ਪ੍ਰੇਮ ਪੈਦਾ ਨਹੀਂ ਹੋ ਰਿਹਾ। ਤਾਂ ਸਤਿਗੁਰੂ ਦੇ ਪਾਵਨ ਸਲੋਕ ਉਚਾਰ ਕੇ ਗੁਰਸਿੱਖਾਂ ਦੇ ਪ੍ਰਥਾਏ ਇਉਂ ਕਹਿੰਦੇ ਹਨ,
ਇਹ ਕਨੇਹੀ ਆਸ ਕੀ।
ਇਹ ਗੁਰਸਿੱਖੋ, ਇਹ ਕਨੇਹੀ ਕਿਹੋ ਜੀ ਆਸ ਕੀ ਪ੍ਰੀਤੀ ਹੈ, ਕਾਹਦੀ ਪ੍ਰੀਤੀ ਹੈ ਇਹ?
ਦੂਜਾ ਲੱਗਾ ਜਾਏ,
ਜੋ ਪਰਮੇਸ਼ੁਰ ਨੂੰ ਛੱਡ ਕੇ ਮਨ ਦਾ ਦੂਜੇ ਦਵੈਤ ਵਿੱਚ ਲੱਗ ਜਾਏ ਜਾਣਾ ਹੈ, ਜਾਂ ਦੂਜਾ ਲੱਗਾ ਜਾਏ। ਦੂਸਰੇ ਕੌਣ? ਦੇਵੀ ਦੇਵਤੇ। ਦੂਸਰੇ ਕੌਣ? ਪਖੰਡੀ। ਉਹਨਾਂ ਦੇ ਵਿੱਚ ਜਾ ਕੇ ਲੱਗ ਜਾਣਾ, ਇਹ ਕਾਹਦੀ ਪ੍ਰੀਤੀ ਨਹੀਂ ਹੈ ਪਰਮੇਸ਼ੁਰ ਦੀ? ਫਿਰ ਪ੍ਰਸ਼ਨ ਕੀਤਾ ਸਤਿਗੁਰੂ ਜੀ, ਫਿਰ ਪਰਮੇਸ਼ੁਰ ਦਾ ਪ੍ਰੇਮੀ ਕੌਣ ਹੋ ਸਕਦਾ? ਤਾਂ ਉੱਤਰ ਦਿੰਦੇ ਨੇ,
ਨਾਨਕ ਆਸਕ ਕਾਂਢੀ ਹੈ।
ਸਤਿਗੁਰੂ ਜੀ ਕਥਨ ਕਰਦੇ ਨੇ, ਹੇ ਗੁਰਸਿੱਖੋ, ਵਾਹਿਗੁਰੂ ਦਾ ਆਸਕ ਨਾਮ ਹੈ ਪ੍ਰੇਮੀ ਦਾ। ਅਸਲੀ ਪ੍ਰੇਮੀ ਉਹੀ ਹੈ, ਕਾਂਢੀ ਹੈ ਕਹੀਦਾ, ਜਿਹਦਾ ਮਨ ਸਦ ਹੀ
ਰਹੇ ਸਮਾਏ,
ਜਿਹਦਾ ਮਨ ਸਦ ਹਮੇਸ਼ਾ ਪਰਮੇਸ਼ੁਰ ਦੇ ਪ੍ਰੇਮ ਸਮਾਏ ਮਿਲਿਆ ਰਹਿੰਦਾ ਹੈ।
ਚੰਗਾ ਚੰਗਾ ਕਰਮੰਨੇ,
ਚੰਗੇ ਉੱਤਮ ਪਦਾਰਥੀ ਪ੍ਰਾਪਤੀ ਹੋ ਜਾਂਦੀ ਹੈ ਜਿਸ ਵੇਲੇ ਬੰਦੇ ਨੂੰ, ਤਾਂ ਫਿਰ ਪਰਮੇਸ਼ੁਰ ਨੂੰ ਚੰਗਾ, ਚੰਗੇ ਕੀ ਮਿਲੇ? ਚੰਗੇ ਪਦਾਰਥ ਮਿਲ ਗਏ, ਸੋਹਣੇ ਸੋਹਣੇ, ਚੰਗਾ ਕਰਮ ਨੇ, ਫਿਰ ਰੱਬ ਨੂੰ ਚੰਗਾ ਕਰਕੇ ਮੰਨਦਾ, ਕਹਿੰਦਾ ਮੈਨੂੰ ਪਰਮਾਤਮਾ ਨੇ ਵਧੀਆ ਚੰਗੀਆਂ ਚੀਜ਼ਾਂ ਦਿੱਤੀਆਂ, ਰੱਬ ਬੜਾ ਚੰਗਾ ਹੈ। ਪਰ ਜਿਸ ਵੇਲੇ
ਮੰਦਾ ਮੰਦਾ ਹੋਏ,
ਜਦੋਂ ਵਿਹਾਰ ਦੇ ਵਿੱਚ ਮੰਦਾ ਹੋਏ ਹੋ ਜਾਵੇ, ਘਾਟਾ ਪੈ ਜਾਵੇ ਜਾਂ ਫਿਰ ਕੋਈ ਹੋਰ ਘਟਨਾ ਵਾਪਰ ਜਾਵੇ, ਫਿਰ ਜਦੋਂ ਮੰਦਾ ਹੋ ਗਿਆ, ਮੰਦਾ ਹੋਏ ਫਿਰ ਰੱਬ ਨੂੰ ਮੰਦਾ ਕਹਿਣ ਲੱਗ ਜਾਂਦਾ, ਕਹਿੰਦਾ ਰੱਬ ਨੇ ਪਤਾ ਨਹੀਂ ਮੇਰਾ ਕਿਹੜੇ ਜਨਮ ਦਾ ਵੈਰ ਕੱਢ ਲਿਆ। ਤੇ ਇਸ ਕਰਕੇ ਇਹ ਜੀਵ ਦੀ ਵਿਵਸਥਾ, ਜੇਕਰ ਲੋਕ ਚੰਗਾ ਕਹਿਣ ਤਾਂ ਉਹਨਾਂ ਨੂੰ ਚੰਗਾ ਕਰਕੇ ਮੰਨਦਾ, ਜੇ ਮੰਦਾ ਬਚਨ ਬੋਲਦੇ ਨੇ ਉਹਨਾਂ ਨਾਲ ਬੁਰੇ ਵਰਤਾਵ ਵਾਲਾ ਹੋ ਜਾਂਦਾ, ਫਿਰ ਵੀ ਤੈਂ ਮੈਨੂੰ ਮੰਦਾ ਕਿਹਾ ਸੀ। ਇਹ ਜੀਵਾਂ ਦਾ ਸੁਭਾਅ ਹੈ।
ਆਸਕ ਇਹੋ ਨਾ ਆਖੀਐ,
ਉਹ ਭਾਈ ਆਸਕ ਨਹੀਂ ਕਹੇ ਜਾਂਦੇ ਰੱਬ ਦੇ ਸੱਚੇ।
ਜੀ ਲੇਖੈ ਵਰਤੈ ਸੋਏ,
ਸੋਏ ਉਹ ਜਿਹੜੇ ਪੁਰਖ ਦੁਨੀਆਂ ਦੇ ਲੇਖੇ ਹਿਸਾਬ ਕਿਤਾਬ ਦੇ ਵਰਤਾਰੇ ਵਿੱਚ ਵਰਤਦੇ ਹੈ, ਉਹ ਇਹੋ ਜਿਹੇ ਵਾਹਿਗੁਰੂ ਦੇ ਆਸਕ ਪ੍ਰੇਮੀ ਨਹੀਂ ਕਹੇ ਜਾਂਦੇ, ਕਹੇ ਆਖੇ ਨਹੀਂ ਜਾਂਦੇ।
ਮਹੱਲਾ ਦੂਜਾ,
ਅੱਗੇ ਮਹਾਰਾਜ ਸਾਹਿਬ ਜੀ ਮਹੱਲੇ ਦੇ ਕਥਨ ਕਰਦੇ ਨੇ।
ਸਲਾਮ ਜਵਾਬ ਦੋਵੇਂ ਕਰੇ,
ਇਸ ਪ੍ਰਕਾਰ ਕੋਈ ਸੇਵਕ ਆਪਣੇ ਮਾਲਕ ਪਾਸ ਸਲਾਮ ਨਮਸਕਾਰ ਵੀ ਕਰੇ, ਤੇ ਮਾਲਕ ਜਦੋਂ ਕੋਈ ਕੰਮ ਆਖੇ ਫਿਰ ਜਵਾਬ ਉੱਤਰ ਦੇ ਦੇਵੇ, ਇਹ ਜਿਹੜੇ ਦੋਨੇ ਕਰਦਾ ਹੈ। ਦੋਵੇਂ ਗੱਲਾਂ ਦੇ ਕਰਨ ਵਾਲਾ ਜਿਹੜਾ ਨਾ ਕਰੇ ਕਰਨ ਵਾਲਾ ਹੈ ਉਹ ਮਨੁੱਖ ਮੁੰਡਹੋਂ ਮਾਂ ਪਾਪ ਕੀ ਆਰੰਭ ਤੋਂ ਹੀ ਕੁੱਥਾ ਨਾਮ ਭੁੱਲ ਜਾਏ ਜਾਂਦਾ ਹੈ, ਭੁੱਲਿਆ ਹੋਇਆ ਹੈ। ਇਹਨੂੰ ਕੁੱਥਾ ਨਹੀਂ ਕਹਿਣਾ, ਕੁੱਥਾ ਕੱਸ ਕੇ ਬੋਲਣਾ। ਚਾਕਰ ਕਹੀਏ ਖਸਮ ਕਾ ਸੋਹੇ ਉੱਤਰ ਦੇ, ਵਜੋਂ ਗਵਾਏ ਆਪਣਾ ਤਖ਼ਤ ਨਾ ਵੈਸੇ ਹੱਸੇ। ਇਹ ਉਹਨਾਂ ਦੀ ਹਾਲਤ ਦੱਸੀ ਹੈ।
ਨਾਨਕ ਦੋਵੇਂ ਕੂੜੀਆ,
ਤੇ ਇਸ ਪ੍ਰਕਾਰ ਮਹਾਰਾਜ ਸਾਹਿਬ ਕਹਿੰਦੇ ਸਲਾਮ ਵੰਦਨਾ ਕਰਨੀ ਤੇ ਜਵਾਬ ਦੇਣਾ, ਇਹ ਦੋਵੇਂ ਗੱਲਾਂ ਕੂੜੀਆਂ ਝੂਠੀਆਂ ਹਨ। ਇਸ ਕਰਕੇ
ਥਾਏ ਨਾ ਕਾਈ ਪਾਏ,
ਉਹਦੀ ਕਾਈ ਕੋਈ ਗੱਲ ਵੀ ਥਾਏ ਥਾਂ ਨਹੀਂ ਪੈਂਦੀ, ਕੋਈ ਗੱਲ ਭਾਵ ਸਿਰੇ ਨਹੀਂ ਚੜ੍ਹਦੀ ਹੈ। ਤੇ ਇਸ ਕਰਕੇ ਜਿਹੜਾ ਇਸ ਪ੍ਰਕਾਰ ਦੀਆਂ ਗੱਲਾਂ ਕਰਦਾ ਹੈ, ਅੱਗੇ ਇਸੇ ਦੋ ਤੁਕਾਂ ਦਾ ਅਰਥ ਦੁਬਾਰੇ ਆ ਜੀ ਬੋਲੋ।
ਸਲਾਮ ਜਵਾਬ ਦੋਵੇਂ ਕਰੇ,
ਸਿੱਖਾਂ ਨੇ ਗੁਰੂ ਸਾਹਿਬ ਦੇ ਪਾਸ ਜਾ ਕੇ ਸਲਾਮ ਨਮਸਕਾਰ ਕਰੇ ਕਰਕੇ ਬੇਨਤੀ ਕੀਤੀ। ਇਹ ਅੰਤਰੀ ਭਾਵ ਦੇ ਵਿੱਚ ਹੈ, ਜਿਹੜਾ ਬਾਹਜ ਭਾਵ ਦੇ ਵਿੱਚ ਸੀ ਨਾ ਉਹਦੇ ਚ ਹੋਰ ਵੀ ਕਈ ਤਰ੍ਹਾਂ ਦੀਆਂ ਦਸਤਾਂਤ ਪ੍ਰਮਾਣ ਲੱਗ ਜਾਂਦੇ ਹੈ। ਕਹਿੰਦੇ ਉਹ ਇੱਕ ਬੜਾ ਮਨ ਚੱਲਾ ਜਾ ਤੇ ਕੰਮ ਚੋਲਟ ਜਿਹਨੂੰ ਕਹਿੰਦੇ ਨੇ ਕੰਮ ਤੋਂ ਲੁਕਣ ਵਾਲਾ ਇੱਕ ਸੇਵਕ ਕਿਸੇ ਸੰਤਾਂ ਦੇ ਕੋਲ ਰਹਿੰਦਾ ਸੀ ਡੇਰੇ ਚ। ਸੰਤਾਂ ਦਾ ਬਿਰਧ ਸਰੀਰ, ਉਹ ਬਿਰਧ ਸਰੀਰ ਹੋਣ ਕਰਕੇ ਬਿਰਧ ਸਰੀਰ ਨੂੰ ਥੋੜੀ ਜਿਹੀ ਸਰਦੀ ਵੀ ਜ਼ਿਆਦਾ ਲੱਗਦੀ ਹੈ। ਉਹ ਸਰਦੀ ਦਾ ਮੌਸਮ ਤੇ ਕੱਚਾ ਕੋਠਾ ਸੀ ਡੇਰੇ ਦਾ, ਉਹ ਚੋਣ ਲੱਗ ਗਿਆ, ਚੋਆ ਪੈ ਗਿਆ। ਤੇ ਉਹ ਮਹਾਤਮਾ ਜੀ ਕਹਿੰਦੇ ਭਾਈ ਸੇਵਕਾ, ਕਹਿੰਦਾ ਹਾਂ ਜੀ। ਕਹਿੰਦੇ ਕੋਠਾ ਚੋਣ ਲੱਗ ਗਿਆ, ਜਾ ਐਂ ਕਰ ਤੂੜੀ ਤੇ ਗਾਰ ਮਿਲਾ ਕੇ ਨਾ ਚੰਗੀ ਤਰ੍ਹਾਂ ਇਹ ਗਲੀ ਬੰਦ ਕਰਿਆ। ਕਹਿੰਦਾ ਦੇਖੋ ਗੁਰੂ ਜੀ, ਗੱਲ ਇਹ ਹੈ ਵੀ ਮੈਂ ਕਰਨ ਨੂੰ ਤਾਂ ਕੋਈ ਗੱਲ ਨਹੀਂ, ਮੈਂ ਕਰਿਆ ਹੁਣ, ਪਰ ਮੈਂ ਥੋੜੀ ਬੇਅਦਬੀ ਨਹੀਂ ਕਰ ਸਕਦਾ। ਤੁਸੀਂ ਕੋਠੇ ਦੇ ਹੇਠਾਂ ਬੈਠੇ, ਮੈਂ ਕੋਠੇ ਦੇ ਉੱਪਰ ਚੜ੍ਹਾਂ, ਮੈਂ ਨਹੀਂ ਇਹ ਬੇਅਦਬੀ ਕਰ ਸਕਦਾ। ਉਹਨੇ ਦੇਖ ਲਿਆ ਵੀ ਇਹੋ ਜਿਹੀ ਆ, ਉਹ ਵਿਚਾਰੇ ਆਪ ਗਏ ਤੂੜੀ ਗਾਰਾ ਜਿਹਾ ਮਿਲਾ ਕੇ ਗਲੀ ਬੰਦ ਕਰਿਆ ਦੀ, ਪਰ ਠੰਡ ਥੋੜ੍ਹੀ ਜਿਹੀ ਮਹਿਸੂਸ ਹੋਣ ਲੱਗ ਗਈ। ਚੁੱਲ੍ਹਾ ਬਾਲ ਲਿਆ, ਚੁੱਲ੍ਹਾ ਬਾਲ ਕੇ ਸੇਕਣ ਵੀ ਲੱਗ ਗਏ, ਦੁੱਧ ਗਰਮ ਕਰ ਲਿਆ। ਤੇ ਜਦੋਂ ਦੁੱਧ ਗਰਮ ਕਰ ਰਿਹਾ, ਸੰਤ ਕਹਿੰਦੇ ਭਾਈ ਦੁੱਧ ਪੀਏਗਾ? ਕਹਿੰਦੇ ਜੀ ਤੁਹਾਡਾ ਵਚਨ ਥੋੜ੍ਹੀ ਮੁੜ ਸਕਦੇ ਹਾਂ। ਇਸ ਤਰ੍ਹਾਂ ਦੇ ਜਿਹੜੇ ਨੇ ਉਹ ਸਾਧ ਸੰਗਤ ਜੀ ਫਿਰ ਸਲਾਮ ਵੀ ਕਰਦੇ, ਜਵਾਬ ਵੀ ਦਿੰਦੇ ਆ, ਨਮਸਕਾਰ ਵੀ ਕਰਨੀ, ਕੰਮ ਨਹੀਂ ਕੋਈ ਧੱਕਾ ਵੀ ਨਹੀਂ ਤੋੜਨਾ, ਜੀ ਹਜ਼ੂਰ ਵੀ ਕਰਨੀ ਹੈ। ਤੇ ਇਹ ਸੀ ਪਹਿਲੇ ਅਰਥ ਦੇ ਨਾਲ ਸੰਬੰਧਿਤ ਵਿਚਾਰ। ਹੁਣ ਜਿਹੜਾ ਅੰਤਰੀਵ ਅਰਥ ਹੈ, ਹਾਂ ਸਲਾਮ ਜਵਾਬ ਦੁਬਾਰੇ ਬੋਲੋ ਜੀ।
ਸਲਾਮ ਜਵਾਬ ਦੋਵੇਂ ਕਰੇ,
ਕਹਿੰਦੇ ਸਿੱਖ ਨੇ ਗੁਰੂ ਸਾਹਿਬ ਜੀ ਦੇ ਪਾਸ ਜਾ ਕੇ ਸਲਾਮ ਨਮਸਕਾਰ ਕਰੇ ਕਰਕੇ, ਨਮਸਕਾਰ ਕੀਤੀ ਪਹਿਲਾਂ ਕਰਕੇ ਬੇਨਤੀ ਕੀਤੀ ਕਿ ਮਹਾਰਾਜ ਆਪ ਕਿਰਪਾ ਕਰੋ ਮੇਰੇ ਤੇ,
ਮੁੰਡਾ ਕੁੱਥਾ ਜਾਏ।
ਤੇ ਮਹਾਰਾਜ ਕਹਿੰਦੇ ਮੁੰਡੋ ਮੁੱਲ ਮਤਲਬ ਮੁੱਢ ਤੋਂ ਮੂਲ ਤੋਂ ਹੀ ਕੁੱਥਾ ਭੁੱਲਿਆ ਜਾ ਰਿਹਾ। ਕਹਿੰਦੇ ਹੇ ਸਿੱਖਾ, ਕਿਉਂਕਿ ਸਿੱਖ ਨੇ ਬੇਨਤੀ ਕੀਤੀ ਨਾ ਕਿ ਮੇਰੀ ਸੰਸਾਰ ਦੁੱਖ ਦੀ ਨਿਮਿਰਤੀ ਕਰੋ, ਮੈਂ ਤਾਂ ਮੁੱਢ ਤੋਂ ਹੀ ਭੁੱਲ ਗਿਆ। ਤੇ ਇਸ ਕਰਕੇ ਮਹਾਰਾਜ ਭੁੱਲਿਆ ਹੋਇਆ ਜਾ ਰਿਹਾ, ਮੇਰੀ ਉਮਰ ਬਤੀਤ ਜਾਂਦੀ ਹੈ, ਤੇ ਦੁੱਖਾਂ ਦੀ ਨਿਮਿਰਤੀ ਤੇ ਪਰਮਾਨੰਦ ਦੀ ਪ੍ਰਾਪਤੀ, ਸਰੂਪ ਦੀ ਜਿਹੜੀ ਪ੍ਰਾਪਤੀ ਹੈ ਉਹ ਕਰਾਓ ਮੈਨੂੰ। ਤਾਂ ਗੁਰੂ ਸਾਹਿਬ ਜੀ ਨੇ ਇਹਦੇ ਦੋਵੇਂ ਗੱਲਾਂ ਸੁਣੀਆਂ, ਸੁਣ ਕੇ ਜਵਾਬ ਉੱਤਰ ਦਿੰਦੇ ਹੋਏ ਫਰਮਾਉਂਦੇ ਨੇ,
ਨਾਨਕ ਦੋਵੇਂ ਕੂੜੀਆ।
ਤੇ ਮਹਾਰਾਜ ਸਾਹਿਬ ਜੀ ਕਥਨ ਕਹਦੇ, ਗੁਰਸਿੱਖਾ ਤੇਰੇ ਦੋਵੇਂ ਦੋਨੋਂ ਹੀ ਪ੍ਰਸ਼ਨ ਕੂੜੀਆਂ ਝੂਠੇ ਨੇ। ਜੋ ਪਹਿਲਾ ਪ੍ਰਸ਼ਨ ਕਰਦਾ ਕਿ ਪਰਮਾਨੰਦ ਦੀ ਪ੍ਰਾਪਤੀ ਕਰਾਓ, ਤੋ ਉਹ ਤਾਂ ਅੱਗੇ ਤੈਨੂੰ ਪ੍ਰਾਪਤ ਹੈ, ਤੂੰ ਤਾਂ ਪਰਮਾਨੰਦ ਦਾ ਰੂਪ ਹੀ ਆ, ਤੂੰ ਤੇਰੇ ਅੰਦਰ ਆਤਮਾ ਜਿਹੜੀ ਉਸੇ ਦਾ ਰੂਪ ਹੈ, ਉਹਦੀ ਕੀ ਪ੍ਰਾਪਤੀ ਚਾਹੁੰਦਾ ਫਿਰ ਤੂੰ ਜਦੋਂ ਪਹਿਲੀ ਪ੍ਰਾਪਤ ਹੈ? ਦੂਸਰਾ ਸੰਸਾਰ ਦੀ ਬਾਬਤ ਕਹਿਣਾ ਹੈ ਤੇ ਉਹ ਸੰਸਾਰ ਤਾਂ ਜਿਹੜਾ ਤੇਰੇ ਸਰੂਪ ਦੀ ਪਹਿਲੀ ਨਿਵਰਤ ਹੈ, ਇਸ ਕਰਕੇ ਇਹਦੀ ਕੀ ਨਿਵਰਤੀ ਚਾਹੁੰਦਾ ਹੈ?
ਥਾਇ ਨ ਕਾਈ ਪਾਇ,
ਇਹ ਇਸ ਕਰਕੇ ਨਿਵਰਤੀ ਦੀ ਨਿਵਰਤੀ ਇਹ ਕੀ ਕਰਨੀ ਹੈ, ਪ੍ਰਾਪਤੀ ਦੀ ਪ੍ਰਾਪਤੀ ਇਹ ਕੀ ਕਰਨੀ ਹੈ? ਇਹ ਦੋਵੇਂ ਗੱਲਾਂ ਤੇਰੇ ਸਰੂਪ ਵਿੱਚ ਥਾਂ ਥਾਂ ਵਿੱਚ ਕਾਈ ਕੋਈ ਵੀ ਨਹੀਂ ਹੈ, ਪਾਈ ਨਹੀਂ ਜਾਂਦੀ ਅਗਿਆਨ ਕਰਕੇ ਦਿਸ ਰਹੀ ਹੈ ਤੈਨੂੰ, ਅਗਿਆਨ ਦਾ ਪਰਦਾ ਦੂਰ ਕਰ ਦੇ, ਚਾਨਣਾ ਹੋਣ ਦੀ ਦੇਰ ਹੈ, ਸੱਪ ਤਾਂ ਉੱਥੇ ਰਹਿਣੇ ਨਹੀਂ ਜਦੋਂ ਰੱਸੀ ਚੋੜਿਆ ਸੱਪ ਦਿਸਦਾ। ਜਿਹੜਾ ਤੇਰਾ ਆਤਮ ਆਨੰਦ ਸਰੂਪ ਸਤਿਜਿਤ ਆਨੰਦ ਸਰੂਪ ਹੈ, ਉਸ ਵਿੱਚ ਤਾਂ ਸੰਸਾਰ ਦੁੱਖ ਦੀ ਨਿਮਿਰਤੀ, ਪਰਮਾਨੰਦ ਦੀ ਪ੍ਰਾਪਤੀ, ਇਹ ਦੋ ਗੱਲਾਂ ਇਹ ਕਿੱਥੋਂ ਆ ਗਈਆਂ ਜਿਹੜੀਆਂ ਤੂੰ ਅਗਿਆਨ ਕਰਕੇ ਕਹਿ ਰਿਹਾ? ਇਹ ਦੋਵੇਂ ਗੱਲਾਂ ਵਿੱਚੋਂ ਕੋਈ ਵੀ ਨਹੀਂ ਪਾਈਦੀ, ਭਾਵ ਇਹ ਤਾਂ ਪਹਿਲੇ ਸਤਿਜਿਤ ਆਨੰਦ ਰੂਪ ਹੈ, ਅਸਤ ਜੜ ਦੁੱਖ ਨਿਵਿਰਤੀ ਦੀ ਪਹਿਲੀ ਨਿਵਿਰਤੀ ਹੈ, ਤੇਰੇ ਸਰੂਪ ਵਿੱਚ ਨਹੀਂ ਹੈ ਇਹ। ਇਸ ਕਰਕੇ ਇਹ ਅੰਤਰੀ ਭਾਵ ਦੇ ਵਿੱਚ ਅਰਥ ਹੈ ਇਸ ਦਾ।
ਪੌੜੀ
ਪੌੜੀ ਕਥਨ ਕਰਦੇ ਹਨ ਜੀ,
ਜਿਤ ਸੇਵਿਆ ਸੁਖ ਪਾਈਐ,
ਤੇ ਜਿਤ ਜਿਸ ਵਾਹਿਗੁਰੂ ਦੇ, ਜਿਸ ਵਾਹਿਗੁਰੂ ਦਾ ਸੇਵਿਆ, ਸੇਵਨ ਸੇਵਨ ਕੀ ਹੈ, ਪ੍ਰੇਮਾ ਭਗਤੀ, ਉਹ ਕਰਕੇ ਆਤਮ ਸੁਖ ਆਨੰਦ ਨੂੰ ਪਾਈਏ, ਪ੍ਰਾਪਤ ਕਰੀਦਾ ਹੈ।
ਸੋ ਸਾਹਿਬ ਸਦਾ ਸੰਭਾਲੀਏ,
ਸਾਹਿਬ ਮਾਲਕ ਪਰਮੇਸ਼ਵਰ ਨੂੰ ਮਨ ਦੀ ਭਾਵਨਾ ਨਾਲ ਸਦਾ ਹਮੇਸ਼ਾ ਹੀ ਸੰਭਾਲੀਏ, ਯਾਦ ਕਰੀਏ।
ਜਿਤ ਕੀਤਾ ਪਾਈਏ ਆਪਣਾ,
ਜਿਸ ਕਰਕੇ ਆਪਣੇ ਕੀਤੇ ਕਰਤਬਾਂ ਨੂੰ ਫਲ ਨੂੰ ਪਾਈਏ, ਪਾਈਦਾ ਹੈ।
ਸਾ ਘਾਲ ਬੁਰੀ ਕਿਉਂ ਘਾਲੀਏ,
ਉਹ ਬੁਰੀ ਬੁਰਾਈ ਵਾਲੀ ਘਾਲ ਕਮਾਈ ਕਿਉਂ ਕਿਉਂ ਕਰਕੇ ਘਾਲੀਏ ਕਰੀਏ, ਭਾਵ ਨਹੀਂ ਕਰਨੀ ਚਾਹੀਦੀ।
ਮੰਦਾ ਮੂਲ ਨਾ ਕੀਚੇ,
ਹੇ ਭਾਈ ਕਿਸੇ ਦਾ ਮੂਲ ਉੱਕਾ ਹੀ, ਕਦੇ ਵੀ ਮੰਦਾ ਬੁਰਾ ਨਹੀਂ ਕਰਨਾ ਚਾਹੀਦਾ, ਮੰਦਾ ਸੰਕਲਪ ਮੰਦ ਕਰਮ ਨਹੀਂ ਕਰਨਾ ਚਾਹੀਦਾ।
ਦੇ ਲੰਮੀ ਨਦਰ ਨਿਹਾਲੀਏ,
ਸਗੋਂ ਬੁਰੇ ਕਰਮ ਦੇ ਫਲ ਨੂੰ ਲੰਮੀ ਦੀਰਘ ਨਦਰ ਦ੍ਰਿਸ਼ਟੀ ਦੇ ਨਾਲ ਨਿਹਾਲੀਏ, ਦੇਖਣਾ ਕਰੀਏ ਵੀ ਇਹਦਾ ਫਲ ਬੁਰਾ ਹੈ। ਗੁਰੂ ਸਾਹਿਬ ਜੀ ਤੋਂ ਵਿਚਾਰ ਰੂਪੀ ਲੰਬੀ ਨਿਗਾਹ ਲੈ ਕੇ ਭਾਵ ਕੀ ਹੈ ਵੀ ਗਿਆਨ ਦ੍ਰਿਸ਼ਟੀ ਨਾਲ ਵੇਖਣਾ ਕਰੀਏ ਕਿ ਪਰਲੋਕ ਬੁਰੇ ਕੰਮ ਦਾ ਫਲ, ਉਹਨਾਂ ਦਾ ਹਾਲ ਕੀ ਹੁੰਦਾ ਬੁਰੇ ਕਰਮ ਕਰਨ ਵਾਲਿਆਂ ਦਾ।
ਜੋ ਸਾਹਿਬ ਨਾਲ ਨਾ ਹਾਰੀਐ,
ਇਹ ਭਾਈ ਜਿਵੇਂ ਸਾਹਿਬ ਮਾਲਕ ਪਰਮੇਸ਼ਰ ਦੇ ਨਾਲ ਮਿਲਾਪ ਦੀ ਹਾਰੀਐ ਹਾਰ ਨਾ ਆਵੇ, ਤੇ ਇਸ ਪ੍ਰਕਾਰ ਕਦੇ ਹਾਰ ਨਾ ਹੋਵੇ ਉਹਦੇ ਨਾਲ ਵਾਹਿਗੁਰੂ ਨਾਲ।
ਤੀ ਵੇਹਾ ਪਾਸਾ ਢਾਲੀਐ,
ਤੇ ਵੇਹਾ ਉਹ ਜਾ ਸ਼ੁਭ ਗੁਣਾਂ ਦਾ ਪਾਸਾ, ਆਪਣੇ ਚਿੱਤ ਵੀ ਢਾਲੀਏ, ਢਾਲਣਾ ਕਰੀਏ, ਭਾਵ ਕੀ ਹੈ ਸ਼ੁਭ ਗੁਣਾਂ ਨੂੰ ਗ੍ਰਹਿਣ ਕਰਕੇ ਨਾਮ ਜਪਣਾ ਕਰੀਏ, ਜਿਨ੍ਹਾਂ ਤਿੰਨਾਂ ਗੁਣਾਂ ਰੂਪ ਜਿਹੜੇ ਕਾਣੇ ਪਏ ਹੋਏ ਨੇ ਤੇ ਉਹਨਾਂ ਨੇ ਮਨੁੱਖਾ ਜਨਮ ਹਾਰ ਕੇ ਹੀ ਜਾਣਾ, ਜਿਨ੍ਹਾਂ ਨੇ ਪੰਜੇ ਗਿਆਨ ਇੰਦਰੇ, ਪੰਜੇ ਕਰਮ ਇੰਦਰੇ, ਮਨ ਤੇ ਬੁੱਧ, ਇਹ 12 ਜਿੱਤ ਲਏ, ਉਹ ਇਸ ਬਾਜੀ ਦੇ ਵਿੱਚੋਂ ਜਿਵੇਂ ਚੌਪੜ ਦੀ ਬਾਜੀ ਹੁੰਦੀ ਹੈ, ਉਹ ਪ੍ਰਲੋਕ ਦੇ ਉਹਦੇ ਪਉ 12 ਹੋ ਗਏ, ਉਹ ਮਨੁੱਖ ਜਨਮ ਜਿਹੜਾ ਸੀ ਉਹਦੀ ਬਾਜੀ ਨੂੰ ਜਿੱਤ ਲਿਆ ਉਹਨਾਂ ਨੇ, ਜਿਹਦੇ ਪਉ 12 ਹੋ ਜਾਣ ਬਾਜੀ ਜਿੱਤੀ ਹੋਈ ਮੰਨਦੇ ਹੈ। ਹਾਂ ਅੱਗੇ ਦੱਸ ਦੇਣਾ ਅਖੀਰ ਵਿੱਚ,
ਕਿਸ ਲਾਹੇ ਉੱਪਰ ਘਾਲੀ ਹੈ,
ਹੇ ਭਾਈ ਕਹਿੰਦੇ ਇਸ ਲੋਕ ਪ੍ਰਲੋਕ ਵਿੱਚ, ਹੇ ਭਾਈ ਜਿਸ ਲੋਕ ਤੇ ਪ੍ਰਲੋਕ ਵਿੱਚ ਲਾਹੇ ਲਾਭ ਪ੍ਰਾਪਤ ਹੋਣ, ਇਹ ਸਿੱਖਿਆ ਦਿੰਦੇ ਨੇ, ਉਹੇ ਜਿਹੀ ਉਹਦੇ ਉੱਪਰ ਤੇ ਤਤਪਰ ਹੋ ਕੇ ਕੁਛ ਘਾਲਣਾ ਕਮਾਈ ਕਰਨੀ ਚਾਹੀਦੀ ਹੈ। ਇਹਦੇ ਵਿੱਚ ਇਹ ਜਿਹੜੀ ਪੰਜੇ ਤੁਕਾਂ ਨੇ ਵੱਖਰੇ ਵੱਖਰੇ ਪ੍ਰਕਰਨ ਨੇ ਸਾਧ ਸੰਗੀ ਦੇ ਵਿੱਚ, ਪਹਿਲੀ ਤੁਕ ਜੀ ਪਰਮੇਸ਼ਰ ਦੇ ਸੇਵਨ ਦਾ ਸੁੱਖ ਦੱਸਿਆ, ਦੂਜੀ ਤੁਕ ਦੇ ਚੰਗੀ ਕਮਾਈ ਕਰਨੀ ਦੱਸੀ ਹੈ, ਤੀਸਰੀ ਤੁਕ ਦੇ ਮੰਦਾ ਕੰਮ ਉਕਾ ਨਹੀਂ ਕਰਨਾ ਚਾਹੀਦਾ ਇਹ ਦੱਸਿਆ, ਚੌਥੀ ਤੁਕ ਦੇ ਵਿੱਚ ਸਾਹਿਬ ਨਾਲ ਹਾਰ ਨਾ ਜਾਈਏ ਤੇ ਇਹੋ ਜਿਹੇ ਗੁਣਾਂ ਦਾ ਪਾਸਾ ਸਾਨੂੰ ਆਪਣੇ ਚਿੱਤ ਢਾਲਣਾ ਚਾਹੀਦਾ ਇਹ ਕਿਹਾ। ਪੰਜਵੀਂ ਤੁਕ ਦੇ ਵਿੱਚ ਲਾਹੇ ਵਾਸਤੇ ਕੋਈ ਕਮਾਈ ਕਰਨੀ ਚਾਹੀਦੀ, ਪੰਜ ਪ੍ਰਕਰਨ ਇੱਕੋ ਪੌੜੀ ਚ ਮਹਾਰਾਜ ਨੇ ਕਥਨ ਕੀਤੇ। ਸਲੋਕ ਮਹੱਲੇ ਤੇ ਪੌੜੀ ਦਾ ਮੁੱਖ ਭਾਵ ਕੀ ਹੈ? 21ਵਾਂ ਜਿਹੜਾ ਸਲੋਕ ਹੈ ਸਤਿਗੁਰੂ ਗੁਰੂ ਅੰਗਦ ਦੇਵ ਜੀ ਨੇ ਉਚਾਰਨ ਕੀਤਾ, ਇਹਦੇ ਵਿੱਚ ਸਾਹਿਬ ਜੀ ਤੇ ਸੇਵਕ ਦੇ ਪਰਮੇਸ਼ਰ ਨਾਲ ਪ੍ਰੀਤੀ ਦੇ ਲੱਛਣ ਕਹੇ, ਤੇ ਉਸ ਤੋਂ ਬਾਅਦ ਫਿਰ ਉਹ ਪਰਮੇਸ਼ਰ ਦਾ ਪ੍ਰੇਮੀ ਕਿਹਾ ਜਾਂਦਾ ਹੈ ਜੋ ਪਰਮੇਸ਼ਰ ਦੇ ਪ੍ਰੇਮ ਵਿੱਚ ਮਿਲਿਆ ਰਹਿੰਦਾ, ਜੋ ਚੰਗੇ ਵਰਤਾਓ ਨਾਲ ਤੇ ਪ੍ਰਸੰਨ ਹੋ ਕੇ ਮੰਦੇ ਨਾਲ ਅਪ੍ਰਸੰਨ ਹੁੰਦਾ ਹੈ, ਉਹ ਹਿਸਾਬ ਕਿਤਾਬ ਵਿੱਚ ਹੈ, ਪ੍ਰੇਮ ਵਿੱਚ ਨਹੀਂ ਹੈ। ਜੇਕਰ ਸੁੱਖ ਆ ਗਿਆ ਤਾਂ ਪ੍ਰੇਮ, ਜੇ ਦੁੱਖ ਪ੍ਰਾਪਤ ਹੋ ਗਿਆ ਤਾਂ ਉਪਰਾਮ ਹੋ ਗਿਆ। ਇਹ ਪ੍ਰੇਮੀ ਦੇ ਲੱਛਣ ਨਹੀਂ ਹਨ। ਮਹੱਲੇ ਸੇਵਕ ਦੇ ਲੱਛਣ ਕਹੇ ਨੇ, ਜੇਕਰ ਕੋਈ ਸੇਵਕ ਮਾਲਕ ਨੂੰ ਸਲਾਮ ਕਰਦਾ ਹੈ ਪਰ ਕੰਮ ਨੂੰ ਜਵਾਬ ਦਿੰਦਾ, ਉਹ ਸਾਹਮਣੇ ਬੋਲ ਪੈਂਦਾ, ਉਹ ਸੇਵਕ ਨਹੀਂ ਹੈ, ਸੇਵਕ ਨਹੀਂ ਕਿਹਾ ਜਾ ਸਕਦਾ। ਉਸ ਨੂੰ ਕਿਤੇ ਵੀ ਢੋਈ ਨਹੀਂ ਮਿਲਦੀ ਹੈ। ਫਿਰ ਆ ਗਈ ਪੌੜੀ। ਪੌੜੀ ਦੇ ਸਿਮਰਨ ਦੇ, ਸ਼ੁਭ ਕਰਨੀ ਦੇ ਉਪਦੇਸ਼ ਕਥਨ ਕੀਤੇ, ਵਾਹਿਗੁਰੂ ਦੀ ਟਹਿਲ ਕਰਕੇ ਸੁੱਖ ਪ੍ਰਾਪਤ ਹੁੰਦਾ ਕਿਹਾ, ਉਹਨੂੰ ਸਦਾ ਯਾਦ ਕਰਨਾ ਚਾਹੀਦਾ ਹੈ ਕਿਹਾ, ਅੱਗੇ ਪ੍ਰਲੋਜ ਕੀਤੇ ਕਰਮਾਂ ਦਾ ਹਿਸਾਬ ਹੁੰਦਾ, ਇਸ ਲਈ ਚੰਗੀ ਕਮਾਈ ਕਮਾਉਣੀ ਕਰਨੀ ਚਾਹੀਦੀ ਹੈ ਜਿਸ ਕਰਕੇ ਲੋਕ ਪ੍ਰਲੋਕ ਦੇ ਵਿੱਚ ਲਾਭ ਪ੍ਰਾਪਤ ਹੋਵੇ। ਇਹ ਸ਼ਾਸਨ ਜੀ ਇਸ ਤਰ੍ਹਾਂ ਦੇ ਅੱਜ ਦੀ ਜਿਹੜੀ ਸਲੋਕ ਮਹੱਲੇ ਤੇ ਪੌੜੀ, ਮਹਾਰਾਜ ਸਾਹਿਬ ਨੇ 3 ਸਲੋਕ ਕਰਵਾ ਲਏ ਹੈ ਤੇ 21ਵੇਂ ਸਲੋਕ ਤੱਕ ਆਸਾ ਦੀ ਵਾਰ ਦੇ 3 ਸਲੋਕ ਬਾਕੀ ਰਹਿੰਦੇ ਹੈ। ਉਹ ਸ਼ਾਸਨ ਜੀ ਸ਼ਾਮ ਦੀ ਕਥਾ ਅੱਜ ਨਹੀਂ ਹੋਏਗੀ। ਉਹਦਾ ਕਾਰਨ ਕੀ ਹੈ ਵੀ ਆਸਾ ਦੀ ਵਾਰ ਸਵੇਰ ਦੇ ਟਾਈਮ ਹੀ ਸਮਾਪਤੀ ਕਰੀਏ, ਹਿਸਾਬ ਕਿਤਾਬ ਲਾ ਕੇ ਦੇਖਿਆ ਸੀ, ਨਹੀਂ ਤਾਂ ਸ਼ਾਮ ਨੂੰ ਕਥਾ ਹੋਣੀ ਸੀ ਤੇ ਸਮਾਂ ਵੀ ਹੈਗਾ ਕੋਈ ਜਥੇ ਕੋਲ, ਐਸੀ ਬਾਤ ਨਹੀਂ। ਪਰ ਨਹੀਂ ਵੀ ਸਵੇਰ ਵੇਲੇ ਇਹਦੀ ਅਰਦਾਸ ਹੋਗੀ ਵੀ ਮਹਾਰਾਜ ਤੁਸੀਂ ਕਿਰਪਾ ਕਰਕੇ ਆਸਾ ਦੀ ਵਾਰ ਦੀ ਸੰਪੂਰਨਤਾ ਕਰਾ ਲਈ ਹੈ। ਲੜੀਵਾਰ ਚੱਲਦੀ ਕਥਾ ਦੇ ਵਿੱਚ ਇਹ ਬਾਣੀ ਆਈ ਸੀ ਜਿਹਨੇ ਸੁਖਣੀ ਸਾਹਿਬ ਆਇਆ, ਇਹਦੀ ਵਿਚਾਰ ਉਹ ਕੱਲ ਨੂੰ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੀ ਕਥਾ ਦੀ ਸੰਪੂਰਨਤਾ ਹੋਏਗੀ। ਆਓ ਹੁਣ ਜਿਸ ਪ੍ਰਕਾਰ ਸਤਿਗੁਰੂ ਨੇ ਕਿਰਪਾ ਕੀਤੀ ਹੈ, ਧੰਨਵਾਦ ਕਰੀਏ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਮਹਾਰਾਜ ਸਾਹਿਬ ਜੀ ਕਰਨ, ਸਾਰਿਆਂ ਤੇ ਆਪਣੀ ਕਿਰਪਾ ਬਣਾਈ ਰੱਖਣ, ਹਿਰਦੇ ਵਿੱਚ ਸ਼ਾਂਤੀ ਆਵੇ, ਸਵਾਸ ਸਫਲੇ ਹੋਣ ਜੀ। ਇੱਥੇ ਹੀ ਸਮਾਪਤੀ ਹੈ ਜੀ।
ਜੋ ਸਾਹਿਬ ਨਾਨਾ ਹਰੀ ਹੈ, ਤੇ ਦੇਹਾ ਪਾਸਾ ਢਾਲੀ ਹੈ, ਕਿਛ ਲਾਹੇ ਉਪਰ ਕਾਲੀ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।